ਏ ਮਨ ਮੇਰਿਆ ਤੂੰ ਸਦਾ ਰਹੋ ਹਰ ਹਰ। ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਰਸਨਾ ਪਵਿੱਤਰ ਕਰੋ, ਸਤਿਗੁਰ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ। ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਦੀ ਗਿਣਤੀ ਬਹੁਤ ਹੈ, ਫਤਿਹ ਦੀ ਆਵਾਜ਼ ਢਿੱਲੀ ਆਈ ਹੈ, ਫਿਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰਾਂ ਨੂੰ ਬੇਨਤੀ ਕਰਾਂਗਾ, ਸਾਰੀ ਸੰਗਤ ਨੇ ਮੱਥਾ ਟੇਕ ਲਿਆ, ਪਹਿਰੇਦਾਰ ਵੀਰ ਜਿਹੜੇ ਆ ਅੱਧਜੇ ਦੇ ਵਿੱਚ ਕਿਰਪਾ ਕਰਕੇ ਬਹਿ ਜਾਣ, ਲਾਈਨ ਬਣਾ ਕੇ ਬੈਠੇ ਹੋ, ਆਉਣ ਵਾਲਿਆਂ ਨੂੰ ਫਿਰ ਉੱਥੇ ਹੀ ਬਿਠਾਈ ਜਾਇਓ। ਪਹਿਰੇਦਾਰ ਵੀਰ ਜਿਹੜੇ ਨੇ ਉਹ ਧਿਆਨ ਦੇਣ, ਪਹਿਰੇਦਾਰ ਵੀਰ ਲਾਈਨ ਬਣਾ ਕੇ ਬੈਠੇ ਹੋ, ਜਿਹੜੀ ਵੀ ਸੰਗਤ ਆਵੇ ਉੱਥੇ ਹੀ ਬਾਈ ਜਾਇਓ, ਉੱਥੇ ਹੀ ਬਿਠਾਈ ਜਾਇਓ ਭਾਈ। ਬਾਕੀ ਸੰਗਤ ਹੁਣ ਆਪਣੀ ਆਪਣੀ ਜਗ੍ਹਾ ਤੇ ਸਜੇ ਰਹੋ, ਉੱਠ ਉੱਠ ਕੇ ਅੱਗੇ ਆਓਗੇ ਫਿਰ ਹਿਲਜੁਲ ਹੋਏਗੀ। ਸਤਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਹੈ, ਸਾਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਸੁਭਾਗ ਮਿਲਿਆ। ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ ਆਪ ਜੀ ਦੇ ਨਗਰ ਵਿੱਚ ਰੱਖਿਆ ਗਿਆ। ਇਲਾਕਾ ਨਿਵਾਸੀਆਂ ਦਾ, ਸੰਗਤ ਦਾ, ਨਗਰ ਵਾਲਿਆਂ ਦਾ ਬੜਾ ਸੋਹਣਾ ਉੱਦਮ ਤੇ ਸਹਿਯੋਗ ਸਾਰਿਆਂ ਦਾ ਹੈ, ਜੋ ਇਹ ਤਿੰਨ ਰੋਜ਼ਾ ਗੁਰਮਤਿ ਸਮਾਗਮ ਰੱਖਿਆ ਗਿਆ। ਸੋ ਅੱਜ ਆਪਾਂ ਸਾਰੇ ਦੂਸਰੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਕੱਲ ਭਾਈ ਧਰਮਵੀਰ ਸਿੰਘ ਜੀ ਜਿਨ੍ਹਾਂ ਨੇ ਹਾਜ਼ਰੀ ਦੀਵਾਨ ਵਿੱਚ ਭਰੀ ਸੀ, ਤੇ ਦੋ ਦਿਨ ਦਾ ਸਮਾਂ ਦਾਸ ਨੇ ਹਾਜ਼ਰੀ ਭਰਨ ਦਾ ਦਿੱਤਾ ਸੀ, ਸੋ ਅੱਜ ਪਹਿਲੇ ਦਿਨ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹਾਂ। ਸੋ ਕੱਲ ਵੀ ਆਪ ਜੀ ਨੇ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਹੋਣਗੀਆਂ, ਅੱਜ ਵੀ ਆਪਾਂ ਯਤਨ ਕਰੀਏ ਕਿ ਕੁਝ ਨਾ ਕੁਝ ਆਪਣੇ ਗੁਰੂ ਸਾਹਿਬ ਜੀ ਤੋਂ ਸਿੱਖੀਏ, ਗੁਰੂ ਸਾਹਿਬ ਜੀ ਤੋਂ ਸਿੱਖੀਏ ਭਾਈ। ਤੇ ਜਦੋਂ ਗੁਰੂ ਜੀ ਤੋਂ ਆਪਾਂ ਸਿੱਖਣ ਲੱਗਦੇ ਹਾਂ, ਹੌਲੀ 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 ਸਮਝ ਪੈਣ ਲੱਗ ਜਾਂਦੀ ਹੈ, ਸਮਝ ਵੱਧਦੀ ਜਾਂਦੀ ਹੈ ਵੱਧਦੀ ਜਾਂਦੀ ਹੈ, ਫਿਰ ਗਿਆਨ ਲੈਂਦਿਆਂ ਲੈਂਦਿਆਂ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਹੋ ਜਾਂਦਾ ਗਿਆਨ। ਇਹਨੂੰ ਆਪਾਂ ਏਦਾਂ ਵੀ ਕਹਿ ਸਕਦੇ ਹਾਂ ਕਿ ਬੰਦਾ ਚੰਗੀ ਤਰ੍ਹਾਂ ਚੰਡਿਆ ਜਾਂਦਾ। ਇੱਕ ਹੁੰਦਾ ਹੈ ਕਿ ਸਿਰਫ ਸੁਣਦਾ ਹੈ, ਇੱਕ ਚੰਡਿਆ ਹੋਇਆ ਹੁੰਦਾ ਹੈ। ਤੇ ਜਿਹੜਾ ਗੁਰੂ ਨਾਨਕ ਜੀ ਦਾ ਚੰਡਿਆ ਹੋਇਆ ਹੋਵੇ, ਜਿਹੜਾ ਗੁਰੂ ਅਰਜਨ ਦੇਵ ਜੀ ਦੀ ਬਾਣੀ ਪੜ੍ਹਦਾ, ਗੁਰੂ ਅਰਜਨ ਦੇਵ ਜੀ ਦਾ ਚੰਡਿਆ ਹੋਇਆ ਹੋਵੇ, ਜਿਹੜਾ ਬਾਬਾ ਫਰੀਦ ਭਗਤ ਕਬੀਰ ਸਾਹਿਬ ਜੀ ਦੇ ਬਚਨ ਪੜ੍ਹਦਾ, ਭਗਤ ਨਾਮਦੇਵ ਜੀ ਦੇ ਬਚਨ ਪੜ੍ਹਦਾ ਹੈ, ਜਿਹੜਾ ਇਹੋ ਜਿਹਿਆਂ ਭਗਤਾਂ ਦਾ, ਮਹਾਂਪੁਰਖਾਂ ਦਾ ਚੰਡਿਆ ਹੋਇਆ ਹੋਵੇ, ਉਹ ਭਾਈ ਫਿਰ ਜ਼ਿੰਦਗੀ ਵਿੱਚ ਮਾਰ ਨਹੀਂ ਖਾਂਦਾ, ਮਾਰ ਨਹੀਂ ਖਾਂਦਾ। ਜਿਹੜਾ ਗੁਰੂ ਦਾ ਚੰਡਿਆ ਹੋਇਆ ਹੋਵੇ, ਚੇਤਾ ਰੱਖਿਓ ਜੀ, ਇਹਨਾਂ ਦਾ ਚੰਡਿਆ ਹੋਇਆ ਹੀ ਬੰਦ ਬੰਦ ਕਟਾ ਸਕਦਾ ਹੈ, ਇਹਨਾਂ ਦਾ ਚੰਡਿਆ ਹੋਇਆ ਹੀ ਖੋਪਰ ਲੁਹਾ ਸਕਦਾ ਹੈ, ਇਹਨਾਂ ਦਾ ਚੰਡਿਆ ਹੋਇਆ ਹੀ ਚਰਖੜੀ ਤੇ ਚੜ੍ਹ ਸਕਦਾ ਹੈ, ਇਹਨਾਂ ਦਾ ਚੰਡਿਆ ਹੋਇਆ ਹੀ ਦੇਗਾਂ 'ਚ ਕੱਢ ਸਕਦਾ ਹੈ। ਜੇ ਆਪਣੇ ਗੁਰੂ ਜੀ ਦਾ ਚੰਡਿਆ ਹੋਇਆ ਨਹੀਂ ਤੇ ਫਿਰ ਉਹਦਾ ਵਿਕਣ ਲੱਗੇ ਦਾ ਪਤਾ ਨਹੀਂ ਲੱਗਦਾ ਭਾਈ, ਵਕਾਊ ਮਾਲ ਇੱਥੇ ਬਹੁਤ ਤੁਰਿਆ ਫਿਰਦਾ।
ਸਤਿਗੁਰ ਕੀ ਜਿਸਨੋ ਮਤ ਆਵੇ ਸੋ ਸਤਿਗੁਰ ਮਹਿ ਸਮਾਨਾ, ਇਹ ਬਾਣੀ ਜੋ ਜੀ ਉਹ ਜਾਣੇ ਇਸ ਅੰਤਰ ਰਵੇ ਹਰ ਨਾਮ।
ਬਸ ਜਿਹੜਾ ਬਾਣੀ ਨੂੰ ਦਿਲੋਂ ਪਿਆਰ ਕਰੇਗਾ ਨਾ ਜੀ, ਦਿਲੋਂ ਉਹਦੇ ਅੰਦਰ ਪਰਮਾਤਮਾ ਦਾ ਨਾਮ ਆਪੇ ਚੱਲ ਪੈਂਦਾ, ਆਪਣੇ ਆਪ ਪਰਮਾਤਮਾ ਨਾਲ ਉਹਦੀ ਸੁਰਤ ਜੁੜਨ ਲੱਗ ਜਾਂਦੀ ਹੈ ਜਿਹੜਾ ਬਾਣੀ ਨਾਲ ਪਿਆਰ ਕਰਦਾ ਹੈ। ਚੇਤਾ ਰੱਖਿਓ ਜੀ, ਸਤਿਗੁਰੂ ਜੀ ਦਾ ਚੰਡਿਆ ਹੋਇਆ ਹੀ, ਮੈਂ ਫਿਰ ਉੱਥੇ ਹੀ ਲੈ ਕੇ ਆ ਰਿਹਾ ਵੀ ਜਿਹੜਾ ਗੁਰੂ ਦਾ ਚੰਡਿਆ ਹੋਇਆ ਹੋਵੇ ਉਹਦੇ ਜਿਉਣ ਦਾ ਰੰਗ ਢੰਗ ਹੀ ਵੱਖਰਾ ਹੁੰਦਾ ਹੈ। ਗੁਰੂ ਜੀ ਦਾ ਚੰਡਿਆ ਹੋਇਆ ਫਿਰ ਮਾਰ ਨਹੀਂ ਖਾਂਦਾ। ਤੇ ਸਾਡੀ ਬਦਕਿਸਮਤੀ ਸਿੱਖਾਂ ਦੀ ਕੀ ਹੈ ਜੀ? ਬਦਕਿਸਮਤੀ ਇਹ ਹੈ ਵੀ ਜਿਨ੍ਹਾਂ ਦਾ ਗੁਰੂ ਗਿਆਨ ਹੈ ਪਰ ਆਪ ਅਗਿਆਨੀ ਆ, ਆਪਾਂ ਗੁਰੂ ਗਿਆਨ ਹੈ ਅਗਿਆਨੀ ਆ, 100 ਚੋਂ ਕੋਈ ਇੱਕ ਹੁੰਦਾ ਹੈ ਜਿਹੜਾ ਮਾੜੀ ਮੋਟੀ ਸੋਝੀ ਵਾਲਾ। ਹੁਣ ਤੇ ਚਲੋ ਥੋੜਾ ਥੋੜਾ ਫਰਕ ਪੈਣ ਲੱਗ ਗਿਆ, ਹੌਲੀ ਹੌਲੀ ਸਮਝ ਵਿੱਚ ਵਾਧਾ ਹੋਣ ਲੱਗ ਪਿਆ, ਹੌਲੀ ਹੌਲੀ ਗੁਰੂ ਸਾਹਿਬ ਦੀ ਮਿਹਰ ਨਾਲ ਸੋਸ਼ਲ ਮੀਡੀਆ ਆਉਣ ਕਰਕੇ ਨੈਟਵਰਕ ਦਾ ਸਿਸਟਮ ਬਣ ਗਿਆ, ਹੌਲੀ ਹੌਲੀ ਪਤਾ ਲੱਗਣ ਲੱਗ ਪਿਆ। ਪਰ ਨਹੀਂ ਤੇ ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ ਕੱਖ ਨਹੀਂ ਪਤਾ। ਗੁਰੂ ਗਿਆਨ ਹੈ, ਆਪ ਅਸੀਂ ਅਗਿਆਨੀ ਤੁਰੇ ਫਿਰਦੇ ਹਾਂ। ਕਾਰਨ ਵੱਡਾ ਇਹ ਹੈ ਵੀ ਜਿਹਦੇ ਤੋਂ ਪੜ੍ਹਨਾ ਸੀ ਉਹਦੇ ਤੋਂ ਪੜ੍ਹਿਆ ਨਹੀਂ। ਜਿੱਦਾਂ ਹੁਣ ਮੰਨ ਲਓ ਸਿੱਧੀ ਜੀ ਗੱਲ ਇਹ ਹੈ ਭਾਈ, ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਆਪ ਵੀ ਕਿਰਪਾ ਕਰਕੇ ਬੈਠੀ ਜਾਣਾ ਹੈ, ਸਿੰਘਾਂ ਨੇ ਪਹਿਰੇਦਾਰ ਬਹਿ ਹੀ ਜਾਣ, ਆਉਣ ਵਾਲਿਆਂ ਨੂੰ ਕਿਰਪਾ ਕਰਕੇ ਪਿੱਛੇ ਹੀ ਟਿਕਾਈ ਜਾਇਓ। ਪਹਿਰੇਦਾਰ ਅੱਧ ਜੇ ਚ ਬੈਠਣ ਬਸ, ਉਦੋਂ ਅੱਗੇ ਉੱਥੇ ਆਉਣ ਵਾਲੇ ਟਿਕੀ ਜਾਣ, ਬਾਅਦ ਚ ਮੱਥਾ ਟੇਕ ਲਾਂਗੇ, ਉੱਥੋਂ ਹੀ ਮੱਥਾ ਟਿਕਾ ਟਿਕਾ ਕੇ ਬਿਠਾਈ ਜਾਣ। ਅੱਛਾ ਜੀ ਹੁਣ ਇੱਧਰ ਸੁਣਿਓ, ਸਕੂਲ ਬਹੁਤ ਵਧੀਆ ਹੈ, ਸਕੂਲ ਦੀ ਬਿਲਡਿੰਗ ਬਹੁਤ ਵਧੀਆ ਹੈ, ਸਾਫ ਸਫਾਈ ਬਹੁਤ ਹੈ, ਬੱਚੇ ਦੇ ਕੱਪੜੇ ਲੀੜੇ ਯੂਨੀਫਾਰਮ ਬਹੁਤ ਸੋਹਣੀ ਹੈ, ਬੱਚੇ ਦੀ ਵਰਦੀ ਬਹੁਤ ਵਧੀਆ ਹੈ, ਤੇ ਆਪਾਂ ਟੀਚਰ ਕੋਲ ਜਾ ਕੇ ਕੀ ਕਹਿੰਦੇ ਹਾਂ, ਸਾਰਿਆਂ ਨਾਲੋਂ ਜ਼ਰੂਰੀ ਹੈ ਇਹ ਦੱਸੋ ਜੀ, ਇਹ ਦੱਸੋ ਵੀ ਵਰਦੀ ਤੇ ਵਧੀਆ, ਕਮਰੇ ਵਧੀਆ ਨੇ, ਵਿਛਾਈ ਬਹੁਤ ਵਧੀਆ, ਜਿਹੜੀ ਸਕੂਲ ਵਾਲੀ ਵੈਨ ਆਏਗੀ ਉਹ ਵੀ ਬਹੁਤ ਵਧੀਆ, ਪਰ ਸਭ ਨਾਲੋਂ ਗੱਲ ਜ਼ਰੂਰੀ ਕਿਹੜੀ ਹੈ, ਸਾਨੂੰ ਇਹ ਦੱਸੋ ਵੀ ਇੱਥੇ ਪੜ੍ਹਾਈ ਵਧੀਆ, ਇਹ ਦੱਸੋ ਪੜ੍ਹਾਈ ਵਧੀਆ ਜੀ, ਪੜ੍ਹਾਈ ਦੱਸੋ ਪੜ੍ਹਾਈ ਕਿੱਦਾਂ ਦੀ ਹੈ, ਸਭ ਨਾਲੋਂ ਜ਼ਰੂਰੀ ਤੇ ਗੱਲ ਇਹ ਹੈ। ਤੇ ਚੇਤਾ ਇਹ ਵੀ ਰੱਖਿਓ ਭਾਈ ਕਿ ਨਿਆਣੇ ਵਰਦੀ ਪਾਉਣ ਤੋਂ ਨਹੀਂ ਘਬਰਾਉਂਦੇ, ਨਿਆਣੇ ਸਕੂਲ ਵਿੱਚ ਵੈਨ ਵਿੱਚ ਬਹਿਣ ਤੋਂ ਨਹੀਂ ਘਬਰਾਉਂਦੇ, ਬੱਚੇ ਜਿਹੜੇ ਨੇ ਤੰਗ ਕਿਸ ਗੱਲੋਂ ਨੇ ਭਲਾ, ਪੜ੍ਹਨਾ ਪੈਣਾ, ਬੱਚਾ ਹਮੇਸ਼ਾ ਤੰਗ ਹੁੰਦਾ ਜਦੋਂ ਗੱਲ ਪੜ੍ਹਨ ਦੀ ਆਵੇ। ਤੇ ਆਪਣਾ ਸਾਰਿਆਂ ਦਾ ਹਾਲ ਇਹ ਹੈ ਜੀ, ਜੇ ਸਾਨੂੰ ਆ ਬੰਦਾ ਪੋਥੀ ਫੜਾ ਦੇ ਵੀ ਲੈ ਭਾਈ ਪੜ੍ਹ ਲੈ, ਪੜ੍ਹਿਆ ਲਿਖਿਆ ਪੜ੍ਹ ਲੈ, ਪੜ੍ਹੇ ਲਿਖੇ ਵੀ ਪੋਥੀ ਪੜ੍ਹਨ ਤੋਂ ਘਬਰਾਉਂਦੇ ਆ, ਕਹਿੰਦੇ ਛੱਡੋ ਯਾਰ ਟਾਈਮ ਨਹੀਂ, ਮਨ ਕਾਲਾ ਜਿਹਾ ਪੈਂਦਾ, ਜੀ ਨਹੀਂ ਲੱਗਦਾ। ਆ ਕਿਤਾਬ ਪੜ੍ਹ ਲਓ ਜੀ ਬਹੁਤ ਸੋਹਣੀ ਹੈ, ਪਰ ਪੜ੍ਹਨ ਦਾ ਸਾਨੂੰ ਸ਼ੌਂਕ ਨਹੀਂ, ਸਾਨੂੰ ਸੁਭਾਅ ਨਹੀਂ। ਤੇ ਚੇਤਾ ਰੱਖਿਓ ਜੀ ਜਿਹੜੀ ਪੜ੍ਹਨਗੇ ਨਹੀਂ, ਜਿਹੜਾ ਬੱਚਾ ਪੜ੍ਹਦਾ ਹੀ ਨਹੀਂ ਉਹਨੇ ਕੀ ਡਾਕਟਰ ਬਣ ਜਾਣਾ, ਕਿਹੜਾ ਜੱਜ ਬਣ ਜੂਗਾ।
ਸੋ ਗਿਆਨੀ ਜਿਨ ਸ਼ਬਦ ਲਿਵਲਾਈ,
ਅਸਲੀ ਗਿਆਨੀ ਕੌਣ ਹੈ ਜੀ, ਕੋਈ ਵੀ ਹੈ। ਇੱਥੇ ਹੁਣ ਕੱਪੜਿਆਂ ਦੀ ਗੱਲ ਥੋੜਾ ਵੀ ਪੱਗ ਮੇਰੇ ਵਰਗੀ ਬੰਨੀ, ਉਹਨੇ ਸਟੇਜ ਤੇ ਬੈਠਾ ਹੈ, ਇੱਥੇ ਭਾਈ ਮੇਰਿਓ ਵੀਰੋ ਭਰਾਵੋ ਤੁਹਾਡੀ ਸਾਰਿਆਂ ਦੀ ਗੱਲ ਹੈ, ਜਿਹੜਾ ਸ਼ਬਦ ਨਾਲ ਲਿਵ ਲਾਏਗਾ ਅਸਲੀ ਗਿਆਨੀ ਕੌਣ ਹੈ, ਗੁਰੂ ਜੀ ਦੱਸਦੇ।
ਮਨ ਮੁਖ ਹੋਮੈ ਪਤ ਗਵਾਈ,
ਜਿਹੜਾ ਮਨਮੁੱਖ ਹੈ ਉਹ ਤੇ ਹੋਮੇ ਦੇ ਵਿੱਚ ਹੀ ਆਪਣੀ ਜ਼ਿੰਦਗੀ ਬਤੀਤ ਕਰ ਲੈਂਦਾ ਹੈ, ਪਰ ਜਿਹੜਾ ਸ਼ਬਦ ਨਾਲ ਜੁੜਿਆ ਹੋਇਆ ਅਸਲੀ ਗਿਆਨੀ ਉਹ ਹੈ, ਅਸਲੀ ਗਿਆਨੀ ਹੈ ਜਿਹਨੂੰ ਗੁਰੂ ਸਾਹਿਬ ਨੇ ਗਿਆਨੀ ਬਣਾਇਆ ਹੈ, ਜਿਹੜਾ ਚੰਡਿਆ ਹੋਇਆ ਭਾਈ। ਇਸ ਕਰਕੇ ਗੁਰਬਾਣੀ ਦਾ ਗਿਆਨ ਲੈਣਾ ਇਹ ਸਭ ਨਾਲੋਂ ਜ਼ਰੂਰੀ ਹੈ, ਪੜ੍ਹਨਾ ਜ਼ਰੂਰੀ ਹੈ। ਜੇ ਬੰਦਾ ਪੜ੍ਹਿਆ ਨਹੀਂ ਤੇ ਕੱਖ ਨਹੀਂ ਪਤਾ ਲੱਗ ਸਕਣਾ ਉਹਨੂੰ। ਇਹ ਜੀ 16 ਸਾਲ ਜਾਂਦਾ ਰਿਹਾ ਸਕੂਲ, ਜੇ ਪੜ੍ਹਿਆ ਹੀ ਨਹੀਂ ਜਾਣਦਾ ਕੀ ਫਾਇਦਾ। ਇਸ ਕਰਕੇ ਜੇ ਆਪਾਂ ਗੁਰਬਾਣੀ ਨੂੰ ਸਮਝੇ ਨਾ, ਗੁਰਬਾਣੀ ਨੂੰ ਵਿਚਾਰਿਆ ਨਾ, ਫਿਰ ਕੋਈ ਫਾਇਦਾ ਨਹੀਂ, ਭਾਵੇਂ ਸਾਰੀ ਜ਼ਿੰਦਗੀ ਮੱਥੇ ਟੇਕਦੇ ਰਹੀਏ, ਰੋਜ਼ ਆ ਕੇ ਨਮਸਕਾਰ ਕਰੀਏ ਰੋਜ਼, ਪਰ ਜਿੰਨਾ ਚਿਰ ਗੁਰਬਾਣੀ ਨੂੰ ਸਮਝਿਆ ਹੀ ਨਹੀਂ ਫਿਰ ਕੋਈ ਫਾਇਦਾ ਨਹੀਂ ਹੁੰਦਾ। ਬਾਣੀ ਨੂੰ ਸਮਝਣਾ, ਗੁਰਬਾਣੀ ਦੇ ਜੋ ਗੁਰੂ ਸਾਹਿਬ ਕਹਿੰਦੇ ਆ ਉਹਨਾਂ ਬਚਨਾਂ ਨੂੰ ਮੰਨਣ ਦੀ ਕੋਸ਼ਿਸ਼ ਕਰਨੀ, ਤਾਂ ਸਾਡਾ ਭਲਾ ਹੋਣਾ ਹੈ, ਤਾਂ ਲਾਭ ਹੋਏਗਾ। ਇਸ ਕਰਕੇ ਅੱਜ ਅਗਿਆਨੀ ਤੁਰੇ ਫਿਰਦੇ ਆ, ਗਿਆਨ ਨੂੰ ਮੱਥਾ ਟੇਕਣ ਵਾਲੀ ਕੌਮ ਅਗਿਆਨੀ ਕਿਉਂ ਫਿਰਦੀ ਹੈ, ਗਿਆਨ ਨੂੰ ਮੱਥਾ ਟੇਕਦੇ ਆ ਆਪਾਂ। ਤੇ ਆ ਜਿੰਨੇ ਆਪਾਂ ਇੱਥੇ ਬੈਠੇ ਆ ਨਾ ਗੁਰਮੁਖੋ, ਜਿੰਨੇ ਇੱਥੇ ਬੈਠੇ ਆ ਆਪਾਂ, ਜੇ ਇੰਨੇ ਹੀ ਆਪਾਂ ਗੁਰਬਾਣੀ ਆਪ ਅਰਥਾਂ ਸਮੇਤ ਪੜ੍ਹਨ ਲੱਗ ਜਾਈਏ, ਆਪ ਸਮਝਣ ਲੱਗ ਜਾਈਏ। ਚੇਤਾ ਰੱਖਿਓ, ਨਾ ਨਕਲੀ ਬਾਬਾ ਸਾਨੂੰ ਲੁੱਟ ਸਕਦਾ ਹੈ ਤੇ ਨਾ ਨਕਲੀ ਲੀਡਰ ਸਾਡੇ ਨਾਲ ਧੋਖਾ ਕਰ ਸਕਦੇ ਨੇ, ਇੰਨੇ ਚੈਂਟ ਹੋ ਜਾਵਾਂਗੇ।
ਮਨ ਮੁਖ ਕਰਮ ਕਰੇ ਨਹੀਂ ਬੂਝੈ ਬਿਰਥਾ ਜਨਮ ਗਵਾਏ, ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ।
ਗੁਰਬਾਣੀ ਇਸ ਜੱਗ ਵਿੱਚ ਚਾਨਣ ਹੈ, ਜੇ ਚਾਨਣ ਨਾ ਹੋਵੇ, ਵੇਖੋ ਧਿਆਨ ਨਾਲ ਸੁਣੋ, ਵੇਖੋ ਬੈੱਡ ਸੁੱਖ ਦਿੰਦਾ, ਟੇਬਲ ਸੁੱਖ ਦਿੰਦਾ, ਕੁਰਸੀ ਸੁੱਖ ਦੇਣ ਲਈ ਲਈ ਆ ਆਪਾਂ ਵੀ ਕੁਰਸੀ ਤੇ ਬੈਠਾਂਗੇ, ਟੇਬਲ ਤੇ ਬਹਿ ਕੇ ਰੋਟੀ ਖਾਵਾਂਗੇ, ਟੇਬਲ ਤੇ ਰੋਟੀ ਰੱਖ ਕੇ ਖਾਵਾਂਗੇ, ਬੈੱਡ ਬੈੱਡ ਕਾਹਦੇ ਲਈ, ਆਰਾਮ ਕਰਾਂਗੇ, ਸੌਵਾਂਗੇ। ਇਹ ਚੀਜ਼ਾਂ ਸੁੱਖ ਦੇਣ ਵਾਲੀਆਂ ਨੇ, ਪਰ ਤੁਰਦੇ ਹੋਈਏ ਕਮਰੇ ਵਿੱਚ ਉਧਰੋਂ ਲਾਈਟ ਚਲੀ ਜਾਵੇ ਤੇ ਕਈ ਵਾਰੀ ਬੈੱਡ ਨਾਲ ਹੀ ਸੱਟ ਖਾ ਲਈਦੀ ਹੈ। ਬੈੱਡ ਨਾਲ ਵੱਜਿਆ ਗੋਡਾ, ਟੇਬਲ ਨਾਲ ਵੱਜਿਆ ਗੋਡਾ, ਸੁੱਖ ਦੇਣ ਵਾਲੀ ਚੀਜ਼ ਵੀ ਦੁੱਖ ਦੇਣ ਲੱਗ ਪੈਂਦੀ, ਕਦੋਂ? ਜਦੋਂ ਹਨੇਰਾ ਹੋਵੇ। ਚਾਨਣ ਨਾ ਨਾ ਹੋਵੇ ਤੇ ਸੁੱਖ ਦੇਣ ਵਾਲੀ ਚੀਜ਼ ਵਿੱਚ ਹੀ ਵੱਜ ਕੇ ਸੱਟ ਖਾ ਲਾਂਗੇ। ਸੁੱਖ ਦੇਣ ਵਾਲੀਆਂ ਚੀਜ਼ਾਂ ਨੇ ਸਾਰੀਆਂ, ਆ ਸੰਸਾਰ ਬਹੁਤ ਸੁੱਖ ਦੇ ਸਕਦਾ ਹੈ, ਪਰ ਚਾਨਣ ਨਾ ਹੋਣ ਕਰਕੇ ਠੋਕਰਾਂ ਹੀ ਖਾਂਦੇ ਫਿਰਦੇ ਆ। ਆਖੋ ਸਤਨਾਮ, ਚਾਨਣ ਹੀ ਨਹੀਂ ਗੁਰਬਾਣੀ ਦਾ, ਜਿੰਨਾ ਚਿਰ ਸਾਡੇ ਅੰਦਰ ਚਾਨਣ ਨਹੀਂ ਆਉਂਦਾ ਉਹਨਾਂ ਚਿਰ ਠੋਕਰਾਂ ਖਾਂਦੇ ਆ ਭਾਈ, ਦੁਖੀ ਹੁੰਦੇ ਆ। ਫਿਰ ਅਸੀਂ ਕਹੀ ਜਾਂਦੇ ਆ ਜਗ੍ਹਾ ਬਹੁਤ ਮਾੜੀ ਹੈ, ਇਹ ਲੋਹਾ ਬਹੁਤ ਮਾੜਾ ਹੈ ਜੀ, ਜਦੋਂ ਦਾ ਲੋਹਾ ਆਇਆ ਜੀ ਇਹ ਤੇ ਮੇਰੇ ਠੀਕ ਹੀ ਨਹੀਂ ਬੈਠਾ, ਇਹ ਜਗ੍ਹਾ ਬਹੁਤ ਮਾੜੀ ਹੈ, ਇਦਾਂ ਦੀਆਂ ਗੱਲਾਂ ਫਿਰ ਆਪਾਂ ਕਰਨ ਲੱਗ ਜਾਂਦੇ ਆ। ਅਸਲ ਕਾਰਨ ਵੱਡਾ ਇਹ ਹੈ ਵੀ ਅਸੀਂ ਗੁਰਬਾਣੀ ਦਾ ਚਾਨਣ ਲਿਆ ਹੋਵੇ ਫਿਰ ਸੁੱਖ ਦੇਣ ਵਾਲੀਆਂ ਚੀਜ਼ਾਂ ਸੁੱਖ ਦੇਣਗੀਆਂ। ਜੇ ਗੁਰਬਾਣੀ ਦਾ ਚਾਨਣ ਨਹੀਂ ਤੇ ਸੁੱਖ ਦੇਣ ਵਾਲੀਆਂ ਚੀਜ਼ਾਂ ਵੀ ਤੈਨੂੰ ਦੁਖੀ ਹੋਈ ਕਰਨਗੀਆਂ। ਚੱਜ ਜੇ ਗੁਰੂ ਤੋਂ ਚੱਜ ਨਾ ਸਿੱਖਿਆ ਜਿਉਣ ਦਾ, ਸਤਿਗੁਰਾਂ ਤੋਂ ਜਿਉਣ ਦਾ ਚੱਜ ਨਾ ਸਿੱਖਿਆ, ਗੱਡੀ ਤੇ ਹੁਣ ਵੇਖੋ ਗੱਡੀ ਤੇ ਮਿਲ ਗਈ ਵੀ ਗੱਡੀ ਬਹੁਤ ਸੋਹਣੀ ਹੈ, ਗੱਡੀ ਬਹੁਤ ਸੋਹਣੀ ਹੈ, ਚਾਰੇ ਜੀ ਬਹਿ ਗਏ, ਘਰ ਵਾਲੇ ਦਾ ਇੱਧਰ ਨੂੰ ਮੂੰਹ ਹੈ, ਘਰ ਵਾਲੀ ਉੱਧਰ ਨੂੰ, ਗੱਲ ਇੱਕ ਦੂਜੇ ਨਾਲ ਬੋਲਦੇ ਨਹੀਂ, ਨਿਆਣੇ ਅਲੱਗ ਉਹ ਨਹੀਂ ਗੱਲ ਕਰਦੇ, ਸਾਰਾ ਟੱਬਰ ਇੱਕ ਦੂਜੇ ਨੂੰ ਵੱਢ ਖਾਣ ਨੂੰ ਪੈਂਦਾ ਤੇ ਗੱਡੀ ਕੀ ਸੁੱਖ ਦੇ ਤੂੰ। ਜਿਉਣ ਦਾ ਜੇ ਚੱਜ ਨਹੀਂ ਆਇਆ ਤੇ ਗੱਡੀਆਂ ਕੀ ਕਰਨਗੀਆਂ। ਇਹ ਜੀ ਘਰ ਮਾੜਾ, ਘਰ ਕੀ ਮਾੜਾ ਹੈ? ਕਈ ਬੰਦੇ ਕਹਿਣਗੇ ਇਹ ਜਦੋਂ ਦੇ ਇਸ ਘਰ ਚ ਆਏ ਆ ਨਾ ਜੀ ਪਤਾ ਨਹੀਂ ਕੀ ਗੱਲ ਹੈ, ਜਗ੍ਹਾ ਹੀ ਮਾੜੀ ਹੈ। ਤੇ ਕਈ ਮੇਰੇ ਵਰਗੇ ਮਾਫ ਕਰਨਾ, ਕਈ ਪਖੰਡੀ ਬਾਬੇ ਇਦਾਂ ਦਾ ਕੁਝ ਕਹਿ ਦੇਣਗੇ, ਉਹ ਭਾਈ ਤੇਰੀ ਜਗ੍ਹਾ ਮਾੜੀ ਹੈ। ਜੇ ਜਗ੍ਹਾ ਮਾੜੀ ਹੈ, ਜਗ੍ਹਾ ਕਿਵੇਂ ਮਾੜੀ ਹੋ ਗਈ? ਹੁਣ ਸੋਚ ਕੇ ਵੇਖੋ, ਘਰ ਚ ਰਹਿਣ ਵਾਲਿਆਂ ਨੂੰ ਜਦੋਂ ਇਸ ਘਰ ਚ ਕਲੇਸ਼ ਬਹੁਤ ਹੈ, ਘਰ ਚ ਕਲੇਸ਼ ਨਹੀਂ ਸਾਡੇ ਅੰਦਰ ਕਲੇਸ਼ ਹੈ, ਉਹ ਜਿਹੜੇ ਚਾਰ ਪੰਜ ਜੀ ਨੇ ਨਾ ਕਲੇਸ਼ੀ ਉਹਨਾਂ ਨੂੰ ਘਰ ਚੋਂ ਬਾਹਰ ਕੱਢ ਦਿਓ। ਹੁਣ ਪੁੱਛੋ ਵੀ ਭਾਂਡੇ ਆਪਸ ਚ ਲੜਦੇ ਨੇ ਕੀ? ਬੈੱਡ ਕੁਰਸੀਆਂ ਲੜਦੇ ਨੇ ਕੀ? ਫਰਿੱਜ ਟੀਵੀ ਲੜਦਾ? ਕਹਿੰਦੇ ਹੁਣ ਤੇ ਬਹੁਤ ਸ਼ਾਂਤੀ ਹੈ। ਕਿਉਂ ਸ਼ਾਂਤੀ ਹੈ? ਕਲੇਸ਼ੀ ਬਾਹਰ ਕੱਢਤੇ। ਆਖੋ ਸਤਨਾਮ, ਕਲੇਸ਼ ਤੇ ਸਾਡੇ ਅੰਦਰ ਹੈ। ਬਾਬਾ ਕਹਿੰਦਾ ਘਰ ਚ ਘਰ ਚ ਘਰ ਚ ਕਲੇਸ਼ ਹੈ, ਘਰ ਚ ਕਿੱਥੋਂ ਆ ਗਿਆ? ਉਹ ਕਹਿੰਦੇ ਤੁਹਾਡੀ ਜਗ੍ਹਾ ਮਾੜੀ ਹੈ, ਉਹ ਕਹਿੰਦੇ ਘਰ ਮਾੜਾ ਹੈ, ਜਗ੍ਹਾ ਕਿਵੇਂ ਮਾੜੀ ਹੋ ਗਈ? ਫਿਰ ਅਸੀਂ ਮਾੜੇ ਆ ਬਾਬਾ, ਇਲਾਜ ਸਾਡਾ ਕਰ, ਘਰ ਨੂੰ ਮਾੜਾ ਨਾ ਕਹਿ, ਐ ਕਹਿ ਵੀ ਤੂੰ ਸੁਧਰ ਪਾਈ, ਸਾਨੂੰ ਸੁਧਾਰਨ ਦੀ ਗੱਲ ਕਰੋ, ਜਗ੍ਹਾ ਦਾ ਕੀ ਕਸੂਰ ਹੈ? ਲੋਹਾ ਕੀ ਮਾੜਾ ਹੈ? ਜਦੋਂ ਸ਼ਰਾਬ ਪੀ ਕੇ ਗੱਡੀ ਮੈਂ ਚਲਾਉਂਦਾ ਤੇ ਲੋਹਾ ਕਿਵੇਂ ਮਾੜਾ ਹੋ ਗਿਆ? ਲੋਹਾ ਕਿੱਦਾਂ ਮਾੜਾ ਹੋ ਗਿਆ? ਲੋਹਾ ਕਿੱਦਾਂ ਮਾੜਾ ਹੋ ਗਿਆ? ਮਾੜਾ ਮੈਂ ਆ ਜਿਹੜਾ ਸ਼ਰਾਬ ਪੀ ਕੇ ਗੱਡੀ ਚਲਾਉਂਦਾ। ਇਸ ਕਰਕੇ ਜਗ੍ਹਾ ਮਾੜੀ ਨਹੀਂ, ਕਲੇਸ਼ੀਆਂ ਨੂੰ ਬਾਹਰ ਕੱਢ ਦਿਓ, ਭਾਂਡੇ ਤੇ ਲੜਦੇ ਨਹੀਂ, ਫਿਰ ਲੜਦੇ ਤੇ ਅਸੀਂ ਆ, ਇਲਾਜ ਸਾਡਾ ਕਰੋ ਭਾਈ। ਤੇ ਇਦਾਂ ਦੇ ਦੁਨੀਆ ਮੂਰਖ ਬਣਾਉਣ ਵਾਲੀ, ਪਹਿਰੇਦਾਰ ਭਾਈ ਸੁੱਤੇ ਪਏ ਆ, ਮੈਨੂੰ ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਕਾਇਮ ਕਿਉਂ ਨਹੀਂ ਤੁਸੀਂ, ਬਹਿ ਜਾਓ ਸਿੰਘ ਆਰਾਮ ਨਾਲ, ਫਿਰ ਸਾਰਿਆਂ ਦਾ ਧਿਆਨ ਤੁਹਾਡੇ 'ਚ ਚੱਲਿਆ ਜਾਂਦਾ। ਪਹਿਰੇਦਾਰਾਂ ਨੂੰ ਮੈਂ ਤਿੰਨ ਵਾਰੀ ਬੇਨਤੀ ਕੀਤੀ ਪਹਿਲਾਂ ਹੀ, ਪਹਿਰੇਦਾਰ ਮੇਰੇ ਵੀਰੋ ਕਾਇਮ ਰਹੋ ਥੋੜ੍ਹੇ ਜਿਹੇ, ਬਹਿ ਜਾਓ ਬਹਿ ਜਾਓ ਬਹਿ ਜਾਓ, ਧਿਆਨ ਨਾ ਹਿੱਲਣ ਦਿਓ। ਇਹ ਮਜਬੂਰੀ ਹੋ ਜਾਂਦੀ ਵੀ ਇਕੱਠ ਵੱਡਾ ਹੈ, ਜਦੋਂ ਵੀ ਕੋਈ ਇੱਕ ਅੱਧਾ ਆਉਂਦਾ ਫਿਰ ਸਾਰੇ ਉਹਦੇ ਵੱਲ ਵੇਖਣ ਲੱਗ ਜਾਂਦੇ ਆ, ਸਾਰਿਆਂ ਦਾ ਧਿਆਨ ਟੁੱਟ ਜਾਂਦਾ ਹੈ, ਗੱਲ ਦੀ ਲੜੀ ਜਿਹੜੀ ਬਣੀ ਹੁੰਦੀ ਹੈ ਨਾ ਉਹ ਲੜੀ ਟੁੱਟ ਜਾਂਦੀ ਹੈ। ਤੇ ਉਹ ਇਦਾਂ ਦੇ ਫਿਰ ਲੁੱਟਣ ਵਾਲੇ ਲੋਕ ਬਹੁਤ ਆ ਜਾਣਗੇ। ਇੱਕ ਘਰ ਵਿੱਚ ਵੇਖਿਆ, ਉਹ ਇੱਕ ਨਾ ਛਣਕਣਾ ਜਿਹਾ ਹੁੰਦਾ ਹੈ, ਜਿਹਨੂੰ ਆਪਾਂ ਇਦਾਂ ਨਾ ਸੀਖਾਂ ਜੀਆਂ ਹੁੰਦੀਆਂ ਨੇ ਲੰਮੀਆਂ ਲੰਮੀਆਂ, ਜਦੋਂ ਕਿਤੇ ਘਰ ਚ ਪੜੋ ਨਾ ਖੜਕਦਾ ਬਹੁਤ ਹੈ ਉਹ, ਜਦੋਂ ਕਿਤੇ ਇੰਨਾ ਖੜਕਾ ਕਰਦਾ, ਕਈ ਘਰਾਂ ਚ ਲੱਗਿਆ। ਇੱਕ ਘਰ ਵਿੱਚ ਲੱਗਿਆ ਸੀ ਵੀ ਆਹ ਕੀ ਹੈ? ਕਹਿੰਦੇ ਬਾਬੇ ਨੇ ਦਿੱਤਾ ਹੈ। ਇਹ ਜੰਤਰ ਹੈ। ਕਹਿੰਦੇ ਹੈ ਕਿ ਕਹਿੰਦੇ ਘਰ 'ਚ ਕਲੇਸ਼ ਬਹੁਤ ਰਹਿੰਦਾ ਸੀ, ਫਿਰ ਉਹ ਕਹਿੰਦਾ ਘਰ 'ਚ ਲਾ ਲਓ ਇਹੀ ਖੜਕੀ ਜਾਇਆ ਕਰੂ, ਤੁਹਾਡਾ ਰੌਲਾ ਹਟ ਜਾਏਗਾ। ਇਹ ਕਹਿੰਦੇ ਉਹ ਇਦਾਂ ਦੀਆਂ ਸਿੱਖਾਂ ਜੀਆਂ ਨੇ, ਜਦੋਂ ਬੰਦਾ ਲੰਘਦਾ ਉਹ ਖੜ 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 ਕਰਦੇ ਨੇ, ਪੁੱਠੀ ਮੱਤ ਦੇਣ ਵਾਲੇ ਆ ਜਾਣਗੇ, ਲੁੱਟਣ ਵਾਲੇ ਆ ਜਾਣਗੇ। ਜੇ ਆਪਾਂ ਧਿਆਨ ਨਾ ਦਿੱਤਾ ਇਦਾਂ ਦੇ ਲੋਟੂ ਟੋਲੇ ਬਥੇਰੇ ਤੁਰੇ ਫਿਰਦੇ ਆ ਭਾਈ। ਜਦੋਂ ਚਾਨਣ ਹੋ ਜਾਂਦਾ ਬੰਦੇ ਨੂੰ ਫਿਰ ਸਭ ਪਤਾ ਲੱਗ ਜਾਂਦਾ ਕੀ ਗਲਤ ਹੈ ਕੀ ਠੀਕ ਹੈ, ਕੀ ਅਸੀਂ ਕਰਨਾ ਹੈ ਕੀ ਅਸੀਂ ਨਹੀਂ ਕਰਨਾ। ਐ ਸਿਆਣਾ ਬਣ ਜਾਂਦਾ, ਅੱਗੇ ਲੱਗ ਜਾਂਦਾ ਅੱਗੇ।
ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ।
ਸਤਿਗੁਰੂ ਤੋਂ ਬਿਨਾ ਅਕਲ ਨਹੀਂ ਆਉਣੀ, ਗੁਰੂ ਬਿਨਾ ਕੱਖ ਨਹੀਂ ਪਤਾ ਲੱਗਣਾ। ਬਹੁਤ ਦੇਸ਼ਾਂ ਵਿੱਚ ਜਾ ਕੇ ਵੇਖਿਆ, ਅਮਰੀਕਾ ਕਨੇਡਾ 'ਚ ਵੇਖਿਆ, ਵੱਡੇ ਵੱਡੇ ਘਰਾਂ ਵਿੱਚ ਵੇਖਿਆ, ਉਹ ਵੀ ਦੁਖੀ ਨੇ ਸਾਡੇ ਵਾਂਗੂ। ਜਿਵੇਂ ਆਪਾਂ ਮੋਟਰਸਾਈਕਲ ਤੇ ਬੈਠੇ ਕੂਹਣੀਆਂ ਮਾਰੀ ਜਾਂਦੇ ਹਾਂ, ਦੋਵੇਂ ਜਣੇ ਪਤੀ ਪਤਨੀ ਬੈਠੇ ਵੀ ਉੱਥੇ ਵੀ ਕੂਹਣੀਆਂ ਮਾਰੀ ਜਾਂਦੇ ਨੇ, ਉਹ ਅਮਰੀਕਾ 'ਚ ਵੀ ਇਦਾਂ ਹੀ ਲੜੀ ਜਾਂਦੇ ਨੇ। ਘਰ ਵੱਡੇ ਹੋਣ ਨਾਲ ਬੰਦਾ ਵੱਡਾ ਨਹੀਂ ਹੋ ਜਾਂਦਾ ਭਾਈ, ਗੱਡੀ ਵੱਡੀ 'ਚ ਬਹਿਣ ਨਾਲ ਬੰਦਾ ਵੱਡਾ ਨਹੀਂ ਬਣਦਾ। ਕੌਣ ਵੱਡਾ, ਮਾਇਆ ਵਡਿਆਈ? ਮਹਾਰਾਜ ਕਹਿੰਦੇ ਨਾ ਭਾਈ। ਕੌਣ ਵੱਡਾ, ਮਾਇਆ ਵਡਿਆਈ? ਕਹਿੰਦੇ ਨਾ। ਸੋ ਵੱਡਾ ਜਿਨ ਰਾਮ ਲਿਵ ਲਾਈ। ਵੱਡਾ ਬੰਦਾ ਪਰਮਾਤਮਾ ਨਾਲ ਜੁੜ ਕੇ, ਸੱਚ ਨਾਲ ਜੁੜ ਕੇ, ਗਿਆਨ ਨਾਲ ਜੁੜ ਕੇ ਬਣਦਾ ਹੈ। ਵੱਡੇ ਵੱਡੇ ਅਹੁਦਿਆਂ ਤੇ ਬੰਦੇ ਬਹੁਤ ਛੋਟੇ ਬੈਠੇ ਆ, ਬੰਦੇ ਬਹੁਤ ਛੋਟੇ ਹੈ, ਅਹੁਦੇ ਵੱਡੇ ਹੈ। ਜ਼ਰੂਰੀ ਨਹੀਂ ਵੀ ਵੱਡੇ ਅਹੁਦੇ ਤੇ ਬਹਿ ਕੇ ਬੰਦਾ ਵੱਡਾ ਹੋ ਜਾਂਦਾ ਹੈ। ਵੱਡੇ ਅਹੁਦੇ ਤੇ ਬਹੁਤ ਛੋਟੇ ਬੰਦੇ ਬੈਠੇ ਆ। ਅੱਜ ਹਾਲਾਤ ਇਦਾਂ ਦੇ ਹੈ, ਅਹੁਦੇ ਬਹੁਤ ਵੱਡੇ ਨੇ, ਬੰਦੇ ਬਹੁਤ ਛੋਟੇ ਨੇ, ਨਿਕੰਮੇ, ਕਿਸੇ ਨਹੀਂ ਕੰਮ ਦੇ। ਅਹੁਦੇ ਵੱਡਿਆਂ ਤੇ ਬਹਿ ਕੇ ਬੰਦਾ ਵੱਡਾ ਨਹੀਂ ਹੋ ਜਾਂਦਾ, ਅੰਦਰੋਂ ਵੱਡਾ ਹੋਵੇ ਭਾਈ। ਸੋ ਵੱਡਾ ਜਿਨ ਰਾਮ ਲਿਵ ਲਾਈ, ਜਿਹੜਾ ਪਰਮਾਤਮਾ ਨਾਲ ਪਿਆਰ ਪਾਉਂਦਾ ਹੈ, ਜਿਹੜਾ ਸੱਚ ਨਾਲ ਜੁੜ ਜਾਂਦਾ ਹੈ, ਜਿਹੜਾ ਪਰਮਾਤਮਾ ਨਾਲ ਪਿਆਰ ਪਾਉਂਦਾ, ਸਤਿਗੁਰ ਦੀ ਬਾਣੀ ਪੜ੍ਹੇ ਸੁਣੇ ਸਮਝੇ, ਉਹ ਵੱਡਾ ਹੈ।
ਭਗਤ ਜਨਾ ਕੀ ਉਤਮ ਬਾਣੀ, ਜੁਗ ਜੁਗ ਰਹੀ ਸਮਾਈ, ਬਾਣੀ ਲਾਗੈ ਸੋ ਗਤ ਪਾਏ, ਸ਼ਬਦੇ ਸੱਚ ਸਮਾਈ।
ਬਾਣੀ ਨਾਲ ਜੁੜੇ ਬਿਨਾਂ ਗਤੀ ਨਹੀਂ ਹੋ ਸਕਦੀ। ਬਸ ਕਲੀਅਰ ਜੀ ਗੱਲ ਇਹ ਹੈ ਵੀ ਗੁਰਬਾਣੀ ਨਾਲ ਜੁੜੇ ਬਿਨਾਂ ਸਾਡੀ ਅੰਦਰੋਂ ਗਤੀ ਨਹੀਂ ਹੋਣੀ। ਅੰਦਰੋਂ ਗਤੀ ਮਤਲਬ ਮਰ ਕੇ ਗਤੀ ਦੀ ਗੱਲ ਨਹੀਂ, ਅੰਦਰੋਂ ਸਾਡੀ ਗਤੀ ਹੋਵੇ। ਗਤੀ ਅਸੀਂ ਪੰਜਾਬੀ 'ਚ ਕਹਿ ਦਿੰਦੇ ਹਾਂ, ਸਪੀਡ ਕਹਿ ਲਓ, ਸਪੀਡ ਵੀ ਜਿਹੜੀ ਸਾਡੀ ਸੁਰਤ ਹੈ, ਇਹਨੇ ਸਪੀਡ ਨਹੀਂ ਫੜਨੀ ਉਹਨਾਂ ਚਿਰ, ਸਾਡਾ ਅਨੁਭਵ ਨਹੀਂ ਸਾਨੂੰ ਹੋ ਸਕਦਾ ਜਿਨ੍ਹਾਂ ਨਾਲ ਚਿਰ ਬਾਣੀ ਨਾਲ ਨਹੀਂ ਜੁੜਦੇ, ਉਹਨਾਂ ਚਿਰ ਸਾਡੀ ਸਮਝ ਵਿੱਚ, ਗੱਲ ਪਕੜ ਵਿੱਚ, ਜ਼ਿੰਦਗੀ ਜਿਉਣੀ ਕਿੱਦਾਂ ਇਹ ਪਤਾ ਨਹੀਂ ਲੱਗ ਸਕਦਾ। ਜਿਉਣ ਦਾ ਚੱਜ ਸਤਿਗੁਰੂ ਹੀ ਸਿਖਾਉਂਦੇ ਨੇ, ਜਿਉਣ ਦਾ ਢੰਗ ਤਰੀਕਾ ਗੁਰੂ ਗ੍ਰੰਥ ਸਾਹਿਬ ਹੀ ਸਿਖਾਉਂਦੇ ਆ। ਇਸ ਕਰਕੇ ਗੁਰਬਾਣੀ ਨਾਲ ਜੁੜੇ ਰਹੀਏ, ਛੱਪਰੀਆਂ 'ਚ ਵੀ ਸੁਖੀ ਰਵਾਂਗੇ। ਜੇ ਗੁਰਬਾਣੀ ਨਾਲੋਂ ਟੁੱਟ ਗਏ ਤੇ ਅਮਰੀਕਾ ਵੀ ਸਾਨੂੰ ਸੁਖੀ ਨਹੀਂ ਕਰ ਸਕਦਾ, ਕੈਨੇਡਾ ਚਲਿਆ ਜਾ, ਆਸਟ੍ਰੇਲੀਆ ਚਲਿਆ ਜਾ, ਸੁਖੀ ਨਹੀਂ ਕਰ ਸਕਦਾ ਸਾਨੂੰ ਜਿੰਨਾ ਚਿਰ ਅਸੀਂ ਗੁਰਬਾਣੀ ਨਾਲ ਨਹੀਂ ਜੁੜਦੇ। ਤੇ ਕਈ ਵਾਰੀ ਆਪਾਂ ਇੱਥੇ ਇਹਨਾਂ ਇਲਾਕਿਆਂ 'ਚ ਆਈਏ ਨਾ, ਜਦੋਂ ਕਦੇ ਇਹਨਾਂ ਇਲਾਕਿਆਂ 'ਚ ਕਦੇ ਦੀਵਾਨ ਲੱਗਦੇ ਆ, ਤੇ ਕਈ ਵਾਰੀ ਮੈਨੂੰ ਕਹਿਣਗੇ ਸਾਡਾ ਬੈਕਵਰਡ ਜਿਹਾ ਇਲਾਕਾ ਜੀ, ਜ਼ਰੂਰ ਆਇਆ ਕਰੋ ਸਾਡੇ ਇਲਾਕੇ 'ਚ ਦੀਵਾਨ ਦਿਆ ਕਰੋ। ਮੈਂ ਬੇਨਤੀ ਕਰਦਾ ਹੁੰਦਾ, ਬੈਕਵਰਡ ਨਹੀਂ, ਜਿਨ੍ਹਾਂ ਕੋਲ ਗੁਰੂ ਗ੍ਰੰਥ ਸਾਹਿਬ ਹੈ ਉਹ ਕਦੇ ਬੈਕਵਰਡ ਨਹੀਂ ਹੋ ਸਕਦੇ। ਬੈਕਵਰਡ ਤੂੰ ਕਿਵੇਂ ਹੈ? ਤੇਰੇ ਪਿੰਡ 'ਚ ਗੁਰਦੁਆਰਾ ਹੈ ਨਹੀਂ? ਹੈ, ਫਿਰ ਪੜ੍ਹਿਆ ਕਰ, ਗੁਰਬਾਣੀ ਸਮਝਿਆ ਕਰ, ਗੁਰਬਾਣੀ ਨੂੰ ਸਮਝਣ ਲੱਗ ਜਾ, ਅਕਲ ਵਾਲਾ ਹੋ ਜਾ, ਸਮਝ ਕੇ ਸਮਝਾਉਣ ਲੱਗ ਜਾ। ਲੈ ਪਿੰਡ ਵਿੱਚ ਸਮਝਾਉਣ ਲੱਗ ਪਿਆ, ਇਲਾਕੇ 'ਚ ਗੱਲ ਕਰਨ ਲੱਗ ਪਿਆ, ਉਹ ਕਹਿੰਦੇ ਕਥਾ ਹੀ ਬਹੁਤ ਸੋਹਣੀ ਕਰਦਾ ਹੈ। ਹੌਲੀ ਹੌਲੀ ਇਲਾਕੇ ਵਾਲੇ ਸੱਦਦੇ ਨੇ, ਬੁਲਾਉਂਦੇ ਨੇ, ਕਹਿੰਦੇ ਭਾਈ ਸਾਹਿਬ ਸਾਨੂੰ ਵੀ ਸਮਝਾ ਕੇ ਜਾਓ ਮਾੜਾ ਜਿਹਾ, ਸਾਡੇ ਪਿੰਡ 'ਚ ਵੀ ਆਓ, ਸਾਡੇ ਪਿੰਡ 'ਚ ਵੀ ਆਓ, ਸਾਡੇ ਪਿੰਡ 'ਚ ਵੀ ਆਓ। ਲੈ ਕਮਾਲ ਹੋ ਗਈ, ਅਮਰੀਕਾ ਕਨੇਡਾ ਵਾਲੇ ਵੀ ਕਹਿਣਗੇ ਭਾਈ ਸਾਹਿਬ ਸਾਨੂੰ ਵੀ ਸਮਝਾ ਕੇ ਜਾਓ। ਲੈ ਕਿੱਧਰ ਦਾ ਬੈਕਵਰਡ ਰਹਿ ਗਿਆ ਆਖੋ ਸਤਨਾਮ, ਤੈਨੂੰ ਅਮਰੀਕਾ ਵਾਲੇ ਵੀ ਕਹਿੰਦੇ ਵੀ ਤੂੰ ਸਾਨੂੰ ਸਮਝਾ ਕੇ ਜਾ। ਤੈਨੂੰ ਕੈਨੇਡਾ ਵਾਲੇ ਵੀ ਸੱਦ ਦੇ ਵੀ ਸਾਨੂੰ ਸਮਝਾ ਲੈ ਭਾਈ ਉਹ ਗੁਰੂ ਨੇ ਇੰਨਾ ਸਿਆਣਾ ਕਰਤਾ ਲੈ ਕੈਨੇਡਾ ਸਮਝਾਉਣ ਚੱਲਿਆ ਉਹਨਾਂ ਨੂੰ ਵੀ ਸਮਝਾਉਣ ਤੂੰ ਚੱਲਿਆ ਤੇ ਕਿੰਨਾ ਸਿਆਣਾ ਕਰਤਾ ਗੁਰੂ ਨੇ ਤੈਨੂੰ ਕਿੰਨੀ ਅਕਲ ਦੇ ਦਿੱਤੀ ਕਿੰਨੀ ਸਮਝ ਵਿੱਚ ਵਾਧਾ ਹੋ ਗਿਆ ਭਾਈ ਅਸੀਂ ਆਪ ਹੀ ਪਿੱਛੇ ਤੁਰੇ ਫਿਰਦੇ ਹਾਂ ਪਿੱਛੇ ਕਿਹੜੇ ਪਾਸਿਓ ਅਸੀਂ ਸਰਕਾਰਾਂ ਨੇ ਠੀਕ ਹੈ ਸਿਸਟਮ ਨੇ ਸਾਨੂੰ ਪਿੱਛੇ ਕਰਤਾ ਹੋਣਾ ਹੈ ਸਾਡੇ ਸੜਕਾਂ ਬਣਨ 'ਚ ਟਾਈਮ ਲੱਗ ਗਿਆ ਸਾਡੇ ਪਾਣੀਆਂ ਵਿੱਚ ਬੇਈਮਾਨੀ ਕਰਤੀ ਹੋਣੀ ਹੈ ਸਾਡੇ ਲਾਈਟ ਆਉਣ ਵਿੱਚ ਸਮਾਂ ਲੱਗ ਗਿਆ ਹੋਣਾ ਹੈ ਅਸੀਂ ਬਾਹਰੋਂ ਭਾਵੇਂ ਪਿੱਛੇ ਰਹਿ ਜਾਈਏ ਅੰਦਰੋਂ ਇੰਨੇ ਸਟਰੋਂਗ ਹੋਈਏ ਅੰਦਰੋਂ ਕੋਈ ਮੁਕਾਬਲਾ ਨਹੀਂ ਕਰ ਸਕਦਾ ਬਾਹਰਲੀ ਬਾਹਰਲਾ ਤੇ ਛੱਡੋ ਬਾਹਰਲੀ ਤਰੱਕੀਆਂ ਤੇ ਹੁੰਦੀਆਂ ਰਹਿਣੀਆਂ ਨੇ ਸਿਆਣੇ ਬਣ ਜਾਾਂਗੇ ਆਪੇ ਸਭ ਕੁਝ ਠੀਕ ਹੋ ਸਕਦਾ ਬਾਹਰਲਾ ਅਸੀਂ ਬੈਕਵਰਡ ਕਿੱਦਾਂ ਹੋ ਗਏ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਨ ਬੜਾ ਵੱਡਾ ਖਜ਼ਾਨਾ ਪਿਓ ਦਾਦੇ ਕਾ ਖੋਲ ਰਿੱਠਾ ਖਜ਼ਾਨਾ ਆ ਖਜ਼ਾਨਾ ਖੋਲ ਕੇ ਵੇਖਿਆ ਅਕਲ ਆ ਗਈ ਸਾਰਿਆਂ ਨਾਲੋਂ ਵੱਡਾ ਖਜ਼ਾਨਾ ਸਾਡੇ ਵੱਡੇ ਵਡੇਰੇ ਸਾਨੂੰ ਦੇ ਕੇ ਗਏ ਆ ਭਾਈ ਹੁਣ ਪ੍ਰੋਬਲਮ ਇਹ ਹੈ ਕਿ ਮੈਂ ਆਪਣੇ ਪਿਓ ਦਾ ਦਿੱਤਾ ਖਜ਼ਾਨਾ ਤੇ ਵੇਖਦਾ ਇੱਧਰ ਸੁਣਿਓ ਨੌ ਧਿਆਨ ਦਿਓ ਜਰਾ ਐਦਾਂ ਤੇ ਮੈਂ ਵੇਖਦਾ ਵੀ ਉੱਥੇ ਤੱਕ ਜ਼ਮੀਨ ਹੈ ਸਾਡੀ ਉਹ 10 ਏਕੜ ਮੇਰੇ ਹੈ ਮੇਰਾ ਦਾ ਬਾਪੂ ਦੇ ਕੇ ਗਿਆ ਐਦਾਂ ਤੇ ਕਹਿੰਦਾ ਉਹ ਖਜ਼ਾਨਾ ਤੇ ਮੈਂ ਵੇਖਿਆ ਵੀ ਆਹ ਪਲਾਟ ਸਾਡਾ ਹੈ ਆਹ ਘਰ ਸਾਡਾ ਹੈ ਆਹ ਚਾਰ ਖਣ ਪਾ ਕੇ ਦੇ ਕੇ ਗਿਆ ਸਾਡਾ ਬਾਪੂ ਆਹ ਮੇਰਾ ਪਿਓ ਕਮਰੇ ਪਾ ਕੇ ਦੇ ਗਿਆ ਮੈਂ ਆਪਣੇ ਇਹਨਾਂ ਦੀ ਜਾਇਦਾਦ ਤੇ ਵੇਖ ਲਈ ਅਸੀਂ ਗੁਰੂ ਅਰਜਨ ਦੇਵ ਜੀ ਜਿਹੜਾ ਖਜ਼ਾਨਾ ਦੇ ਕੇ ਗਏ ਕਦੇ ਵੇਖੀਏ ਹੀ ਨਹੀਂ ਗੁਰੂ ਨਾਨਕ ਦਾ ਖਜ਼ਾਨਾ ਅਸੀਂ ਵੇਖੀਏ ਹੀ ਨਹੀਂ ਵੀ ਪੜ੍ਹ ਕੇ ਤੇ ਵੇਖੋ ਭਾਈ ਪੜ੍ਹੀਏ ਤੇ ਸਹੀ ਲਿਖਿਆ ਕੀ ਹੈ ਵਿੱਚ ਅਸੀਂ ਉਹ ਖਜ਼ਾਨਾ ਵੇਖੀਏ ਤੇ ਸਹੀ ਤੇ ਫਿਰ ਆਪਾਂ ਜਦੋਂ ਪੜਾਂਗੇ ਫਿਰ ਅਸੀਂ ਕਹਾਂਗੇ ਹਮ ਧੰਨਵੰਤ ਭਾਗਠ ਸੱਚ ਨਾਏ ਹਰ ਗੁਣ ਗਾਵਾਂ ਸਹਿਜ ਸੁਭਾਅ ਇਹ 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 ਫਿਰ ਅਸੀਂ ਕਹਾਂਗੇ ਵੀ ਅਸੀਂ ਹੁਣ ਬੇਭਾਗ ਨਹੀਂ ਰਹੇ ਹੁਣ ਭਾਗਾਂ ਵਾਲੇ ਬਣ ਗਏ ਆ ਸੁਣੋ ਇਹ ਸ਼ਬਦ ਸਮਝਦੇ ਆ ਭਾਗਾਂ ਵਾਲੇ ਬਣ ਗਏ ਹੁਣ ਬੇਭਾਗ ਨਾ ਕਹੋ ਸਾਨੂੰ ਹੁਣ ਅਸੀਂ ਬੇਭਾਗ ਨਹੀਂ ਰਹੇ ਹੁਣ ਭਾਗਾਂ ਵਾਲੇ ਬਣ ਗਏ ਭਾਗਾਂ ਵਾਲੇ ਹਾਂਜੀ
ਹਮ ਧੰਨਵੰਤ ਭਾਗਠ ਸੱਚ ਨਾਏ ਹਰ ਗੁਣ ਗਾਵੇ ਸਹਿਜ ਸੁਭਾਏ
ਪਰਮਾਤਮਾ ਨਾਲ ਮੈਂ ਜੁੜ ਗਿਆ ਹੁਣ ਮੈਂ ਬੇਭਾਗ ਕਿੱਦਾਂ ਰਹਿ ਗਿਆ ਕਦੋਂ ਤੋਂ ਜੀ ਇਹ ਕਿਰਪਾ ਕਦੋਂ ਤੋਂ ਹੋਈ ਹੈ ਫੇਰ ਅਗਲੀ ਪੰਗਤੀ ਹੈ ਵੇਖੋ
ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ
ਇਹ ਕਦੋਂ ਤੋਂ ਭਾਗਾਂ ਵਾਲੇ ਬਣ ਗਏ ਭਾਈ ਇਹ ਰੰਗ ਜਿਹਾ ਕਿਵੇਂ ਚੜ ਗਿਆ ਕਹਿੰਦੇ ਖਜ਼ਾਨਾ ਖੋਲ ਕੇ ਵੇਖਿਆ ਖਜ਼ਾਨਾ ਖੋਲਣ ਦਾ ਅਰਥ ਕੀ ਹੈ ਜੀ ਗੁਰੂ ਗ੍ਰੰਥ ਸਾਹਿਬ ਨੂੰ ਏਦਾਂ ਖੋਲਣਾ ਨਹੀਂ ਹਰ ਸ਼ਬਦ ਨੂੰ ਖੋਲਣਾ ਹਰੇਕ ਸ਼ਬਦ ਨੂੰ ਵਿਚਾਰਨਾ ਗੁਰਬਾਣੀ ਦੇ ਹਰ ਕਨਸੈਪਟ ਨੂੰ ਚੰਗੀ ਤਰ੍ਹਾਂ ਵਿਚਾਰਨਾ ਸਮਝਣਾ ਖੋਲਣ ਦਾ ਮਤਲਬ ਹੈ ਹਰ ਪੰਗਤੀ ਨੂੰ ਖੋਲਣਾ ਇੱਕ ਇੱਕ ਪੰਗਤੀ ਨੂੰ ਖੋਲੋ ਆਪਣੀ ਜ਼ਿੰਦਗੀ ਚ ਤੇ ਜਿੰਨਾ ਅਸੀਂ ਸ਼ਬਦਾਂ ਨੂੰ ਖੋਲੀ ਚੱਲਾਂਗੇ ਏਦਾਂ ਹੀ ਲੱਗੀ ਜਾਣਾ ਕਿੰਨੇ ਭਾਗਾਂ ਵਾਲੇ ਆ ਉਹ ਕਿੰਨੇ ਭਾਗਾਂ ਵਾਲੇ ਆ ਛੱਪਰੀਆਂ 'ਚ ਬੈਠਾ ਹੋਏਗਾ ਤਾਂ ਵੀ ਕਹੇਗਾ ਸਾਡੇ ਵਰਗਾ ਕਿਹੜਾ ਹੈ ਸਾਡੀ ਰੀਸ ਨਹੀਂ ਕੋਈ ਕਰ ਸਕਦਾ ਸਾਡੇ ਗੁਰੂ ਅਰਜਨ ਦੇਵ ਜੀ ਕਿੱਡਾ ਵੱਡਾ ਖਜ਼ਾਨਾ ਦੇ ਕੇ ਗਏ ਸਨ ਪਰ ਸਾਡੀ ਮੁਸ਼ਕਲ ਇਹ ਹੈ ਸਾਡੀ ਬਦਕਿਸਮਤੀ ਇਹ ਹੈ ਅਸੀਂ ਇੱਧਰ ਭੱਜੇ ਹੀ ਨਹੀਂ ਲੀਡਰਾਂ ਮਗਰ ਬਥੇਰੇ ਚੁੱਕੀ ਫਿਰਦੇ ਆ ਝੋਲੇ ਆ ਜਿੰਦਾਬਾਦ ਮੁਰਦਾਬਾਦ ਹੁਣ ਹੁੰਦੀ ਵੇਖਿਓ ਇਲੈਕਸ਼ਨ ਆ ਰਹੀ ਹੈ ਕਿਵੇਂ ਘਮਸਾਨ ਮਚਣਾ ਕਿਵੇਂ ਜੰਗ ਲੱਗਣੀ ਹੈ ਵੇਖਦੇ ਹੀ ਆਪਾਂ ਇੱਧਰ ਨੂੰ ਭੱਜੇ ਹੀ ਨਹੀਂ ਕਦੀ ਆਪਾਂ ਕਿਤੇ ਗੁਰੂ ਗ੍ਰੰਥ ਸਾਹਿਬ ਵੱਲ ਭੱਜੇ ਆਉਂਦੇ ਸਿਆਣੇ ਬਣ ਜਾਂਦੇ ਆ ਲੀਡਰੀਆਂ ਤੁਹਾਡੇ ਮਗਰ ਮਗਰ ਤੁਰੀਆਂ ਫਿਰਨੀਆਂ
ਖੋਜਤ ਖੋਜਤ ਖੋਜਿਆ ਨਾ ਮੈਂ ਬਿਨ ਪੂਰ ਜੀਵਨ ਸੁਖ ਸਭ ਸਾਧ ਸੰਗ ਪ੍ਰਭ ਮਨ ਸਾ
ਸਭ ਇੱਛਾਵਾਂ ਪੂਰੀਆਂ ਕਰਨ ਵਾਲਾ ਪਰਮਾਤਮਾ ਹੈ ਤੇ ਜੀਵਨ ਦਾ ਅਸਲੀ ਸੁੱਖ ਸਾਧ ਸੰਗਤ ਵਿੱਚ ਆ ਕੇ ਮਿਲਦਾ ਇਹ ਪਤਾ ਲੱਗ ਗਿਆ ਖੋਜ ਲਿਆ ਇਹ ਸਮਝ ਪੈ ਗਈ ਹੁਣ ਅਕਲ ਆ ਗਈ ਇਹ ਸਮਝ ਆ ਗਈ। ਸਾਧ ਸੰਗਤ ਵਿੱਚ ਆ ਕੇ ਵਿਚਾਰ ਸੁਣੀ, ਚਾਨਣ ਹੋ ਗਿਆ, ਧੱਕੇ ਖਾਂਦੇ ਫਿਰਦੇ ਸੀ ਐਵੇਂ, ਹੁਣ ਅਕਲ ਆ ਗਈ। ਫਿਰ ਬੇਨਤੀ ਕਰਦਾ ਵੀਰੋ ਪ੍ਰਭੂ, ਆਹ ਖਜ਼ਾਨਾ ਖੋਲ ਕੇ ਨਹੀਂ ਵੇਖਿਆ, ਆਪਾਂ ਸਿਆਣੇ ਬਣ ਜਾਣਾ ਸੀ, ਆਹ ਖਜ਼ਾਨਾ ਖੋਲ ਦੇ। ਤੇ ਸਿੱਧੀ ਜੀ ਗੱਲ ਹੈ ਬਈ, ਸ਼ਰਾਬੀਆਂ ਦੇ ਲੀਡਰ, ਸ਼ਰਾਬੀ ਸਮੈਕੀਆਂ ਦੇ ਲੀਡਰ, ਸਮੈਕੀਏ ਤੇ ਸਿਆਣਿਆਂ ਦੇ ਲੀਡਰ, ਗੁਰਸਿੱਖਾਂ ਦੇ ਲੀਡਰ, ਗੁਰਸਿੱਖ। ਹਾਲਾਂਕਿ ਵੈਸੇ ਤੇ ਅਸਲੀ ਸਾਡੇ ਲੀਡਰ ਸਾਡੇ ਗੁਰੂ ਗ੍ਰੰਥ ਸਾਹਿਬ ਹੀ ਨੇ ਜਿਹੜੇ ਸਾਨੂੰ ਲੀਡ ਕਰਦੇ ਨੇ, ਸਾਡੇ ਗੁਰੂ ਗ੍ਰੰਥ ਸਾਹਿਬ ਹੀ ਲੀਡਰ ਨੇ ਸਾਡੇ। ਪਰ ਬਾਹਰਲੇ ਲੀਡਰ ਵੀ ਸਾਡੇ ਸਿਆਣੇ ਹੁੰਦੇ ਜੇ ਅਸੀਂ ਸਿਆਣੇ ਹੁੰਦੇ। ਜੇ ਆਪਾਂ ਕਹੀਏ ਵੀ ਲੀਡਰ ਮਾੜੇ ਨੇ, ਨਾ ਜੀ ਨਾ, ਲੀਡਰ ਤਾਂ ਮਾੜੇ ਨੇ ਅਜੇ ਵੋਟਰ ਮਾੜੇ ਨੇ, ਕਿਉਂਕਿ ਬਣਾਏ ਤੇ ਲੋਕਾਂ ਨੇ ਹੀ ਨੇ। ਜਦੋਂ ਲੋਕ ਸਿਆਣੇ ਨੇ ਫਿਰ ਲੀਡਰ ਵੀ ਸਿਆਣੇ ਹੀ ਆਉਣਗੇ, ਸਿਆਣਿਆਂ ਦੇ ਲੀਡਰ ਸਿਆਣੇ ਹੋਣਗੇ। ਸਮਝਦਾਰ ਬੰਦਿਆਂ ਨੇ ਸਮਝਦਾਰ ਬੰਦਿਆਂ ਨੂੰ ਅੱਗੇ ਲੈ ਕੇ ਆਉਣਾ। ਇਸ ਕਰਕੇ ਇਸ ਗੱਲ ਨੂੰ ਧਿਆਨ ਵਿੱਚ ਰੱਖੋ ਭਾਈ, ਵੀ ਜਦੋਂ ਅਸੀਂ ਗੁਰਬਾਣੀ ਦਾ ਖਜ਼ਾਨਾ ਖੋਲ ਕੇ ਵੇਖਿਆ, ਪਿਓ ਦਾਦੇ ਦਾ ਖਜ਼ਾਨਾ ਵੇਖਿਆ, ਗੱਲ ਬਣ ਗਈ।
ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਗੁਰਮੁਖ ਵਿਰਲੇ ਕਿਨੇ ਚੱਖ ਡੀਠੀ।
ਕੋਈ ਵਿਰਲੇ ਵਿਰਲੇ ਨੇ ਚੱਖ ਕੇ ਵੇਖਿਆ, ਇਹ ਰਸ ਹੈ ਨਾ ਜਿਹੜਾ ਚੱਖਿਆ ਕਿਸੇ ਵਿਰਲੇ ਵਿਰਲੇ ਨੇ ਚੱਖਿਆ।
ਅੰਤਰ ਪ੍ਰਕਾਸ਼ ਮਹਾਰਸ ਪੀਵੈ, ਦਰ ਸੱਚੇ ਸ਼ਬਦ ਵਜਾਵਣਿਆ।
ਇਹ ਰਸ ਕੋਈ ਵਿਰਲਾ ਵਿਰਲਾ ਪ੍ਰਾਪਤ ਕਰ ਸਕਦਾ ਹੈ। ਸਮਝ ਆ ਜਾਏਗੀ ਪਰ ਪਚਦਾ ਨਹੀਂ, ਪਰ ਅਸਲ ਗੱਲ ਫੇਰ ਬਣੇ ਜੇ ਕੋ ਖਾਵੇ। ਪੁੰਚੇ ਨੂੰ ਪਚਾਣਾ ਕਿਹੜਾ ਸੌਖਾ ਹੈ, ਸੱਚ ਗੁਰਬਾਣੀ ਦਾ ਸੱਚ ਸਮਝ ਤੇ ਆ ਜਾਂਦਾ ਹੈ। ਹੁਣ ਸਾਡੇ ਗੱਲ ਪਕੜ ਚ ਤੇ ਆ ਜਾਏਗੀ, ਲੈ ਹੁਣ ਇਦਾਂ ਸਮਝ ਆ ਗਈ ਵੀ ਕੰਨਾਂ ਨਾਲ ਮਾੜੇ ਗੀਤ ਨਹੀਂ ਸੁਣਨੇ, ਇਹ ਪਚਦੀ ਨਹੀਂ, ਵੀ ਐਂ ਕਿਵੇਂ ਛੱਡ ਦਾਂਗੇ ਯਾਰ, ਮਾੜਾ ਮੋਟਾ ਮਨੋਰੰਜਨ ਤੇ ਚਾਹੀਦਾ ਹੀ ਹੈ, ਐਂ ਕਿਵੇਂ ਛੱਡ ਦੀ। ਹੁਣ ਪਚਦੀ ਨਹੀਂ, ਵਿਆਹਾਂ ਵਿਆਹ ਢੰਗ ਸਾਦੇ ਕਰਨੇ ਚਾਹੀਦੇ, ਫਾਲਤੂ ਦੇ ਖਰਚੇ ਨਾ ਕਰੋ, ਇਹ ਕੰਮ ਗਲਤ ਹੈ। ਸਮਝ ਤੇ ਆ ਜਾਂਦੀ ਹੈ ਪਰ ਪਚਦਾ ਹੀ ਨਹੀਂ ਇਹ ਗਿਆਨ। ਦੁਨੀਆ ਰੁੱਸ ਜਾਏਗੀ, ਸੰਸਾਰ ਰੁੱਸ ਜਾਏਗਾ, ਲੋਕ ਕੀ ਕਹਿਣਗੇ।
ਖੋਟੇ ਵਣਜ ਵਣਜੇ ਮਨ ਤਨ ਖੋਟਾ ਹੋਏ, ਫਾਹੀ ਫਾਥੇ ਮਿਰਗ ਜਿਉਂ ਦੁੱਖ ਕਣੋ ਨਿਤ ਰੋਏ।
ਭੈੜੇ ਵਣਜ ਕਰਦੇ ਰਹੇ ਤੇ ਫਸ ਗਏ, ਮਟੀਰੀਅਲ ਵਿੱਚ ਹੀ ਸੁਰਤ ਜੁੜੀ ਰਹੀ ਤੇ ਜਿਵੇਂ ਮਿਰਗ ਫਸ ਗਿਆ ਉਵੇਂ ਆਪਾਂ ਫਸ ਜਾਂਦੇ ਹਾਂ। ਫਸੇ ਹੋਏ ਆ ਇਸ ਸਿਸਟਮ ਦੇ ਵਿੱਚ, ਇਸ ਮਟੀਰੀਅਲ ਦੇ ਵਿੱਚ ਆਪਾਂ ਫਸੇ ਹੋਏ ਆ ਭਾਈ। ਇਸ ਕਰਕੇ ਸੱਚਾ ਵਣਜ ਕਰੀਏ, ਪਿਓ ਦਾਦਾ ਜਿਹੜਾ ਖਜ਼ਾਨਾ ਸਾਡਾ ਦੇ ਕੇ, ਆਹ ਵੱਡੇ ਵਡੇਰੇ ਆ ਬੈਠੇ ਸਾਡੇ, ਬਾਕੀ ਵੱਡੇ ਵਡੇਰੇ ਕਈਆਂ ਨੇ ਜਗ੍ਹਾ ਜੁਗਾ ਬਣਾਈਆਂ ਹੋਈਆਂ, ਆਹ ਕੀ ਹੈ ਸਾਡੇ ਵੱਡੇ ਵਡੇਰਿਆਂ ਦੀ ਜਗ੍ਹਾ ਹੈ, ਆਹ ਕਿਹਦੀ ਜਗ੍ਹਾ ਹੈ ਸਾਡੇ ਵੱਡੇ, ਆਹ ਵੱਡੇ ਵਡੇਰੇ ਸਾਡੇ ਆਹ ਬੈਠੇ ਹੈ ਜਿਨ੍ਹਾਂ ਦਾ ਗਿਆਨ ਸਾਡੇ ਕੋਲ ਹੈ, ਵੱਡੇ ਵਡੇਰੇ ਆਹ ਵੱਡੇ ਵਡੇਰੇ ਨੇ ਸਾਡੇ। ਜੇ ਮੈਂ ਕਹਾਂ ਮੇਰੇ ਵੱਡੇ ਵਡੇਰੇ, ਮੇਰੇ ਵੱਡੇ ਵਡੇਰੇ ਤੇ ਸ਼ਰਾਬ ਪੀਂਦੇ ਸੀ, ਮੈਂ ਵੀ ਪੀਣ ਲੱਗ ਜਾ। ਜੇ ਹੁਣ ਮੈਂ ਇੱਦਾਂ ਬਹਿ ਕੇ ਬੜਕਾਂ ਮਾਰਾਂ ਇੱਥੇ ਬਹਿ ਕੇ, ਮੇਰਾ ਦਾਦਾ, ਠੀਕ ਹੈ ਭਾਈ ਮੇਰਾ ਦਾਦਾ ਸ਼ਰਾਬ ਪੀਂਦਾ ਸੀ, ਮੈਂ ਹੁਣ ਪੀਣ ਲੱਗ ਜਾ ਫਿਰ, ਮੇਰਾ ਵੱਡਾ ਵਡੇਰਾ ਤੇ ਗੁਰੂ ਅਰਜਨ ਦੇਵ ਜੀ ਹੈ, ਮੇਰਾ ਵੱਡਾ ਵਡੇਰਾ, ਮੇਰੇ ਵੱਡੇ ਵਡੇਰੇ ਤੇ ਕਲਗੀਆਂ ਵਾਲੇ ਹੀ ਹੈ ਜੀ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਹੀ ਸਾਡੇ ਵੱਡੇ ਵਡੇਰੇ ਹੈ, ਸਾਡੇ ਵੱਡੇ ਵਡੇਰੇ ਗੁਰੂ ਨਾਨਕ ਪਾਤਸ਼ਾਹ ਜੀ ਨੇ, ਸਾਡੇ ਸਾਰਿਆਂ ਦੇ ਮੇਰੇ ਨਹੀਂ, ਭਾਵ ਸਾਰਿਆਂ ਦੇ ਆਪਣੇ, ਆਪਣੇ ਵੱਡੇ ਵਡੇਰੇ ਤੇ ਆਹ ਨੇ ਬਸ, ਜੋ ਵੱਡੇ ਵਡੇਰਿਆਂ ਨੇ ਕਹਿਤਾ ਸੀ ਤੇ ਉਹੀ ਮੰਨਾਂਗੇ ਬਸ, ਇਦੂ ਵੱਡਾ ਕੋਈ ਹੈ ਹੀ ਨਹੀਂ।
ਹਾਂ ਵਾਰੀ ਜੀਓ ਵਾਰੀ ਗੁਰਮੁਖ ਮਨ ਤਨ ਭਾਵਣਿਆ, ਤੂੰ ਮੇਰਾ ਪਰਬਤ ਤੂੰ ਮੇਰਾ ਓਲਾ, ਤੁਮ ਸੰਗ ਲਵੈ ਨਾ ਲਾਵਣਿਆ।
ਸਭ ਕੁਛ ਮੇਰਾ ਤੂੰ ਹੈ, ਮੇਰਾ ਵੱਡਾ ਆਸਰਾ ਤੂੰ ਹੈ, ਜੇ ਤੂੰ ਵੱਡਾ ਤੇ ਨਾ ਤੂੰ ਡੋਲੋ ਹੋ, ਤੂੰ ਡੋਲਣਾ ਹੀ ਨਹੀਂ, ਡੋਲੋ ਹੋ ਨਹੀਂ ਡੋਲੋ ਹੋ, ਤੂੰ ਡੋਲਣਾ ਨਹੀਂ ਤੇ ਮੈਂ ਗਿਰਨਾ ਨਹੀਂ, ਕਿਉਂਕਿ ਮੈਨੂੰ ਤੇਰਾ ਹੀ ਸਹਾਰਾ, ਮੈਂ ਤੇਰੇ ਨਾਲ ਹੀ ਖੜਾ, ਮੇਰਾ ਮਨ ਤੇਰੇ ਨਾਲ ਹੀ ਖੜਿਆ ਹੋਇਆ, ਖੜਾ ਮੈਂ ਤੇਰੇ ਨਾਲ, ਤੇ ਤੂੰ ਡੋਲਣਾ ਹੀ ਨਹੀਂ ਕਦੇ, ਤੇ ਕੱਲ ਪੱਕੀ ਹੈ ਨਾ, ਵੱਡਾ ਹੈ ਤੂੰ ਬਹੁਤ, ਤੇ ਤੂੰ ਡੋਲਣਾ ਨਹੀਂ, ਮੈਂ ਡਿੱਗਣਾ ਨਹੀਂ, ਮੈਂ ਤੇਰੇ ਆਸਰੇ ਆ, ਤੂੰ ਡੋਲਣ ਵਾਲਾ ਹੈ ਹੀ ਨਹੀਂ।
ਤੂੰ ਮੇਰੋ ਮੇਰ ਪਰਬਤ ਸਵਾਮੀ, ਉਠ ਗਈ ਮੈਂ ਤੇਰੀ, ਨਾ ਤੁਮ ਡੋਲੋ ਹੋ ਨਾ ਹਮ ਗਿਰਤੇ, ਰੱਖ ਲੈ ਨੀ ਹਰ ਮੇਰੀ,
ਨਾ ਤੁਮ ਡੋਲੋ ਹੋ ਨਾ ਹਮ ਗਿਰਤੇ। ਵੱਡਾ ਆਸਰਾ ਹੈ ਨਾ, ਜਦੋਂ ਜਿਹਦੇ ਤੇ ਅਸੀਂ ਟੇਕ ਰੱਖੀ ਉਹ ਐਡਾ ਵੱਡਾ ਹੈ, ਫਿਰ ਮਾਰ ਕਿਵੇਂ ਖਾਵਾਂਗੇ ਜੀ ਜ਼ਿੰਦਗੀ ਚ। ਇਸ ਕਰਕੇ ਮੇਰੇ ਵੀਰੋ ਭਰਾਵੋ ਭੈਣੋ, ਬਾਣੀ ਪੜਿਆ ਕਰੋ, ਘਰ ਘਰ ਸਹਿਜ ਪਾਠ ਰੱਖੋ, ਅਕਲ ਆ ਜੇ ਸਾਨੂੰ ਕੋਈ ਬੁੱਧੂ ਨਾ ਬਣਾ ਸਕੇ, ਬਸ ਭਾਵੇਂ ਕੋਈ ਹੋਵੇ, ਕੋਈ ਸਾਨੂੰ ਫਿਰ ਬੁੱਧੂ ਨਹੀਂ ਬਣਾ ਸਕਦਾ। ਤੇ ਜਦੋਂ ਅਸੀਂ ਸਿਆਣੇ ਬਣ ਗਏ ਫਿਰ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ, ਫਿਰ ਲੋਕਾਂ ਨੂੰ ਏਦਾਂ ਕਿਹਾ ਕਰਿਓ ਵੀਰੋ, ਏਦਾਂ ਓਏ ਕੀ ਹੋ ਗਿਆ ਮੇਰੇ ਨਗ ਨਹੀਂ ਪਾਇਆ, ਹੀਰੇ ਹੀਰਿਆਂ ਦੀ ਮੁੰਦਰੀ, ਕੋਈ ਗਲ ਚ ਹੀਰਾ ਸੋਨਾ ਪਾਈ ਫਿਰਦਾ ਹੈ, ਉਹ ਹੀਰੇ ਪਾਈ ਫਿਰਦਾ, ਕਈ ਇਹ ਨਹੀਂ ਆ ਸਾਡੇ ਵੇਖ, ਆ ਇੱਥੇ ਇੱਥੇ ਹੈ ਅੰਦਰ, ਮਤ ਵਿੱਚ ਰਤਨ ਜਵਾਹਰ ਮਾਣਕ ਕਿਵੇਂ ਆ ਗਏ ਭਾਈ ਤੇਰੇ ਕੋਲ, ਜੇ ਕੁ ਗੁਰ ਕੀ ਸਿੱਖਿਆ ਸੁਣ ਸੁਣ ਕੇ ਇੱਥੇ ਆ ਗਏ ਹੀਰੇ ਮੋਤੀ। ਉਹ ਇੰਨਾ ਸਿਆਣਾ ਤੂੰ ਕਿਵੇਂ ਬਣ ਗਿਆ, ਕਹਿੰਦੇ ਗੁਰੂ ਨੇ ਕਰਤਾ ਸਿਆਣਾ,
ਤਿਸ ਸੇਵਕ ਕੈ ਹਉ ਬਲਿਹਾਰੀ, ਜੋ ਆਪਣੇ ਪ੍ਰਭ ਭਾਵੇ, ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਣ ਆਵੇ।
ਬਸ ਕਿਤੇ ਇਹੋ ਜਿਹੇ ਸੇਵਕ ਬਣ ਜਾਈਏ, ਇਹ ਸਤਿਗੁਰ ਜੀ ਦੀ ਸਿੱਖਿਆ ਸੁਣ ਕੇ ਅਸੀਂ ਸਿਆਣੇ ਹੋ ਜਾਈਏ। ਚੇਤਾ ਰੱਖਿਓ ਵੀਰੋ, ਫਿਰ ਮੁਕਾਬਲਾ ਕੋਈ ਨਹੀਂ ਕਰ ਸਕਦਾ। ਫਿਰ ਅਗਲਾ ਕਹਿੰਦਾ ਯਾਰ ਇੱਕ ਇੱਕ ਗੱਲ ਸਵਾ ਸਵਾ ਲੱਖ ਕਹਿਣ ਚ ਆ ਜਾਂਦਾ, ਸਵਾ ਲੱਖ ਕੀਮਤ ਕੋਈ ਨਹੀਂ, ਕਿਉਂਕਿ ਜਿਹੜਾ ਗੁਰੂ ਗਿਆਨ ਦਿੰਦਾ ਹੈ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਗੁਰਪੂਰੇ ਕੀ ਵਡਿਆਈ, ਉਸ ਗਿਆਨ ਦੀ ਤਾਂ ਕੀ ਕੀਮਤ ਕਹੀ ਨਾ ਜਾਈ। ਉਹ ਗਿਆਨ ਦੀ ਕੀਮਤ ਥੋੜਾ ਕੋਈ ਜਿਹੜਾ ਗੁਰੂ ਗਿਆਨ ਦਿੰਦਾ, ਜਿਹੜਾ ਗੁਰੂ ਜੀ ਤੋਂ ਗੁਰ ਮਿਲਦਾ ਹੈ, ਚੱਜ ਮਿਲਦਾ, ਜਿਉਣ ਦਾ ਅਕਲ ਆਉਂਦੀ ਹੈ, ਉਹਦੀ ਕੋਈ ਕੀਮਤ ਨਹੀਂ।
ਸਾਈ ਨਾਮ ਅਮੋਲ ਕੀਮਤ ਨਾ ਕੋਈ ਜਾਣ ਦੋ, ਜਿਨ੍ਹਾਂ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਣ ਦੋ।
ਬਸ ਅਮੋਲ ਹੈ ਅਮੋਲ, ਤੇ ਭਾਗਾਂ ਵਾਲੇ ਉਹਦੇ ਉਹਦੇ ਰੰਗ ਵਿੱਚ ਰੰਗੇ ਜਾਂਦੇ ਐ, ਮਾਣਦੇ ਐ, ਜਿਨ੍ਹਾਂ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣ ਦੋ। ਪਰਮਾਤਮਾ ਨਾਲ ਉਹੀ ਬੰਦੇ ਜੁੜਦੇ ਐ, ਤਾਂ ਕਰਕੇ ਹੁਣ ਅਕਲ ਆ ਗਈ, ਸਿਆਣਾ ਹੋ ਗਿਆ, ਮਤ ਵਿੱਚ ਰਤਨ ਜਵਾਹਰ ਮਾਣਕ, ਹੁਣ ਇੱਥੇ ਜਵਾਹਰ ਮਾਣਕ ਹੀਰਿਆਂ ਵਰਗੇ ਮਹਿੰਗੇ ਵਿਚਾਰ ਆ ਗਏ, ਹੁਣ ਇਹ ਕਿੱਥੋਂ ਸਿੱਖੇ ਸੀ, ਪੋਥੀ ਤੋਂ, ਗੁਟਕੇ ਤੋਂ। ਤੇ ਪੋਥੀ ਇਸੇ ਕਰਕੇ ਮੈਂ ਕਈ ਵਾਰੀ ਸਟੇਜਾਂ ਤੇ ਬੇਨਤੀ ਕੀਤੀ ਹੈ ਵੀ ਨਿਹੰਗ ਸਿੰਘ ਦੋ ਪਾਉਂਦੇ ਆ, ਦੋ ਪਾਉਣਗੇ ਗਾਤਰੇ, ਇੱਕ ਪਾਸੇ ਸ੍ਰੀ ਸਾਹਿਬ ਹੁੰਦੀ ਹੈ, ਦੂਜੇ ਪਾਸੇ ਇੱਕ ਬੈਗ ਜਿਹਾ ਲਮਕਦਾ ਹੁੰਦਾ, ਉਸ ਝੋਲੇ ਨੂੰ ਉਸ ਬੈਗ ਨੂੰ ਕੀ ਕਹਿੰਦੇ ਆ, ਬੋਲੋ ਜਰਾ, ਖਜ਼ਾਨਾ। ਤੇ ਖਜ਼ਾਨੇ 'ਚ ਕੀ ਹੁੰਦਾ ਸੀ, ਖਜ਼ਾਨੇ 'ਚ ਕੀ ਹੁੰਦਾ ਸੀ, ਪੋਥੀ, ਗੁਟਕਾ। ਸਿੱਖ ਦਾ ਖਜ਼ਾਨਾ ਕੀ ਹੈ, ਗੁਰਬਾਣੀ। ਗੁਟਕਾ ਉਸ ਡੱਬੀ ਨੂੰ ਕਹਿੰਦੇ ਆ ਭਾਈ, ਉਸ ਡੱਬੀ ਨੂੰ ਜਿਹਦੇ 'ਚ ਹੀਰੇ ਮੋਤੀ ਪਾ ਕੇ ਰੱਖਦੇ ਸੀ ਲੋਕ, ਜਿਵੇਂ ਆਪਾਂ ਨਾ ਗਹਿਣੇ ਗੂਹਣੇ ਪਾ ਕੇ, ਗਹਿਣੇ ਹੀਰੇ ਮੋਤੀ ਘਰਾਂ 'ਚ ਲੋਕੀ ਬੀਬੀਆਂ ਸਾਂਭ ਕੇ ਰੱਖਦੀਆਂ ਸੀ, ਉਸ ਡੱਬੀ ਨੂੰ ਕਹਿੰਦੇ ਆ ਗੁਟਕਾ। ਉਹਦੇ 'ਚ ਗੁਟਕਾ, ਹੀਰਿਆਂ ਵਰਗਾ ਇੱਕ ਇੱਕ ਬਚਨ ਗੁਰੂ ਦਾ ਗਿਆਨ ਉਹਦੇ ਵਿੱਚ, ਬਚਨ ਉਹ ਗੁਟਕਾ, ਗੁਟਕੇ ਦੇ ਵਿੱਚ ਗੁਰੂ ਦਾ ਗਿਆਨ, ਉਹੀ ਗਿਆਨ ਫਿਰ ਜਦੋਂ ਆਪਾਂ ਪੜ੍ਹਿਆ, ਅਕਲ ਆ ਗਈ, ਫਿਰ ਇੱਥੇ ਭਰਿਆ ਗਿਆ, ਮਤ ਵਿੱਚ ਰਤਨ ਜਵਾਹਰ, ਇੱਥੇ ਆ ਗਿਆ ਸਾਰਾ ਕੁਛ। ਫਿਰ ਇੱਕ ਇੱਕ ਬੋਲ ਬੜਾ ਮਹਿੰਗਾ ਹੋ ਗਿਆ, ਫਿਰ ਬੰਦੇ ਦੇ ਵਿਚਾਰ ਬਹੁਤ ਸੋਹਣੇ ਹੋ ਗਏ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਬਹੁਤ ਸੋਹਣਾ ਹੋ ਗਿਆ ਵਾਹ ਵਾਹ ਕਰਹਿ ਸਹੀ ਜਨ ਸੋਹਣੇ ਤਿੰਨ ਕੋ ਪਰਜਾ ਪੂਜਣ ਆਈ ਬਹੁਤ ਸੋਹਣਾ ਬਣਾ ਦਿੱਤਾ ਗੁਰੂ ਨੇ ਅਕਲ ਦੇ ਕੇ ਇਹ ਸਿਆਣਾ ਹੋ ਗਿਆ ਸਿਆਣਾ ਭਟਕਦਾ ਫਿਰਦਾ ਸੀ ਕਦੇ ਕਿਤੇ ਪਰ ਹੁਣ ਇੰਨਾ ਸਿਆਣਾ ਹੈ ਹਰ ਗੱਲ ਦੀ ਨੌਲੇਜ ਆ ਗਈ ਕਿਉਂਕਿ ਗੁਰਬਾਣੀ ਪੜ੍ਹਨ ਲੱਗ ਪਿਆ ਤਾਂ ਕਰਕੇ ਅਸੀਂ ਹੁਣ ਬੇਕਾਰ ਨਹੀਂ ਰਹੇ ਅਸੀਂ ਬੈਕਵਰਡ ਨਹੀਂ ਹੈ ਅਸੀਂ ਪਛੜੇ ਹੋਏ ਨਹੀਂ ਹਾਂ ਪਛੜੇ ਹੋਏ ਨਹੀਂ ਭਾਈ ਜਿਨ੍ਹਾਂ ਕੋਲ ਗੁਰੂ ਗ੍ਰੰਥ ਸਾਹਿਬ ਹੈ ਉਹ ਪਛੜਿਆ ਕਿਵੇਂ ਰਹਿ ਗਿਆ ਉਹ ਕੋਈ ਪਛੜਿਆ ਨਹੀਂ ਉਹ ਸਭ ਤੋਂ ਅੱਗੇ ਲੱਗ ਗਿਆ ਸਭ ਤੋਂ ਅੱਗੇ ਹੈ ਉਹ ਪਰ ਪੜ੍ਹਨਾ ਸ਼ੁਰੂ ਕਰੋ ਭਾਈ ਸਮਝਣਾ ਸ਼ੁਰੂ ਕਰੋ ਅਕਲ ਲੈਣੀ ਸ਼ੁਰੂ ਕਰੋ ਤੇ ਜਦੋਂ ਤੋਂ ਪੜ੍ਹਨ ਲੱਗ ਪਏ ਜਦੋਂ ਤੋਂ ਪਿਓ ਦਾਦੇ ਦਾ ਖਜ਼ਾਨਾ ਖੋਲ ਕੇ ਵੇਖਿਆ ਆਨੰਦ ਆ ਗਿਆ ਮਾਲਕ ਬਣ ਗਏ
ਕੁੜੀ ਨਿਦਾਨ ਗਏ ਗੁਣ ਕਰ ਬਖਸ਼ੇ ਅਬ ਗੁਣ ਯਾਰੇ ਸਤਿਗੁਰ ਪੂਰਾ ਵੈਦ ਗਏ ਪੰਜੇ ਚੋਰ ਅਸਾਧ ਨਿਵਾਰੇ
ਪੂਰੇ ਸਤਿਗੁਰੂ ਨੇ ਪੂਰੇ ਵੈਦ ਨੇ ਅੰਦਰੋਂ ਗੰਦਮੰਦ ਕੱਢ ਦਿੱਤਾ ਸਾਰਾ ਬਸ ਸਭ ਕੁਛ ਔਗਣ ਕੱਢ ਦਿੱਤੇ ਗੁਣ ਦੇ ਉੱਤੇ ਇੱਥੇ ਘਾਟਾ ਹੀ ਕੋਈ ਨਹੀਂ ਇੰਨਾ ਖਜ਼ਾਨਾ ਵੱਡਾ ਜਿੰਨਾ ਮਰਜ਼ੀ ਖਾਈ ਜਾਓ ਜਿੰਨਾ ਮਰਜ਼ੀ ਵਰਤੀ ਜਾਓ ਇਹ ਮੁੱਕਣ ਵਾਲਾ ਹੈ ਹੀ ਨਹੀਂ ਕਿਉਂ ਵੱਡੇ ਮੇਰੇ ਸਾਹਿਬਾ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰ ਗੁਣੀ ਗਹੀਰ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰ ਗੁਣੀ ਗਹੀਰ ਵੱਡੇ ਮੇਰੇ ਸਾਹਿਬਾ ਗੁਣੀ ਗਹੀਰ ਵੱਡੇ ਮੇਰੇ ਸਾਹਿਬਾ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਪੜੋ ਜੀ ਵੱਡੇ ਮੇਰੇ ਸਾਹਿਬਾ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਪੜੋ ਜੀ ਪੜੋ ਸਾਰੇ ਵੱਡੇ ਮੇਰੇ ਸੰਗੋ ਨਾ ਗੱਜ ਕੇ ਕੋਈ ਨਾ ਜਾਣੇ ਕੋਈ ਨਾ ਜਾਣੇ ਕੋਈ ਨਾ ਜਾਣੇ ਕੋਈ ਨਾ ਜਾਣੇ
ਕੋਈ ਨਾ ਜਾਣੇ ਕੋਈ ਨਾ ਜਾਣੇ ਕੋਈ ਨਾ ਜਾਣੇ ਕੋਈ ਨਾ ਜਾਣੇ
ਤੇਰਾ ਕੇਤਾ ਕਿਵੇਂ ਜੀਰੋ ਤੇਰਾ ਕੇਤਾ ਕਿਵੇਂ ਜੀਰੋ
ਤੇਰਾ ਕੇਤਾ ਕਿਵੇਂ ਜੀਰੋ ਤੇਰਾ ਕੇਤਾ ਕਿਵੇਂ ਜੀਰੋ
ਤੇਰਾ ਕਿਤਾ ਕੇਵਲ ਜੀਰਾ ਤੇਰਾ ਕਿਤਾ ਕੇਵਲ ਜੀਰਾ
ਤੇਰਾ ਕਿਤਾ ਕੇਵਲ ਜੀਰਾ ਤੇਰਾ ਕਿਤਾ ਕੇਵਲ ਜੀਰਾ
ਤੇਰਾ ਕਿਤਾ ਕੇਵਲ ਜੀਰਾ ਤੇਰਾ ਕਿਤਾ ਕੇਵਲ ਜੀਰਾ ਵੱਡੇ ਮੇਰੇ ਸਾਹਿਬਾ ਵੱਡੇ ਮੇਰੇ ਸਾਹਿਬਾ ਗਹਿ
ਸਹਿਰ ਕਬੀਰਾ ਗੁਣੀ ਗਹੀਰਾ ਵੱਡੇ ਮੇਰੇ ਸਾਹਿਬਾ ਸਹਿਰ ਗਭੀਰਾ ਗੁਣੀ ਗਹੀਰਾ
ਵੱਡੇ ਮੇਰੇ ਸਾਹਿਬਾ ਸਹਿਰ ਕਬੀਰਾ ਗੁਣੀ ਗਹੀਰਾ ਵੱਡੇ ਮੇਰੇ ਸਾਹਿਬਾ ਸਹਿਰ ਗਭੀਰਾ ਗੁਣੀ
ਗਹੀਰਾ ਵੱਡੇ ਮੇਰੇ ਬੋਲੋ ਸਾਰੇ ਬਈ ਸਾਰੇ ਵੱਡੇ ਮੇਰੇ ਭੈਣਾਂ ਪੜੋ ਸਾਰੇ ਵੱਡੇ ਮੇਰੇ ਗੰਭੀਰਾ ਗੁਣੀ ਗਹੀਰਾ ਵੱਡੇ ਮੇਰੇ
ਗੰਭੀਰਾ ਗੁਣੀ ਗਹੀਰਾ
ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣਾ ਤੇਰਾ ਕੀਤਾ ਕੇਵਲ ਚੀਰਾ ਕੋਈ ਜਾਣ ਹੀ ਨਹੀਂ ਸਕਦਾ ਤੂੰ ਤੇ ਇੰਨਾ ਵੱਡਾ ਖਜ਼ਾਨੇ ਦਾ ਮਾਲਕ ਹੈ ਜਿੰਨਾ ਮਰਜ਼ੀ ਖਾਈ ਜਾਇਓ ਭਾਈ ਜਿੰਨਾ ਮਰਜ਼ੀ ਖਰਚੀ ਜਾਇਓ ਇਹ ਖਜ਼ਾਨਾ ਮੁੱਕਣ ਵਾਲਾ ਨਹੀਂ ਜਿੰਨਾ ਸਮਝਾਂਗੇ ਉਨੀ ਹੋਰ ਕਿਉਂਕਿ ਵੇਖੋ ਨਾ ਅੰਤਰ ਖੂਟਾ ਅੰਮ੍ਰਿਤ ਭਰਿਆ ਅੰਮ੍ਰਿਤ ਭਰਿਆ ਸ਼ਬਦ ਹੈ ਕਾਢ ਪੀਏ ਪਨਿਹਾਰੀ ਸਾਡੇ ਅੰਦਰ ਖੂਹ ਭਰਿਆ ਪਿਆ ਕਹਿੰਦੇ ਅੰਮ੍ਰਿਤ ਦਾ ਜੇ ਤੇਰਾ ਇੱਕ ਵਾਰੀ ਉਹਦੇ ਨਾਲ ਕਨੈਕਸ਼ਨ ਬਣ ਜੇ ਜਿਵੇਂ ਆਪਾਂ ਟਿਊਬਵੈਲ ਲਾ ਲਓ ਪਾਈਪ ਵੀ ਪਾਤੇ ਮੋਟਰ ਵੀ ਫਿੱਟ ਕਰਤੀ ਪੱਖਾ ਵੀ ਲੱਗ ਗਿਆ ਕਨੈਕਸ਼ਨ ਵੀ ਦੇ ਦਿੱਤਾ ਤੇ ਤੁਸੀਂ ਉਹਨੂੰ ਸਵਿੱਚ ਆਨ ਕਰ ਵੀ ਦਿਓ ਕਦੇ ਧਰਤੀ ਚੋਂ ਪਾਣੀ ਬਾਹਰ ਨਹੀਂ ਆਉਣਾ ਮਸ਼ੀਨ ਫਿੱਟ ਕਰਤੀ ਨਲਕਾ ਗੇੜੀ ਜਾਂ ਪਾਣੀ ਬਾਹਰ ਨਹੀਂ ਆਉਣਾ ਪਹਿਲਾਂ ਬਾਹਰੋਂ ਪਾਣੀ ਪਾਉਣਾ ਪੈਂਦਾ ਹੈ ਇੱਕ ਵਾਰੀ ਜੇ ਅੰਦਰ ਵਾਲੇ ਨਾਲ ਕਨੈਕਸ਼ਨ ਬਣ ਗਿਆ ਫਿਰ ਤੇ ਕਹਿੰਦੇ ਅੰਦਰ ਤੇਰੇ ਭਰਿਆ ਪਿਆ ਹੈ ਪਰ ਬਾਹਰੋਂ ਤੈਨੂੰ ਬਾਣੀ ਦਾ ਗਿਆਨ ਲੈਣਾ ਪੈਣਾ ਹੈ ਬਸ ਬਾਣੀ ਪੜ੍ਹਦਿਆਂ ਸਮਝਦਾ ਸਮਝਦਾ ਇੱਕ ਦਿਨ ਸਾਰਾ ਕੁਝ ਹੀ ਸਮਝ ਆਉਣ ਲੱਗ ਪੈਣਾ ਹੈ ਉਹਦੇ ਨਾਲ ਕਨੈਕਸ਼ਨ ਬਣ ਜਾਣਾ ਜਿੰਨਾ ਮਰਜ਼ੀ ਕੱਢੀ ਜਾਓ ਖੂਹ ਚੋਂ ਜਿੰਨਾ ਮਰਜ਼ੀ ਪਾਣੀ ਕੱਢ ਲਓ ਓਨਾ ਹੀ ਧਰਤੀ ਚੋਂ ਹੋਰ ਆ ਜਾਂਦਾ ਪੁਰਾਣੇ ਜਦੋਂ ਖੂਹ ਗੇੜਦੇ ਸੀ ਲੋਕ ਤੇ ਖੂਹ ਉਹਨਾਂ ਨੇ ਸਵੇਰੇ ਜਾ ਕੇ ਵੇਖਣਾ ਉਹ ਫਿਰ ਭਰਿਆ ਹੁੰਦਾ ਸੀ ਸ਼ਾਮ ਨੂੰ ਫਿਰ ਆਉਣਾ ਸਵੇਰੇ ਫਿਰ ਭਰ ਜਾਂਦਾ ਸੀ ਇਹ ਮਹਾਰਾਜ ਨੇ ਖੂਹ ਦੱਸਿਆ ਵੀ ਤੇਰੇ ਅੰਦਰ ਖੂਹ ਹੈ ਜਿੰਨਾ ਮਰਜ਼ੀ ਕੱਢੀ ਜਾਈ ਮਾਫ਼ ਕਰਨਾ ਇੱਕ ਦਿਨ ਐਸਾ ਵੀ ਆ ਜਾਂਦਾ ਵੀ ਪੜ੍ਹਨ ਦੀ ਵੀ ਲੋੜ ਨਹੀਂ ਪੈਂਦੀ ਵੀ ਬੰਦਾ ਕਿਤਾਬਾਂ ਹੀ ਪੜ੍ਹਦਾ ਰਵੇ ਆਪਣੇ ਆਪ ਹੀ ਸਾਰਾ ਕੁਝ ਸਮਝ ਆਉਣ ਲੱਗ ਜਾਂਦਾ ਆਪਣੇ ਆਪ ਹੀ ਸਮਝ ਆਉਣ ਲੱਗ ਜਾਂਦਾ ਭਾਈ ਇਸ ਕਰਕੇ ਗੁਰਬਾਣੀ ਦਾ ਗਿਆਨ ਲੈਣਾ ਸ਼ੁਰੂ ਕਰੀਏ ਗੁਰੂ ਜੀ ਕਹਿੰਦੇ ਖਜ਼ਾਨਾ ਮੁੱਕਣ ਵਾਲਾ ਥੋੜ੍ਹਾ ਹਾਂਜੀ
ਰਤਨ ਲਾਲ ਜਾਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟਿਆ ਤੋਲ
ਇਹ ਭੰਡਾਰ ਭਰੇ ਪਏ ਹੈ ਇਹ ਅਖੁੱਟ ਖਜ਼ਾਨਾ ਹੈ ਇਹ ਅਤੋਲ ਹੈ ਇਹ ਖਤਮ ਨਹੀਂ ਹੋਣਾ ਇਹ ਤੋਲਿਆ ਨਹੀਂ ਜਾ ਸਕਦਾ ਰਤਨ ਲਾਲ ਇਹਦੀ ਇਹਦੀ ਕੋਈ ਕੀਮਤ ਨਹੀਂ ਪਾ ਸਕਦੇ ਵੱਡੇ ਵੱਡੇ ਰਤਨ ਵੱਡੇ ਵੱਡੇ ਲਾਲ ਇਸ ਖਜ਼ਾਨੇ ਦੀ ਕੀਮਤ ਨਹੀਂ ਪਾ ਸਕਦੇ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਅਕਲ ਦੇ ਦੇਣੀ ਹੈ ਅਕਲਾਂ ਮੁੱਲ ਨਹੀਂ ਮਿਲਦੀਆਂ ਵੱਡੇ ਤੋਂ ਵੱਡਾ ਅਮੀਰ ਬੰਦਾ ਕਵੇ ਵੀ ਇੱਕਦਮ ਮੈਨੂੰ ਐਂ ਅਕਲ ਆ ਜੇ ਐ ਨਹੀਂ ਆਉਣੀ ਭਾਈ ਇਹਦਾ ਇਹਦੀ ਕੋਈ ਕੀਮਤ ਨਹੀਂ ਇਹਦੀ ਕੋਈ ਕੀਮਤ ਨਹੀਂ ਤੇ ਜਿੰਨਾ ਮਰਜ਼ੀ ਖਾਈ ਜਾਇਓ ਖਰਚੀ ਜਾਇਓ ਇਹ ਵਧੇਗਾ ਇਹ ਖਜ਼ਾਨਾ ਇੱਦਾਂ ਦਾ ਭਾਈ ਇਹ ਵਧੇਗਾ ਹਾਂਜੀ
ਖਾਵੇ ਹੈ ਖਰਚ ਹੈ ਰਲ ਮਿਲ ਭਾਈ ਟੋਟ ਨਾ ਆਵੇ ਵਧ ਦੋ ਜਾਈ
ਖਾਵੇ ਖਰਚ ਰਲ ਮਿਲ ਏਦਾਂ ਆਪਾਂ ਰਲ ਮਿਲ ਕੇ ਜਿਵੇਂ ਹੁਣ ਆ ਨਹੀਂ ਆਪਾਂ ਕਰਦੇ ਏਦਾਂ ਤੁਸੀਂ ਆਪਣੇ ਪਿੰਡਾਂ ਚ ਕਰਿਆ ਕਰੋ ਵੀਹ ਦਸ ਜਣੇ ਇਕੱਠੇ ਹੋ ਗਏ ਕਰੋ ਸ਼ੁਰੂ ਪੰਜ ਜਣੇ ਇਕੱਠੇ ਹੋ ਗਏ ਕਰੋ ਸ਼ੁਰੂ ਦੋ ਜਣੇ ਇਕੱਠੇ ਬਹਿ ਗਏ ਚਲੋ ਬਈ ਕੱਲਾ ਬੈਠਾ ਤਾਂ ਵੀ ਇੱਦਾਂ ਵਿਚਾਰ ਕਰਿਆ ਕਰ ਸਮਝਣ ਦੀ ਕੋਸ਼ਿਸ਼ ਕਰਿਆ ਕਰ ਕਹਿੰਦੇ ਭਾਈ ਇਹ ਖਜ਼ਾਨਾ ਖਾਈ ਜਾਇਓ ਖਰਚੀ ਜਾਇਓ ਇਹ ਮੁੱਕਣ ਵਾਲਾ ਨਹੀਂ ਆ ਜੇ ਪਿਓ ਦਾਦੇ ਦਾ ਖਜ਼ਾਨਾ ਖੋਲ ਕੇ ਵੇਖਿਆ ਇਹ ਮੁੱਕਣ ਵਾਲਾ ਨਹੀਂ ਇਹ ਜਿੰਨਾ ਮਰਜ਼ੀ ਖਾਇਓ ਖਰਚਿਓ ਖਾਵੇ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਦੋ ਜਾਈ ਇਹ ਤੋਟ ਨਹੀਂ ਆਉਣੀ ਵਧੇਗਾ ਇਹ ਖਜ਼ਾਨਾ ਭਾਈ ਮੁੱਕਣਾ ਨਹੀਂ ਇਹ ਵਧੀ ਜਾਣਾ ਵਧੀ ਜਾਣਾ ਇਹ ਮੁੱਕਣਾ ਨਹੀਂ ਖਜ਼ਾਨਾ ਹਾਂਜੀ
ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ सोए दुख जाने लयार लाए
इस खजाने दा हिस्सेदार बन जाएगा जिदे मत्थे ते सोने लेख लिखे गए लेख लिखने ने असी साध संगत विच आ के सोने लेख लिखले ने सोने कर्म करके सोने लेख बनाउने ने जेड़ा बंदा सोने कर्म करदा उहदे सोने लेख बन जाने ने ते ओ बंदे नूं इह खजाने च रला लिया जाएगा किसी बंदे कोल बहुत पैसा उहने सानू हिस्सा नहीं दे देना पर कहिंदे भाई जेड़ा बंदा सोहणे कर्म करदा है सोहणे लेख ने जिहदे उहनूं इस खजाने दी हिस्सेदारी मिलेगी जिन्ने मर्जी इस खजाने दे हिस्सेदार बन जाओ हिस्सेदारी मिलेगी उहनूं इह खजाने च रला लिया जाएगा भी आ जा भाई तूं वी आ जा अज मेरा कोई वीर पढ़ना शुरू करे लै थोड़े दिनां विच उह वी इह खजाना लै उह वी खजाना लै गया जिन्ने मर्जी हिस्सेदार बन जाओ इस खजाने दे जिन्ना मर्जी पढ़ लो एक खजाना कोई ये नहीं भी मैं ही प्राप्त कर सकता कोई किसी जात का होवे खत्री ब्राह्मण सूद वैस उपदेश चौं वरना को सांझा ये सारियां लई सांझा उपदेश है गुरु का कोई किसी जात बरादरी का कोई फर्क नहीं इत्थे जेड़ा मर्जी आवे जेड़ा मर्जी ये खजाना पढ़े समझे उहनूं ये खजाने की हिस्सेदारी मिलेगी ਇਹ ਉਹ ਖਜ਼ਾਨੇ ਦੀ ਹਿੱਸੇਦਾਰੀ ਹੈ ਜੀ ਜਿਹਦਾ ਹਿੱਸੇਦਾਰ ਕਦੇ ਭਾਈ ਤਾਰੂ ਸਿੰਘ ਸੀ ਜਿਹਦਾ ਹਿੱਸੇਦਾਰ ਭਾਈ ਮਨੀ ਸਿੰਘ ਸੀ ਭਾਈ ਭਾਈ ਮਨੀ ਸਿੰਘ ਜਿਹਦਾ ਹਿੱਸੇਦਾਰ ਸੀ ਇਹ ਗੱਲ ਕੋਈ ਛੋਟੀ ਨਹੀਂ ਜਿਹਦਾ ਹਿੱਸੇਦਾਰ ਭਾਈ ਸ਼ਵੇਗ ਸਿੰਘ ਸ਼ਹਿਬਾਜ ਸਿੰਘ ਸੀ ਇਸ ਖਜ਼ਾਨੇ ਦੇ ਹਿੱਸੇਦਾਰ ਸੀ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਤੈਨੂੰ ਤੇਰੇ ਗੁਰੂ ਨੇ ਉਹ ਖਜ਼ਾਨੇ ਦਾ ਹਿੱਸੇਦਾਰ ਬਣਾਉਣਾ ਹੈ ਸਾਨੂੰ ਰਲਾ ਲੈਣਾ ਨਾਲ ਆ ਜਾ ਤੂੰ ਵੀ ਰਲ ਜਾ ਆਪਾਂ ਵੀ ਰਲ ਜਾਣਾ ਭਾਈ ਇਸ ਖਜ਼ਾਨੇ ਦੇ ਵਿੱਚ ਹਿੱਸੇਦਾਰੀ ਪਾਈਏ ਹਿੱਸੇਦਾਰ ਬਣੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝੀਏ ਇੱਕ ਇੱਕ ਬਚਨ ਗੁਰੂ ਜੀ ਦਾ ਪਿਆਰ ਨਾਲ ਪੜ੍ਹ ਪੜ੍ਹ ਕੇ ਸਮਝਿਆ ਕਰੀਏ ਸੁਨਤ ਕਮਾਵਤ ਹੋਤ ਉਧਾਰ ਸਾਡਾ ਉਧਾਰ ਹੋਵੇ ਸਾਡਾ ਭਲਾ ਹੋਵੇ ਅਸੀਂ ਨਿਕੰਮੇ ਆ ਅਸੀਂ ਨਾ ਚੀਜ਼ ਆ ਪਰ ਸਤਿਗੁਰੂ ਮਿਹਰ ਕਰਨ ਅਸੀਂ ਕਿਸੇ ਕੰਮ ਦੇ ਹੋ ਜਾਈਏ
ਅੰਮ੍ਰਿਤ ਵਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜਿਓ
ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਅਸਲੀ ਦਰਸ਼ਨ ਕਿਹਨਾਂ ਨੂੰ ਹੁੰਦਾ ਹੈ ਜਿਹੜੇ ਬਾਣੀ ਗਾਉਂਦੇ ਬਾਣੀ ਪੜ੍ਹਦੇ ਇੱਕਦਮ ਜ਼ਿੰਦਗੀ ਚੇਂਜ ਹੋ ਜਾਂਦੀ ਹੈ ਭਾਈ ਪਿੱਛੇ ਨਹੀਂ ਰਹਿਣਾ ਅੱਗੇ ਲੱਗੀ ਅੱਗੇ ਗੁਰੂ ਦੇ ਪੁੱਤ ਬਣੀਏ ਆਹ ਖਜ਼ਾਨਾ ਜਿਹੜਾ ਇਹਦੀ ਲੋੜ ਹੈ ਸਾਨੂੰ ਖਾਈ ਪਿੰਡ ਦੇ ਰਹਿਣ ਵਾਲਾ ਪ੍ਰੇਮਾ ਸੀ ਜੀਵਨ ਬਹੁਤ ਵਿਗੜਿਆ ਹੋਇਆ ਗਰਕਿਆ ਹੋਇਆ ਪੈਸਾ ਵੀ ਸੀ ਤੇ ਜਵਾਨੀ ਵੀ ਸੀ ਚੇਤਾ ਰੱਖਿਓ ਪੈਸਾ ਤੇ ਜਵਾਨੀ ਦੋ ਚੀਜ਼ਾਂ ਹੋਣ ਵਕਾਰਾਂ ਨੂੰ ਸੱਦਣ ਦੀ ਲੋੜ ਨਹੀਂ ਪੈਂਦੀ ਆਪੇ ਹੀ ਆ ਜਾਂਦੇ ਨੇ ਪੈਸਾ ਵੀ ਖੁੱਲ੍ਹਾ ਹੈ ਤੇ ਜਵਾਨੀ ਵੀ ਹੈ ਬੰਦਾ ਜਵਾਨੀ ਦੇ ਨਸ਼ੇ ਵਿੱਚ ਫਿਰ ਬਹੁਤ ਭੈੜੇ ਕੰਮ ਕਰਦਾ ਹੈ ਕਿਸੇ ਦੀ ਨਹੀਂ ਜੀ ਸੁਣਦਾ
ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਈ ਬਹੁ ਰੋਲ ਕਚੋਲਾ
ਗੁਰੂ ਦਾ ਗਿਆਨ ਨਹੀਂ ਸੁਣਦਾ ਮਾਇਆ ਧਾਰੀ ਜਿਹੜਾ ਇਸ ਚੱਕਰ ਵਿੱਚ ਫਸ ਗਿਆ ਜਿਹੜਾ ਮਾਇਆ ਦੇ ਚੱਕਰ ਵਿੱਚ ਫਸ ਗਿਆ ਗੁਰੂ ਦਾ ਗਿਆਨ ਨਹੀਂ ਸੁਣਦਾ ਮਾਇਆ ਧਾਰੀ ਅਤ ਅੰਨਾ ਬੋਲਾ ਉਹ ਸੱਚ ਸੁਣਨ ਵਾਲੇ ਪਾਸਿਓ ਬੋਲਾ ਹੁੰਦਾ ਹੈ ਅਕਲ ਦਾ ਅੰਨਾ ਹੋ ਜਾਂਦਾ ਹੈ ਮਾਇਆ ਦੇ ਵਿੱਚ ਮਟੀਰੀਅਲ ਵਿੱਚ ਸੁਰਤ ਫਸਦੀ ਹੈ ਜਿਨ੍ਹਾਂ ਦੀ ਵੇਖੋ ਪੈਸਾ ਮਾੜਾ ਨਹੀਂ ਪਰ ਕਈਆਂ ਦੀ ਸੁਰਤ ਵਿੱਚ ਮਟੀਰੀਅਲ ਸੁਰਤ ਵਿੱਚ ਵੜ ਜਾਂਦਾ ਇਹ ਚੀਜ਼ਾਂ ਵਿੱਚ ਫਸ ਜਾਂਦੇ ਆ ਉਹ ਕਿਸੇ ਦੀ ਸੁਣਦੇ ਨਹੀਂ ਬੋਲੇ ਹੋ ਜਾਂਦੇ ਅਕਲ ਦੇ ਅੰਨੇ ਹੋ ਜਾਂਦੇ ਪ੍ਰੇਮਾ ਜਿਹੜਾ ਸੀ ਇਹ ਨਾ ਵਿਗੜ ਗਿਆ ਹੁਣ ਮਾੜੇ ਕੰਮ ਕਰਨੇ ਸ਼ਰਾਬਾਂ ਪੀਣੀਆਂ ਯਾਰਾਂ ਬੇਲੀਆਂ ਦੇ ਨਾਲ ਫਿਰਦੇ ਰਹਿਣਾ ਧੱਕੇ ਖਾਂਦੇ ਸਾਰੇ ਪੁੱਠੇ ਕੰਮ ਕਰਦਾ ਜੀ ਸਾਰੇ ਪੁੱਠੇ ਕੰਮ ਕਰਦਾ ਹੈ ਤੇ ਮਾਂ ਪਿਓ ਸਮਝਾਉਂਦੇ ਐ ਕਿਸੇ ਦੀ ਸੁਣਦਾ ਨਹੀਂ ਮਾਂ ਪਿਓ ਮੱਤ ਦਿੰਦੇ ਐ ਸੁਣਦਾ ਨਹੀਂ ਉਹ ਮਾੜੀ ਸੰਗਤ ਨਾ ਕਰਿਆ ਕਰ ਮਾੜੇ ਮੁੰਡਿਆਂ ਨਾਲ ਨਾ ਫਿਰਿਆ ਕਰ ਪਤਾ ਕੀ ਕਹਿੰਦਾ ਚੁੱਪ ਕਰ ਜਾ ਬੇਬੇ ਮੇਰੇ ਯਾਰਾਂ ਨੂੰ ਮਾੜਾ ਨਾ ਕਹੀਂ ਚੁੱਪ ਕਰ ਜਾ ਬੁੜਿਆ ਮੇਰੇ ਯਾਰਾਂ ਦੋਸਤਾਂ ਨੂੰ ਗਲਤ ਨਹੀਂ ਕਹਿਣਾ ਇਦਾਂ ਹੀ ਕਹਿੰਦੇ ਆ ਨਾ ਜੀ ਅੱਜ ਕੱਲ੍ਹ ਦੇ ਮੇਰੇ ਵੀਰ ਵੀ ਇਦਾਂ ਕਈ ਵਾਰੀ ਕਹਿਣਗੇ ਮਾਂ ਦੇ ਗਲ ਪੈ ਜਾਣਗੇ ਚੁੱਪ ਕਰ ਜਾ ਬੁੜੀਏ ਤੈਨੂੰ ਕੀ ਪਤਾ ਮੇਰੇ ਦੋਸਤਾਂ ਦਾ ਮੇਰੇ ਯਾਰ ਮੇਰੇ ਯਾਰ ਨੇ ਮੇਰੇ ਪਿਆਰ ਕਰਦੇ ਆ ਇੱਥੇ ਗੁਰੂ ਜੀ ਕਹਿੰਦੇ ਆਪਣਾ ਪਰਾਇਆ ਨਾ ਪਛਾਣੀ ਖਸਮੋ ਧੱਕੇ ਖਾਏ ਕਹਿੰਦੇ ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ ਬੰਦੇ ਨੂੰ ਜਦੋਂ ਨਸ਼ਾ ਹੋ ਜਾਏ ਨਸ਼ਿਆਂ 'ਚ ਪਏ ਨੂੰ ਆਪਣੇ ਪਰਾਏ ਦੀ ਪਛਾਣ ਨਹੀਂ ਉਹ ਆਪਣੇ ਨੇ ਜਿਹੜੇ ਉਹ ਪਰਾਏ ਲੱਗਦੇ ਆ ਤੇ ਜਿਹੜੇ ਪਰਾਏ ਨੇ ਉਹ ਆਪਣੇ ਲੱਗਦੇ ਆ ਜਿਹੜਾ 500 ਦਿੰਦਾ ਹੈ ਪਿਓ ਉਹਦੇ ਪਰਾਇਆ ਲੱਗਦਾ ਹੈ ਤੇ ਜਿਨ੍ਹਾਂ ਨੇ 500 ਤੇਰਾ ਖਾ ਜਾਣਾ ਹੈ ਉਹ ਆਪਣੇ ਲੱਗਦੇ ਆ ਵੇਖੋ ਹੋ ਗਈ ਨਾ ਪੁੱਠੀ ਮੱਤ ਜਿਹੜੇ ਤੇਰਾ ਪੈਸਾ ਖਾਣਗੇ ਜਿਹੜਾ ਜਿਹੜੇ ਤੇਰਾ ਘਰ ਲੁੱਟਣਗੇ ਉਹ ਤੈਨੂੰ ਆਪਣੇ ਲੱਗੀ ਜਾਂਦੇ ਜਿਹੜੇ ਯਾਰ ਬੇਲੀ ਤੇ ਜਿਨ੍ਹਾਂ ਨੇ ਤੈਨੂੰ ਆਪਣਾ ਸਾਰਾ ਕੁਝ ਕਮਾਇਆ ਖੱਟਿਆ ਤੇਰੀ ਝੋਲੀ 'ਚ ਪਾ ਦੇਣਾ ਤੈਨੂੰ ਉਹ ਮਾਂ ਪਿਓ ਬਗਾਨੇ ਲੱਗਣ ਲੱਗ ਪਏ ਆਪਣੇ ਬਗਾਨੇ ਲੱਗਦੇ ਆ ਬਗਾਨੇ ਆਪਣੇ ਲੱਗਣ ਲੱਗ ਪਏ ਮੱਤ ਮਾਰੀ ਗਈ ਯਾਰ ਬੇਲੀ ਆਪਣੇ ਨਹੀਂ ਲੱਗਦੇ ਕਿਉਂਕਿ ਯਾਰ ਬੇਲੀ ਜਿਹੜੇ ਆ ਨਾ ਗੁਰਮੁਖੋ ਉਹ ਚਾਪਲੂਸ ਹੁੰਦੇ ਨੇ ਕਈ ਬੰਦੇ ਯਾਰਾਂ ਬੇਲੀਆਂ ਨੇ ਐਵੀਂ ਉਹ ਯਾਰ ਇਹਦਾ ਤੇ ਦਿਲ ਬਾਹਲਾ ਤਕੜਾ ਹੈ ਤੇ ਪਤਾ ਨਹੀਂ ਤੇ ਉਹਦੀ ਕੱਢ ਲੈਂਦਾ ਹਜ਼ਾਰ ਇਹ ਨਹੀਂ ਪਰਵਾਹ ਕਰਦਾ ਖਰਚੇ ਦੀ ਐਦਾਂ ਚਾਪਲੂਸ ਹੁੰਦੇ ਇਹ ਨਹੀਂ ਜੀ ਪਰਵਾਹ ਕਰਦਾ ਖਰਚੇ ਦੀ ਇਹ ਤੇ ਹਜ਼ਾਰ ਉਹਦੀ ਲਾ ਦੂ ਬਸ ਆਪਾਂ ਫਿਰ ਉਹਦੀ ਹਜ਼ਾਰ ਦਾ ਨੋਟ ਲੈ ਯਾਰ ਲਿਓ ਅੱਜ ਕੋਈ ਨਹੀਂ ਵੇਖੀ ਜਾਊ ਆਪਾਂ ਐਂ ਚੱਲ ਪੈਂਦੇ ਫਿਰ ਯਾਰ ਬੇਲੀ ਐ ਐ ਉਹ ਗੱਲਾਂ ਇਦਾਂ ਦੀਆਂ ਕਰਦੇ ਆ ਤੇ ਫੁਕਰਾ ਫਿਰ ਫੁਕਰੀਆਂ ਮਾਰਨ ਲੱਗ ਜਾਂਦਾ ਹੈ ਆਖੋ ਸਤਨਾਮ ਬੰਦਾ ਫਸ ਜਾਂਦਾ ਹੈ ਜਿੱਦਾਂ ਇਦਾਂ ਕਹਿ ਲਓ ਵੀ ਪੰਪ ਇਦਾਂ ਦੀਆਂ ਗੱਲਾਂ ਕਰਦੇ ਨੇ ਉਹ ਬੰਦਾ ਫਸ ਜਾਂਦਾ ਫਿਰ ਇਹਦੇ ਨਿਕਲਣਾ ਬੜਾ ਔਖਾ ਹੈ ਹਰੇਕ ਬੰਦਾ ਇੰਨਾ ਸਮਝਦਾਰ ਨਹੀਂ ਹੁੰਦਾ ਵੀ ਹਰ ਪੁਆਇੰਟ ਤੇ ਸੋਚ ਸਕੇ ਸਮਝ ਸਕੇ ਤੇ ਜਿਹੜੇ ਇਹਨੂੰ ਸਮਝਾਉਂਦੇ ਨੇ ਉਹ ਇਹਨੂੰ ਬੁਰੇ ਲੱਗਦੇ ਆ ਜਿਹੜੇ ਇਹਨੂੰ ਖਾਂਦੇ ਨੇ ਉਹ ਇਹਨੂੰ ਚੰਗੇ ਲੱਗਦੇ ਆ ਵੇਖੋ ਖਾਣ ਵਾਲੇ ਚੰਗੇ ਲੱਗਦੇ ਆ ਜਿਹੜੇ ਸਮਝਾਉਂਦੇ ਆ ਉਹ ਬੁਰੇ ਲੱਗਦੇ ਆ ਲਓ ਜੀ ਹੁਣ ਧਿਆਨ ਨਾਲ ਸੁਣਿਓ ਪ੍ਰੇਮੇ ਨੂੰ ਉਹਦਾ ਸਾਰਾ ਟੱਬਰ ਸਮਝਾਇਆ ਕਰੇ ਗਲ ਪੈ ਜਾਇਆ ਕਰੇ ਤੁਹਾਨੂੰ ਕੀ ਪਤਾ ਹੈ ਉਹਦੇ ਮਾਂ ਪਿਓ ਨੇ ਕਹਿਣਾ ਨਾ ਫਿਰਿਆ ਕਰ ਚਲੋ ਜੀ ਮਾੜੇ ਕੰਮਾਂ ਦੇ ਨਤੀਜੇ ਵੀ ਮਾੜੇ ਹੀ ਹੁੰਦੇ ਆ ਮਾੜੇ ਕੰਮਾਂ ਦੇ ਨਤੀਜੇ ਮਾੜੇ ਨਿਕਲੇ ਇੱਕ ਦਿਨ ਆਪਣੇ ਘਰ ਪਿਆ ਹੈ ਪਏ ਪਏ ਨੂੰ ਐਸਾ ਰੋਗ ਲੱਗਿਆ ਸਵੇਰੇ ਉੱਠਿਆ ਫੁੱਟਾਂ ਪਾਟ ਜਾਂਦੀਆਂ ਨੇ ਨਾ ਜਿਵੇਂ ਜ਼ਿਆਦਾ ਪੱਕ ਜਾਣ ਜਦੋਂ ਫੁੱਟਾਂ ਫੁੱਟਾਂ ਪਿੰਡਾਂ 'ਚ ਲਾਉਂਦੇ ਨੇ ਨਾ ਆਪਾਂ ਖਰਬੂਜਾ ਕਹਿ ਲਓ ਜ਼ਿਆਦਾ ਹੀ ਪੱਕ ਜੇ ਫਿਰ ਆਪੇ ਹੀ ਪਾਟ ਜਾਂਦਾ ਏਦਾਂ ਸਾਰਾ ਹੀ ਸਰੀਰ ਪਾਟ ਗਿਆ ਬਦਬੂ ਆਵੇ ਕੋਲ ਖੜਾ ਨਾ ਜਾਏ ਇਹ ਕੀ ਹੋ ਗਿਆ ਵੀ ਇੱਕਦਮ ਕੀ ਰੋਗ ਲੱਗ ਗਿਆ ਕੀ ਖਾ ਲਿਆ ਇਹੋ ਜਿਹਾ ਵੈਦ ਸੱਦੇ ਹਕੀਮ ਸੱਦੇ ਮਾਂ ਪਿਓ ਫਿਰ ਮਾਂ ਪਿਓ ਹੀ ਨੇੜੇ ਆਉਂਦੇ ਆ ਜੀ ਯਾਰ ਬੇਲੀ ਕਿੰਨੇ ਕਿਹੜਾ ਹੁਣ ਲੱਤ ਟੁੱਟ ਜੇ ਕਿਹੜਾ ਯਾਰ ਤੈਨੂੰ ਕਿੰਨਾ ਕੁ ਚਿਰ ਆ ਕੇ ਗੰਦ ਬੰਦ ਸਾਫ਼ ਕਰਦਾ ਘਰ ਵਾਲੀ ਚੱਕੀ ਫਿਰੂਗੀ ਕਦੇ ਨਿਆਣੇ ਕਦੇ ਘਰ ਵਾਲੀ ਜਾਂ ਮਾਂ ਕਿਹੜਾ ਯਾਰ ਤੇਰੇ ਸਿਰਹਾਣੇ ਬੈਠਾ ਰਹੂ ਆ ਕੇ ਵੀ ਲੱਤ ਟੁੱਟ ਗਈ ਹੁਣ ਇਹਦੀ ਲੱਕ ਲੁੱਕ ਟੁੱਟ ਜਾ ਕੋਈ ਰੀੜ ਦੀ ਹੱਡੀ 'ਚ ਸੱਟ ਸੁੱਟ ਵੱਜ ਜੇ ਫਿਰ ਘਰ ਵਾਲੀ ਚੱਕੀ ਫਿਰਦੀ ਹੋਰ ਕੌਣ ਚੱਕੇ ਜਾਂ ਮਾਂ ਪਿਓ ਚੁੱਕੀ ਫਿਰਨਗੇ ਰੇੜੀ ਘੜੀਸੀ ਫਿਰਨਗੇ ਕਦੇ ਮੈਂ ਤੇ ਨਹੀਂ ਵੇਖਿਆ ਬਹੁਤ ਬੰਦਿਆਂ ਨੂੰ ਮਿਲੀਦਾ ਮਾਂ ਪਿਓ ਹੀ ਫਿਰਦੇ ਨੇ PGI ਚੱਲੇ ਆ ਜੀ ਰਜਿੰਦਰਾ 'ਚ ਲੈ ਕੇ ਚੱਲੇ ਆ ਜੀ ਕੈਂਸਰ ਹੋ ਗਿਆ ਉਹੀ ਲਈ ਫਿਰਦੇ ਨੇ ਹੋਰ ਕਿਹੜਾ ਯਾਰ ਵੇਲੀ ਸੁਖਮੈ ਆਨ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਕੇ ਬਿਪਤ ਪਰੀ ਸਭ ਹੀ ਸੰਗ ਛਾਡਤ ਕੋ ਨਾਵਤ ਨੇ ਇਹਨਾਂ ਰਿਸ਼ਤੇਦਾਰੀਆਂ 'ਚ ਸਾਰੇ ਵੇਖ ਲਓ ਨਹੀਂ ਦਦਸਾਰ ਭਾਈ ਗੁਰਦਾਸ ਜੀ ਕਹਿੰਦੇ ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਕੁਟੰਬ ਸੁੱਤ ਬਾਂਧਵ ਨਾ ਭਰਾਤਾ ਹੈ ਨਹੀਂ ਨਨਸਾਰ ਮਾਤਾ ਪਰ ਮਾਤਾ ਬਿਰਧ ਪਰ ਮਾਤਾ ਮਾਮੂ ਮਾਮੀ ਮਾਸੀ ਉਹ ਮੌਸਾ ਬਿਬਦ ਵਖਿਆਤਾ ਕਹਿੰਦੇ ਦਾਦਕਿਆਂ ਚ ਕੋਈ ਨਹੀਂ ਨਹੀਂ ਦਦਸਾਰ ਤੇਰਾ ਦਾਦਕਿਆਂ ਚ ਕੋਈ ਨਹੀਂ ਤੇਰਾ ਪਿਓ ਤੇਰਾ ਦਾਦਾ ਤੇਰਾ ਪੜਦਾਦਾ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਕੁਟੰਬ ਸੁੱਤ ਬਾਂਧਵ ਨਾ ਭਰਾਤਾ ਹੈ ਭਰਾ ਕੋਈ ਨਹੀਂ ਅਸਲੀ ਨਹੀਂ ਹੈ ਤੇਰੇ ਨਾਲ ਨੇ ਅਸਲੀ ਰਿਸ਼ਤਾ ਕਿਹੜਾ ਹੈ ਤੇਰੇ ਦਾਦਕਿਆਂ ਚ ਕੋਈ ਨਹੀਂ ਦੂਜੇ ਨੰਬਰ ਤੇ ਰਿਸ਼ਤੇਦਾਰੀਆਂ ਕਿੱਥੋਂ ਬਣਦੀਆਂ ਨੇ ਨਾਨਕਿਆਂ ਤੋਂ ਬਣਦੀਆਂ ਨੇ ਕਹਿੰਦੇ ਤੇਰੇ ਨਾਨਕਿਆਂ ਚ ਵੀ ਕੋਈ ਨਹੀਂ ਨਹੀਂ ਨਨਸਾਰ ਮਾਤਾ ਪਰਮਾਤਾ ਬਿਰਧ ਪਰਮਾਤਾ ਮਾਮੀ ਮਾਮਾ ਮਾਸੀ ਉਹ ਮੌਸਾ ਬਿਬਦ ਵਖਿਆਤਾ ਹੈ ਕਹਿੰਦੇ ਨਾ ਤੇਰੀ ਮਾਂ ਨਾ ਤੇਰੀ ਨਾਨੀ ਨਾ ਤੇਰੀ ਪੜਦਾਨੀ ਨਾ ਮਾਮੀ ਨਾ ਮਾਮਾ ਨਾ ਮਾਸੀ ਨਾ ਮਾਸੜ ਕੋਈ ਨਹੀਂ ਸਾਰੇ ਗਿਣ ਕੇ ਅੱਗੇ ਕਹਿੰਦੇ ਅਗਲੀ ਰਿਸ਼ਤੇਦਾਰੀ ਹੁੰਦੀ ਇੱਕ ਦਾਦਕਿਆਂ ਦੀ ਇੱਕ ਨਾਨਕਿਆਂ ਦੀ ਤੇ ਜਦੋਂ ਵਿਆਹਿਆ ਜਾਂਦਾ ਇੱਕ ਫਿਰ ਸਹੁਰਿਆਂ ਵੱਲ ਵੀ ਰਿਸ਼ਤੇਦਾਰੀਆਂ ਬਣ ਜਾਂਦੀਆਂ ਨੇ ਕਹਿੰਦੇ ਨਹੀਂ ਸਸੁਰਾਰ ਸਾਸ ਸਾਸਰੋ ਸਾਰੋ ਉਹ ਸਾਰੀ ਅਰਥ ਸਪਸ਼ਟ ਨੇ ਨਾ ਸਿੱਧੇ ਨੇ ਬਿਲਕੁਲ ਕਲੀਅਰ ਅਰਥ ਨੇ ਸਮਝ ਆ ਗਈ ਨਹੀਂ ਬਿਰਦੀ ਸੁਰ ਜਾਚਕ ਨਾ ਦਾਤਾ ਹੈ ਇੱਕ ਦਾਤੇ ਦਾ ਤੇ ਮੰਗਣ ਵਾਲੇ ਦਾ ਰਿਸ਼ਤਾ ਜਿਹਾ ਵੀ ਬਣ ਜਾਂਦਾ ਤੁਸੀਂ ਕਿਸੇ ਨੂੰ ਹਰ ਸਾਲ 5-7 ਹਜ਼ਾਰ ਰੁਪਈਆ ਦੇਈ ਜਾਓ ਅਗਲਾ ਕਹੂਗਾ ਯਾਰ ਤੂੰ ਹੀ ਹੈ ਮੇਰਾ ਤੇ ਹੋਰ ਕੋਈ ਰਿਸ਼ਤਾ ਬਣਾ ਲੈਂਦਾ 5-7 ਵਾਰੀ ਦੇ ਦਿਓ ਪੈਸੇ ਉਹ ਕਹੇਗਾ ਬਸ ਸਭ ਤੋਂ ਮੇਰੇ ਨੇੜੇ ਤੂੰ ਹੀ ਹੈ ਤੇ 2-4 ਵਾਰੀ ਫਿਰ ਜਵਾਬ ਦੇ ਦਿਓ ਵੀ ਹੈ ਨਹੀਂ ਹੁਣ ਭਾਈ ਹੱਥ ਤੰਗ ਹੈ ਲੈ ਉਹੀ ਦੁਸ਼ਮਣ ਬਣ ਜਾਏਗਾ ਤੇਰਾ ਵੀ ਬਥੇਰੇ ਫਿਰਦੇ ਨੇ ਤੇਰੇ ਕਿਉਂਕਿ ਪਹਿਲਾਂ ਖਵਾਈ ਜਾਂਦਾ ਸੀ ਤੇਰੇ ਯਾਰ ਬੇਲੀ ਬਹੁਤ ਸੀ ਜਿੱਦਣ ਖਵਾਣੋ ਹਟ ਜਾਏਗਾ ਬਸ ਫਿਰ ਜਿੱਦਣ ਖਵਾਣਾ ਛੱਡ ਦਿੱਤਾ ਫਿਰ ਪੁੱਠੇ ਪਾਸੇ ਹੋ ਜਾਣਗੇ ਇਹ ਕੋਈ ਰਿਸ਼ਤਾ ਨਹੀਂ ਭਾਈ ਗੁਰਦਾਸ ਜੀ ਲਾਸਟ ਪੰਕਤੀ 'ਚ ਕਹਿੰਦੇ ਨੇ ਅਸਲ ਬਸਲ ਧਨ ਧਾਮ ਕਾਹੂ ਮੈਂ ਨਾ ਦੇਖਿਓ ਸਾਰਾ ਕੁਝ ਵੇਖ ਲਿਆ ਅਸਲੀ ਨਾਤਾ ਕਿਹੜਾ ਕਹਿੰਦੇ ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ ਆਹ ਇਹੋ ਜਿਹਾ ਨਾਤਾ ਜਿਹੜਾ ਜਿਵੇਂ ਆਹ ਸਾਡਾ ਨਾਤਾ ਬਣ ਜੇ ਆਹ ਨਾਤਾ ਸਾਡਾ ਇੱਦਾਂ ਨਹੀਂ ਨਾਤਾ ਬਣ ਗਿਆ ਵੀ ਆਪਾਂ ਆ ਕੇ ਬਹਿ ਗਏ ਤੇ ਨਾਤਾ ਬਣ ਗਿਆ ਤੁਹਾਡੇ 'ਚ ਬਹੁਤ ਬੰਦੇ ਇੱਦਾਂ ਦੇ ਹੋਣਗੇ ਜਿਹੜੇ ਕਹਿਣਗੇ ਯਾਰ ਮੈਂ ਕਿੱਥੇ ਆਉਣਾ ਸੀ ਆਹ ਲੈ ਆਇਆ ਮੈਨੂੰ ਵੀ ਆ ਜਾ ਚੱਲੀਏ ਟਰਾਲੀ ਆਉਂਦੀ ਸੀ ਮੈਨੂੰ ਧੱਕੇ ਨਾਲ ਹੀ ਬਹਾ ਲਿਆ ਆ ਜਾ ਆਵਾਜ਼ ਮਾਰ ਲਈ ਮੈਂ ਕਿਹਾ ਚਲੋ ਆਪਾਂ ਵੀ ਚੱਲਦੇ ਹਾਂ ਮੇਰਾ ਤੇ ਕੋਈ ਪ੍ਰੋਗਰਾਮ ਹੀ ਨਹੀਂ ਸੀ ਅੱਜ ਆਉਣ ਦਾ ਬਹੁਤੇ ਵਿੱਚ ਇੱਦਾਂ ਦੇ ਹੋ ਸਕਦੇ ਨੇ ਹੋਣ ਜਿਹੜੇ ਸ਼ੌਂਕ ਨਾਲ ਨਹੀਂ ਆਏ ਧੱਕੇ ਦੇ ਨਾਲ ਹੀ ਲੈ ਆਏ ਉਹਨਾਂ ਨੂੰ ਪਰ ਇੱਕ ਹੁੰਦਾ ਜੀ ਨਾਤਾ ਬਣ ਜਾਏ ਨਾਤਾ ਜਿਹੜੇ ਬੰਦੇ ਦਾ ਸਾਧ ਸੰਗਤ ਵਿੱਚ ਨਾਤਾ ਬਣ ਜਾਏ ਉਹਨੂੰ ਤੇ ਨੀਂਦ ਨਹੀਂ ਆਉਂਦੀ ਜੇ ਪਤਾ ਲੱਗ ਜਾਏ ਵੀ ਸਤਸੰਗ ਹੋ ਰਿਹਾ ਉਹ ਨਹੀਂ ਸੌਂ ਸਕਦਾ ਉਹਨੂੰ ਤੇ ਇਹ ਹੁੰਦਾ ਵੀ ਕਦੋਂ ਪਹੁੰਚ ਜਾਂ ਮੈਂ ਜਾਵਾਂ ਉਹਦਾ ਪਿਆਰ ਪੈ ਗਿਆ ਨਾਤਾ ਬਣ ਗਿਆ ਨਾਤਾ ਰਿਸ਼ਤਾ ਬਣ ਗਿਆ ਉਹਦੀ ਪ੍ਰੀਤ ਪੈ ਗਈ ਇਸ ਕਰਕੇ ਜਦੋਂ ਪ੍ਰੀਤ ਪੈ ਜਾਏ ਸੱਚਾ ਰਿਸ਼ਤਾ ਬਣ ਜਾਂਦਾ ਹੈ ਫਿਰ ਨਹੀਂ ਛੱਡਿਆ ਜਾ ਸਕਦਾ ਫਿਰ ਨਹੀਂ ਛੱਡਿਆ ਜਾ ਸਕਦਾ ਇਸ ਕਰਕੇ ਸੰਗਤ ਕਰਦਾ ਸੀ ਬਾੜੀ ਮਾੜੀ ਸੰਗਤ ਦੇ ਮਾੜੇ ਨਤੀਜੇ ਸੰਗਤ ਮਾੜੀ ਕਰਦਾ ਸੀ ਨਤੀਜੇ ਮਾੜੇ ਨਿਕਲੇ ਤੇ ਨਤੀਜਾ ਕੀ ਨਿਕਲਿਆ ਕੋੜ ਹੋਣ ਰੋਵੇ ਹੁਣ ਵੈਦ ਕਹਿੰਦਾ ਭਾਈ ਜੇ ਇਹਨੂੰ ਤੁਸੀਂ ਥੋੜਾ ਚਿਰ ਵੀ ਇੱਥੇ ਰੱਖ ਲਿਆ ਆਪਣੇ ਪਿੰਡ 'ਚ ਹੋਰ ਵੀ ਕਈਆਂ ਨੂੰ ਬਿਮਾਰੀ ਹੋ ਸਕਦੀ ਹੈ ਇਹਦੇ ਨਾਲ ਹਵਾ ਲੱਗ ਕੇ ਜਿਹੜੀ ਦੂਜਿਆਂ ਨੂੰ ਲੱਗੇਗੀ ਬਿਮਾਰ ਹੋ ਜਾਏਗਾ ਭਾਈ ਛੂਤ ਦਾ ਰੋਗ ਹੈ ਕੋੜ ਹੈ ਇਹਨੂੰ ਬੜਾ ਭੈੜਾ ਕੋੜ ਹੋਇਆ ਕੋੜ ਵੀ ਖਤਰਨਾਕ ਹੈ 18 ਤਰ੍ਹਾਂ ਦਾ ਕੋੜ ਹੁੰਦਾ ਹੈ ਇਹ ਕੋੜ ਵੀ ਬੜਾ ਭੈੜਾ ਹੋਇਆ ਇਹਨੂੰ ਇਹ ਨਹੀਂ ਬਚਦਾ ਉਹਦੀ ਮਾਂ ਕਹਿੰਦੀ ਬਚਾ ਵੈਦਾ ਬਚਾ ਲੈ ਪੁੱਤ ਤੇ ਮੇਰਾ ਹੀ ਹੈ ਚਲੋ ਜਿੱਦਾਂ ਦਾ ਮਰਜ਼ੀ ਬੇਬੇ ਕੁਛ ਨਹੀਂ ਕਰ ਸਕਦੇ ਪਿੰਡ ਤੋਂ ਬਾਹਰ ਇਹਨੂੰ ਛੱਡ ਕੇ ਆਓ ਪਿੰਡ 'ਚ ਨਾ ਰੱਖੋ ਨੁਕਸਾਨ ਹੋ ਜਾਏਗਾ ਪਿੰਡ 'ਚ ਨਾ ਰੱਖੋ ਹੁਣ ਆ ਗਿਆ ਸਮਾਂ ਦੁੱਖ ਦਾ ਹੁਣ ਕੌਣ ਖੜੇ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁੱਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਹੀਂ ਕੋਈ ਨਹੀਂ ਖੜਦਾ ਨੇੜੇ ਫਿਰ ਜਦੋਂ ਬਿਪਤਾ ਦਾ ਸਮਾਂ ਦੁੱਖ ਦਾ ਸਮਾਂ ਆ ਜਾਂਦਾ ਨਾ ਪੜਦੇ ਆ ਇਹਦਾ ਅਰਥ ਪੜੀਏ ਅਰਥ तेरे सुखा दे संगी ने सारे दुखा विच कोई ना बड़े सुखा दे संगी ने सारे दुखा विच कोई ना बड़े सुखा दे संगी ने सारे दुखा विच कोई ना बड़े तेरे सुखां दे संगी ने सारे दुखां विच कोई ना तेरे सुखां दे संगी ने सारे दुखां विच कोई ना बने
तेरे सुखां दे संगी ने सारे
पढ़ो
दुखां विच कोई ना बने तेरे सुखां दे संगी ने सारे दुखां विच कोई ना बने
पढ़ो
सारे दुखां विच कोई ना
बोलो दुखा विच कोई ना बने सोच ले दुखा विच कोई ना
दुखा विच कोई ना बने सोच ले दुखा विच कोई ना बने
बाबा बाबा
कोई ना बने सोच ले दुखा विच कोई ना बने
तेरे सकिया भैन भरावान सकिया भैन भरावान
सकिया भैन भरावान तेरे सकिया भैन भरावान भरावान
चक्का सुट के पीछे मुड़े आना ओए चक्का तोड़ के चक्का सुट के पीछे मुड़े आना तेरे सकिया भैन भरावान सकिया भैन भरावान
पिछे मुड़े आना तेरे सकिया भैन भरावान ने तेरे सकिया भैन भरावान ने
डग्गा सुट के पिछे मुड़े आना सकिया भैन भरावान ने सकिया भैन भरावान ने कोई नहीं तुरदा जी ना कल्या नू जाना पैंदा करमी आपो अपनी आपो अपने कर्म ने आपो अपनी सोच मुताबक जेहो जी साड़ी सोच है उसे मुताबक लेखा देन दी है जिंद साड़ी हुण कर्म माड़े सी दुखी है कि बैद कहिंदा भाई इहनू पिंड चो बाहर छड़ के आओ ध्यान नाल सुनियो जिमें लाश नू चुकते है ना जी लाश नू हाथ नहीं लाउंदे कपड़े नाल ही चकदे ने ना कपड़े ऐदां ही कपड़े नाल चक लिया ते कपड़े नाल चुक के ते पिंड तो बाहर छड आए छपरी जी पाती उत्थे ही खाण पीन नू दे आउंदे आ हाथ गल गए पैर गल गए ठूठा रखिया है ठूठा ते जिवें कुत्ता मूंह पा के खांदा है ऐदां उहदे विच रख दिया करन सारा कुछ ते मूंह विच पा के खाया करे ਜਿਵੇਂ ਕੁੱਤਾ ਖਾਂਦਾ ਹੈ ਨਾ ਮੂੰਹ ਪਾ ਕੇ ਬਰਤਨ ਵਿੱਚ, ਐਦਾਂ ਖਾਇਆ ਕਰੇ। ਹੁਣ ਕਰਮ ਜਦੋਂ ਮਾੜੇ ਕੀਤੇ ਹੋਣ ਫਿਰ ਸਜ਼ਾ ਭੋਗਣੀ ਪੈਂਦੀ ਹੈ। ਖਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲੈ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਪਰਮਾਤਮਾ ਨੂੰ ਭੁੱਲ ਕੇ ਬੰਦਾ ਰਸਾਂ ਭੋਗਾਂ ਚ ਪੈ ਜਾਂਦਾ ਵੀ ਬੜਾ ਸਵਾਦ ਹੈ, ਪਰ ਕਿੱਕਰ ਦੇ ਬੀਜ ਨੂੰ ਥੋੜਾ ਕੰਡੇ ਲੱਗੇ ਹੁੰਦੇ ਆ, ਕੰਡੇ ਦੇ ਬਾਅਦ ਚ ਲੱਗਦੇ ਆ, ਬੀਜ ਤੇ ਮੁਲਾਇਮ ਹੀ ਬਹੁਤ ਹੁੰਦਾ। ਕਿਤੇ ਕੰਡੇ ਦਾ ਬੀਜ ਤੁਸੀਂ ਕਿੱਕਰ ਦਾ ਬੀਜ ਵੇਖਿਓ, ਇੱਦਾਂ ਫੜ ਕੇ ਬਹੁਤ ਸਵਾਦ ਹੁੰਦਾ, ਇੱਦਾਂ ਮੁਲਾਇਮ ਹੁੰਦਾ, ਪਰ ਉਹਨੂੰ ਥੋੜਾ ਕੰਡੇ ਲੱਗੇ, ਕੰਡੇ ਦੇ ਬਾਅਦ ਚ ਲੱਗਣੇ ਨੇ, ਕੰਡੇ ਦੇ ਬਾਅਦ ਚ ਲੱਗਣੇ ਨੇ ਭਾਈ। ਜਦੋਂ ਬੰਦਾ ਕਰਮ ਕਰਦਾ ਉਦੋਂ ਨਹੀਂ ਪਤਾ ਹੁੰਦਾ, ਯਾਰਾਂ ਬੇਲੀਆਂ ਚ ਰਲ ਕੇ ਨਸ਼ੇ ਦੇ ਵਿੱਚ ਫਿਰਦਾ ਨਹੀਂ ਉਹਨੂੰ, ਉਦੋਂ ਨਹੀਂ ਪਤਾ ਲੱਗਦਾ, ਪਤਾ ਬਾਅਦ ਚ ਲੱਗਣਾ ਜਦੋਂ ਸਮਾਂ ਬੀਤ ਗਿਆ। ਸਮਾਂ ਲੰਘਣ ਦੇ ਫਿਰ ਲੱਗੂ ਪਤਾ, ਫਿਰ ਪਤਾ ਲੱਗੂ। ਹੁਣ ਰੋਇਆ ਕਰੇ ਆਹ ਕੀ ਬਣ ਗਿਆ ਮੇਰੇ ਨਾਲ, ਮੇਰੇ ਨਾਲ ਇਦਾਂ ਕਿਉਂ ਹੋ ਗਿਆ। ਛੇ ਮਹੀਨੇ ਲੰਘ ਗਏ, ਸਾਲ ਲੰਘ ਗਿਆ, ਦੋ ਸਾਲ ਲੰਘ ਗਏ, ਉੱਥੇ ਹੀ ਪਿਆ। ਬਦਬੂ ਆਇਆ ਕਰੇ ਨੇੜੇ ਕੋਈ ਜਾਵੇ ਨਾ, ਗੰਦ ਮੰਦ ਵੀ ਉੱਥੇ ਹੀ। ਬਹੁਤ ਬੁਰਾ ਹਾਲ ਸੀ ਉਸ ਬੰਦੇ ਦਾ, ਵੇਖੋ ਕੰਮ ਹੀ ਇਦਾਂ ਦੇ ਕੀਤੇ ਸੀ, ਗਲ ਗਲਿਆ ਪਿਆ ਸਾਰਾ। ਮਾੜੀ ਸੰਗਤ ਨੇ ਕਿੱਥੇ ਪਹੁੰਚਾਤਾ, ਮਾੜੀ ਸੰਗਤ ਨੇ ਕਿੱਥੇ ਪਹੁੰਚਾਤਾ, ਮਾੜਿਆਂ ਚ ਬਹਿ ਬਹਿ ਕੇ ਕਿੱਦਾਂ ਦਾ ਹੋ ਗਿਆ। ਤੇ ਫਿਰ ਇੱਕ ਦਿਨ ਗੁਰੂ ਅਮਰਦਾਸ ਜੀ ਦੇ ਕੋਲ ਜਾ ਰਹੇ ਸੀ ਗੁਰੂ ਦੇ ਪਿਆਰੇ ਗੁਰਸਿੱਖ ਪਿਆਰੇ, ਬਾਣੀ ਪੜ੍ਹਨ ਵਾਲੇ ਬਾਣੀ ਪੜ੍ਹਦੇ ਜਾਣ ਬਾਣੀ, ਉਹ ਗੁਰਮੁਖ ਬਾਣੀ ਪੜ੍ਹਦੇ ਜਾਣ ਜੀ, ਇੱਦਾਂ ਸ਼ਬਦ ਪੜ੍ਹਦੇ ਤੁਰੇ ਜਾਣ, ਸਾਜ਼ ਫੜੇ ਹੋਏ ਤੇ ਬਾਣੀ ਪੜ੍ਹਦੇ, ਜਿਵੇਂ ਆਪਾਂ ਸਤਸੰਗ ਚ ਆਉਂਦੇ ਹਾਂ ਟਰਾਲੀਆਂ ਤੇ ਆਉਂਦੇ, ਕਈ ਵਾਰੀ ਸ਼ਬਦ ਪੜ੍ਹਨ ਲੱਗ ਜਾਂਦੇ ਹਾਂ ਜਾਂ ਸਿਮਰਨ ਕਰੀ ਜਾਂਦੇ ਹਾਂ, ਉਹ ਤੁਰੇ ਜਾਣ ਬਾਣੀ ਪੜ੍ਹਨ ਬਾਣੀ, ਤੇ ਆਨੰਦ ਬੜਾ ਆਇਆ ਬਾਣੀ ਦਾ, ਆਨੰਦ ਬੜਾ ਆਇਆ। ਇਹਨੇ ਸਭ ਕੁਝ ਹੀ ਭੁੱਲ ਗਿਆ ਜਦੋਂ ਬਾਣੀ ਦੀ ਆਵਾਜ਼ ਪਈ ਨਾ, ਦਰਦ ਬੰਦ ਹੀ ਹੋ ਗਿਆ, ਕਿਉਂਕਿ ਧਿਆਨ ਬਾਣੀ 'ਚ ਚਲਿਆ ਗਿਆ, ਦਰਦ ਬੰਦ ਹੋ ਗਿਆ, ਮਨ ਇਕਾਗਰ ਹੋ ਗਿਆ, ਦਰਦ ਨਹੀਂ ਹੋਇਆ, ਤਕਲੀਫ ਬੰਦ ਹੋ ਗਈ। ਇਹਨੇ ਉੱਚੀ ਸਾਰੀ ਆਵਾਜ਼ ਮਾਰੀ, ਜਾਣ ਵਾਲਿਓ ਰੁਕ ਜਾਓ ਜਰਾ, ਮੇਰਾ ਵੀ ਹਾਲ ਪੁੱਛ ਲਓ ਮਾੜਾ ਜਿਹਾ, ਮੇਰੇ ਕੰਨੀ ਦੇਖੋ। ਉਹ ਜਾਣ ਵਾਲੇ ਰੁਕ ਗਏ, ਕਹਿੰਦੇ ਵੇਖੀਏ ਤੇ ਸੀ ਕੌਣ ਹੈ ਕੀ ਹੋਇਆ। ਉਹਨਾਂ ਚੋਂ ਦੋ ਬੰਦੇ ਆਏ ਵੇਖ ਕੇ ਵੀ ਆਹ ਕੀ ਇੰਨੀ ਬਦਬੂ ਆਵੇ, ਨੇੜੇ ਖੜਿਆ ਨਾ ਜਾਏ, ਏਦਾਂ ਹੱਥ ਜੋੜੇ, ਕਹਿੰਦਾ ਕੀ ਪੜ੍ਹਦੇ ਸੀ ਤੁਸੀਂ, ਕਹਿੰਦੇ ਬਾਣੀ ਪੜ੍ਹਦੇ ਸੀ, ਕਹਿੰਦੇ ਬੜਾ ਆਨੰਦ ਆਇਆ, ਮੇਰੇ ਦਰਦ ਬੰਦ ਹੋ ਗਿਆ, ਮੇਰਾ ਧਿਆਨ ਬਾਣੀ 'ਚ ਲੱਗ ਗਿਆ ਇੰਨਾ। ਜਦੋਂ ਤੁਸੀਂ ਬਾਣੀ ਪੜ੍ਹਨੀ ਬੰਦ ਕੀਤੀ ਹੈ ਫਿਰ ਉਹੀ ਹਾਲ ਹੋ ਗਿਆ ਮੇਰਾ। ਫਿਰ ਕਹਿੰਦੇ ਵੀ ਕਿਰਪਾ ਕਰੋ, ਬਾਣੀ ਕਿੱਥੋਂ ਚੱਲੇ ਕਿੱਥੇ ਹੋ, ਕਹਿੰਦੇ ਗੁਰੂ ਅਮਰਦਾਸ ਜੀ ਕੋਲ। ਇਹ ਬਾਣੀ ਕਿਹਦੀ ਪੜ੍ਹਦੇ ਸੀ, ਕਹਿੰਦੇ ਗੁਰੂ ਨਾਨਕ ਦੇ ਬਚਨ ਪੜ੍ਹਦੇ ਸੀ ਗੁਰੂ ਨਾਨਕ ਦੇ। ਚੱਲੇ ਕਿੱਥੇ ਹੋ, ਗੋਇੰਦਵਾਲ ਸਾਹਿਬ ਚੱਲੇ ਆ, ਤਰਲੀ ਕਰੀ ਜਾ, ਕਹਿੰਦਾ ਮੈਨੂੰ ਵੀ ਲੈ ਜਾਓ, ਮੇਰਾ ਭਲਾ ਹੋ ਜਾਊ, ਮੈਨੂੰ ਵੀ ਲੈ ਜਾਓ ਜੀ, ਮੈਨੂੰ ਲੈ ਜਾਓ, ਮੈਂ ਬੜਾ ਦੁਖੀ ਹਾਂ। ਹੁਣ ਤਰਲੇ ਮਾਰਨਾ, ਆਪਾਂ ਵੀ ਮਾਰਨੇ ਨੇ ਜੀ ਤਰਲੇ, ਸਾਰੇ ਚੇਤਾ ਰੱਖਿਓ, ਸਾਰਿਆਂ ਨੇ ਇੱਕ ਦਿਨ ਤਰਲੇ ਮਾਰਨੇ ਨੇ। ਹੁਣ ਤੇ ਨਹੀਂ ਛੱਡਦੇ, ਛੱਡਦੇ ਬਾਪੂ ਖੈੜਾ, ਹੁਣ ਤੇ ਸਿਆਣਾ ਹੋ ਜਾ ਨਾ, ਉਹ ਫਿਰ ਸਮਾਂ ਆਉਣਾ ਤਰਲੇ ਮਾਰਾਂਗੇ ਫਿਰ ਆਪਾਂ। ਹਾਏ ਮੇਰੇ ਗੋਡੇ ਕੰਮ ਕਰਨ, ਮੈਂ ਭੱਜ ਭੱਜ ਸੇਵਾ ਕਰਾਂਗਾ, ਹੁਣ ਮੇਰੇ ਤੋਂ ਬੈਠਿਆ ਨਹੀਂ ਜਾਂਦਾ, ਦਿਸਦਾ ਨਹੀਂ ਮੈਨੂੰ, ਹੁਣ ਮੇਰੀਆਂ ਅੱਖਾਂ ਆ ਜਾਣ ਕਿਤੇ, ਮੈਂ ਤੇ ਪਾਠ ਹੀ ਕਰੀ ਜਾਊਂ ਬਸ, ਦਿਸਣ ਲੱਗ ਜੇ ਫਿਰ ਬੰਦਾ ਰੋਂਦਾ। ਜਦੋਂ ਹੁੰਦਾ ਸਾਰਾ ਕੁਝ ਉਦੋਂ ਨਹੀਂ ਚੇਤਾ ਆਉਂਦਾ ਰੱਬ ਦਾ, ਉਦੋਂ ਰੱਬ ਦਾ ਚੇਤਾ ਨਹੀਂ ਆਉਂਦਾ, ਜਦੋਂ ਵੱਡੀ ਬਿਪਤਾ ਪੈਂਦੀ ਹੈ ਫਿਰ ਰੋਂਦਾ। ਉੱਚੀ ਉੱਚੀ ਕਵੇ ਵੀ ਹੁਣ ਕਰੋ ਕਿਰਪਾ, ਮੈਨੂੰ ਲੈ ਚੱਲੋ। ਉਹ ਦੋਵੇਂ ਜਣੇ ਵਾਪਸ ਆ ਕੇ ਕਹਿੰਦੇ ਵੀ ਕੀ ਕਰੀਏ ਹੁਣ, ਇੱਦਾਂ ਬੰਦਾ ਤਰਲੇ ਕਰੀ ਚੱਲਦਾ। ਉਹ ਸੰਗਤ ਕਹਿੰਦੀ ਹੈ ਉਹ ਸੇਵਾ ਤੇ ਅਸਲ ਹੈ ਹੀ ਇਹ ਹੈ, ਕਹਿੰਦੇ ਬਦਬੂ ਬੜੀ ਆਉਂਦੀ ਹੈ, ਬਿਮਾਰੀ ਬੜੀ ਭੈੜੀ ਹੈ ਛੂਤ ਦੀ। ਇੱਕ ਕਹਿੰਦਾ ਐਂ ਕੀ ਹੋਜੂ, ਅਸਲੀ ਸੇਵਾ ਤੇ ਕਰਨੀ ਹੋਈ ਇਹਨਾਂ ਦੀ ਚਾਹੀਦੀ ਹੈ। ਉਹ ਗਿਆ ਐਦਾਂ ਚੱਕ ਕੇ ਮੋਢੇ ਤੇ, ਕਹਿੰਦਾ ਆ ਜਾ ਤੈਨੂੰ ਗੁਰਾਂ ਦੇ ਦੀਦਾਰ ਕਰਾਵਾਂ, ਬਹਿ ਜਾ ਮੇਰੇ ਮੋਢਿਆਂ ਤੇ। ਚੱਕ ਕੇ ਮੋਢਿਆਂ ਤੇ ਬਹਾ ਲਿਆ, ਆ ਜਾ ਚੱਲੀਏ। ਸੰਗਤ ਸ਼ਬਦ ਪੜ੍ਹਦੀ ਹੋਈ ਫਿਰ ਤੁਰ ਪਈ, ਸਾਰੇ ਰਾਹ ਬਾਣੀ ਦੀਆਂ ਗੱਲਾਂ ਕਰਦੇ ਗਏ, ਬਾਣੀ ਪੜ੍ਹਦੇ ਗਏ। ਮਾੜੀ ਸੰਗਤ ਵਿੱਚ ਬਹਿ ਕੇ ਬੰਦਾ ਕਿੱਧਰ ਨੂੰ ਜਾਂਦਾ, ਪਰ ਸੰਤ ਮਿਲੇ ਕਿਛ ਸੁਣੀਏ ਕਹੀਏ, ਮਿਲੇ ਅਸੰਤ ਮਸਤ ਕਰ ਰਹੀ। ਇਹ ਸ਼ਬਦ ਵੇਖੋ ਭਗਤ ਜੀ ਦਾ ਕਿੰਨਾ ਪਿਆਰਾ ਹੈ। ਮਾੜੀ ਸੰਗਤ ਵਿੱਚ ਪਏਗਾ, ਵੇਖੀ ਤੇਰਾ ਬਣਦਾ ਕੀ ਹੈ। ਗੱਲਬਾਤ ਕਰਨੀ ਹੈ ਪਰ ਮਾੜਿਆਂ ਨਾਲ ਨਹੀਂ, ਗੁਰਮੁਖਾਂ ਨਾਲ। ਬਾਬਾ ਬੋਲਣਾ ਕੀ ਬੋਲੀਏ, ਕੀ ਬੋਲੀਏ, ਕੀ ਬੋਲੀਏ। ਪੜ੍ਹੀਏ ਸ਼ਬਦ ਦੇ ਸੁਰਤ ਵਿੱਚ,
ਬਾਬਾ ਬੋਲਣਾ ਕਿਆ ਕਹੀਏ, ਬਾਬਾ ਬੋਲਣਾ ਕਿਆ ਕਹੀਏ।
ਕੀ ਬੋਲੀਏ ਜੀ, ਕੀ ਬੋਲੀਏ।
ਜੈਸੇ ਰਾਮ ਨਾਮ ਰਵ ਰਹੀਏ, ਜੈਸੇ ਰਾਮ ਨਾਮ ਰਵ ਰਹੀਏ, ਬੋਲਣਾ ਕਿਆ ਕਹੀਏ। ਸੰਤ ਮਿਲੇ ਕਿਛ ਸੁਣੀਏ ਕਹੀਏ, ਮਿਲੇ ਅਸੰਤ ਮਸਤ ਕਰ ਰਹੀਏ। ਸੰਤ ਮਿਲੇ ਕਿਛ ਸੁਣੀਏ ਕਹੀਏ, ਮਿਲੇ ਸੰਤ ਮਸਤ ਕਰ ਰਹੀਏ, ਮਿਲੇ ਅਸੰਤ ਮਸਤ ਕਰ ਰਹੀਏ। ਬਾਬਾ
ਕੋਈ ਮਨਮੁਖ ਮਿਲ ਜਾਏ ਤੇ ਚੁੱਪ ਕਰ ਜਾ, ਜੇ ਕੋਈ ਮਨਮੁਖ ਮਿਲ ਜਾਏ, ਵਿਗੜਿਆ ਹੋਇਆ ਮਿਲ ਜਾਏ, ਉਹਦੇ ਨਾਲ ਗੱਲਬਾਤ ਨਾ ਕਰੀ। ਜੇ ਕੋਈ ਗੁਰੂ ਦਾ ਪਿਆਰਾ ਗੁਰਮੁਖ ਮਿਲੇ, ਗੁਰਮੁਖ ਰੰਗੀ ਰੂਹ, ਸੰਤ ਮਿਲੇ ਕਿਛ ਸੁਣੀਏ ਕਹੀਏ, ਮਿਲੇ ਅਸੰਤ ਉੱਥੇ ਚੁੱਪ ਕਰ ਜੀ। ਜੇ ਅਸੰਤ ਮਿਲ ਜਾਏ ਉਹਦੇ ਨਾਲ ਨਾ ਗੱਲਬਾਤ ਤੋੜ ਕੇ ਬਹਿ ਜੀ ਕਿਤੇ ਵੀ, ਚੱਲ ਇਹਦੇ ਨਾਲ ਵੀ ਗੱਲਬਾਤ ਕਰ ਲਈਏ। ਕਹਿੰਦੇ ਉੱਥੇ ਚੁੱਪ ਕਰ ਜਾ, ਉਹਨਾਂ ਦੀ ਗੱਲ ਨਾ ਸੁਣੀ। ਗੁਰਮੁਖਾਂ ਨਾਲ ਬੋਲੇਗਾ ਤੇ ਕੀ ਸਿੱਖੇਗਾ, ਇੱਧਰ ਸੁਣਿਓ। ਗੁਰਮੁਖਾਂ ਚ ਬਹੇਗਾ ਤੇ ਕੀ ਸਿੱਖੇਗਾ, ਮਨਮੁਖਾਂ ਦੀ ਸੁਣੇਗਾ ਤੇ ਕੀ ਸਿੱਖੇਗਾ। ਇੱਥੇ ਅੱਗੇ ਦੱਸਦਾ,
ਸੰਤਨ ਸਿਓ ਬੋਲੇ ਉਪਕਾਰੀ, ਮੂਰਖ ਸਿਓ ਬੋਲੇ ਚੱਖ ਮਾਰੀ।
ਜੇ ਗੁਰਮੁਖਾਂ ਕੋਲ ਬਹੇਗਾ ਜੁੜਿਆ ਹੋਇਆ ਦੀ ਸੰਗਤ ਕਰੇਗਾ। ਫਿਰ ਤੇ ਕਹਿੰਦੇ ਉਪਕਾਰ ਕਰਨੇ ਪਰ ਉਪਕਾਰ ਕਰਨੇ ਚੰਗੇ ਕੰਮ ਕਰਨੇ ਸਿੱਖੇਗਾ, ਤੇ ਜੇ ਵਿਗੜਿਆ ਹੋਇਆ ਦੀ ਸੰਗਤ ਕਰੇਗਾ ਤੇ ਝੱਖ ਮਾਰਨੀ ਸਿੱਖੇਗਾ। ਹੋਰ ਕੀ ਸਿਖਾ ਦੇਣਗੇ, ਆਪ ਵੀ ਝੱਖ ਮਾਰਦੇ ਆ ਤੇ ਤੈਨੂੰ ਵੀ ਉਹੀ ਕੁਝ ਸਿਖਾ ਦੇਣਗੇ। ਆਪ ਵੀ ਵਿਗੜੇ ਫਿਰਦੇ ਆ, ਤੈਨੂੰ ਵੀ ਵਿਗਾੜ ਦੇਣਗੇ। ਅੱਜ ਗਾਉਣ ਵਾਲਿਆਂ ਦੀ ਸੰਗਤ ਕਰਕੇ ਸੁਣਿਓ, ਮੈਂ ਗਾਉਣ ਵਾਲਿਆਂ ਦਾ ਨਾਂ ਲਿਆ ਨਾ, ਕਈਆਂ ਨੇ ਸਿਰ ਤਾਂ ਨੂੰ ਚੱਕ ਲਏ ਉੱਪਰ ਨੂੰ ਵੀ ਗਾਉਣ ਵਾਲੇ। ਹੁਣ ਗਾਉਣ ਵਾਲਿਆਂ ਦੀ ਸੰਗਤ ਕਰ ਕਰਕੇ ਉਹ ਝੱਖਾਂ ਮਾਰਦੇ, ਉਹ ਤੁਰੇ ਫਿਰਦੇ, ਝੱਖ ਮਾਰਦੇ ਅਸੀਂ ਤੁਰੇ ਫਿਰਦੇ। ਜਿਹੋ ਜਿਹੀਆਂ ਉਹ ਝੱਖਾਂ ਮਾਰਦੇ ਆ ਉਦਾਂ ਦੀ ਇਹ ਝੱਖਾਂ ਆਪਾਂ ਮਾਰਦੇ। ਜੇ ਕਿਤੇ ਸਤਿਗੁਰੂ ਦੀ ਆਪਾਂ ਸੰਗਤ ਕਰਦੇ ਹੁੰਦੇ, ਸਤਿਗੁਰੂ ਦੀ ਸੰਗਤ ਕਰਦੇ ਹੁੰਦੇ, ਅੱਜ ਰੰਗ ਕੁਝ ਹੋਰ ਹੁੰਦਾ। ਇਸ ਕਰਕੇ ਗੁਰਮੁਖਾਂ ਚ ਬਹੇਗਾ ਪਰ ਉਪਕਾਰ ਕਰਨਾ ਸਿੱਖੇਗਾ, ਗੁਰਮੁਖਾਂ ਨਾਲ ਗੱਲਬਾਤ ਕਰ ਪਰ ਉਪਕਾਰ ਕਰਨਾ ਸਿੱਖੇਗਾ, ਤੇ ਮਨਮੁਖਾਂ ਚ ਬਹੇਗਾ ਝੱਖਾਂ ਮਾਰਨੀ ਸਿਖਾਉਣਗੇ, ਤੈਨੂੰ ਕੱਖ ਨੀ ਪੱਲੇ ਪੈਣਾ। ਹੁਣ ਪੰਕਤੀ ਫੇਰ ਪੜੀ,
ਬੋਲਤ ਬੋਲਤ ਬੜ ਹੈ ਬੇਕਾਰਾ, ਬਿਨ ਬੋਲੇ ਕਿਆ ਕਰ ਹੈ ਵਿਚਾਰਾ।
ਮਨਮੁਖਾਂ ਨਾਲ ਬੋਲੇਗਾ, ਇਹ ਦੋਵੇਂ ਪੰਕਤੀਆਂ ਫੇਰ ਪੜਿਓ ਆਰਾਮ ਨਾਲ ਸੁਣੋ। ਮਨਮੁਖਾਂ ਨਾਲ ਬੋਲੇਗਾ ਵਕਾਰ ਵਧਣਗੇ, ਭੈੜੇ ਕੰਮਾਂ 'ਚ ਜਾਏਗਾ ਵਕਾਰ ਵਧਣਗੇ, ਤੇ ਜੇ ਗੁਰਮੁਖਾਂ ਨਾਲ ਗੱਲਬਾਤ ਕਰੇਗਾ ਤੇ ਸੋਹਣੇ ਵਿਚਾਰ ਵਧਣਗੇ। ਮਨਮੁਖਾਂ 'ਚ ਬਹਿ ਕੇ ਮਾੜਿਆਂ 'ਚ ਬਹਿ ਕੇ ਵਕਾਰ ਵਧਣਗੇ, ਤੇ ਗੁਰਮੁਖਾਂ 'ਚ ਬਹਿ ਕੇ ਸੋਹਣੇ ਸੋਹਣੇ ਵਿਚਾਰ ਵਧਣਗੇ ਤੇਰੇ। ਹੁਣ ਫੇਰ ਸੁਣੋ ਧਿਆਨ ਨਾਲ,
ਬੋਲਤ ਬੋਲਤ ਬੜ ਹੈ ਬੇਕਾਰਾ, ਬਿਨ ਬੋਲੇ ਕਿਆ ਕਰ ਹੈ ਵਿਚਾਰਾ।
ਜੇ ਗੁਰਮੁਖਾਂ ਨਾਲ ਗੱਲਬਾਤ ਕਰਨੀ ਛੱਡ ਦੇਗਾ ਤੇ ਵਿਚਾਰ ਕਿਵੇਂ ਕਰੇਗਾ, ਤੈਨੂੰ ਸਮਝ ਕਿਵੇਂ ਵਧੇਗੀ? ਮਨਮੁਖਾਂ ਨਾਲ ਗੱਲਬਾਤ ਕਰੇਗਾ ਵਕਾਰ ਵਧਣਗੇ, ਤੇ ਜੇ ਗੁਰਮੁਖਾਂ ਨਾਲ ਗੱਲਬਾਤ ਨਾ ਕੀਤੀ ਤੇ ਤੇਰੀ ਸੋਹਣੀ ਵਿਚਾਰ ਨਹੀਂ ਬਣਨੀ, ਤੇਰੀ ਸੋਚ ਨਹੀਂ ਚੰਗੀ ਬਣਨੀ। ਉਹਨਾਂ ਚਿਰ ਕਹਿੰਦੇ ਉਹਨਾਂ ਚਿਰ ਸੋਚ ਨਹੀਂ ਤੇਰੀ ਚੰਗੀ ਬਣ ਸਕਦੀ। ਹਾਂਜੀ,
ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬਹੋ ਨਾ ਡੋਲੇ, ਭਰਿਆ ਹੋਏ ਸੋ ਕਬਹੋ ਨਾ ਡੋਲੇ, ਪਰਿਆ ਹੋਏ ਸੋ ਕਬਹੋ ਨਾ ਡੋਲੇ। ਬਾਬਾ ਬੋਲਨਾ ਕਿਆ ਕਹੀਆ, ਬਾਬਾ
ਬੋਲੀਏ ਤੇ ਕੀ ਬੋਲੀਏ? ਉਹ ਬੋਲੋ ਜਿਹਦੇ ਨਾਲ ਪਰਮਾਤਮਾ ਨਾਲ ਪਿਆਰ ਪਵੇ। ਮਨਮੁੱਖਾਂ ਦੀ ਬੋਲੀ ਛੱਡ ਦੇ, ਮਨਮੁੱਖਾਂ ਦੀ ਵਿਗੜਿਆਂ ਦੀ ਸੰਗਤ ਕਰੇਗਾ ਫਿਰ ਨੁਕਸਾਨ ਹੀ ਹੋਏਗਾ ਭਾਈ। ਤੇ ਵਿਗੜੇ ਹੋਈ ਬਹੁਤਾ ਬੋਲਦੇ ਆ ਜੀ, ਝੱਖਾਂ ਕੌਣ ਮਾਰਦੇ ਆ? ਕਹੋ ਕਬੀਰ ਛੂਛਾ ਘੱਟ ਬੋਲੇ, ਇਹ ਜਿਹੜਾ ਮਾੜਾ ਬੋਲਣ ਵਾਲੇ ਲੋਕ ਨੇ ਇਹ ਇਹਨਾਂ ਦੇ ਪੱਲੇ ਗੁਣ ਨਹੀਂ ਹੁੰਦਾ। ਜਿਹੜੇ ਹੁਣ ਮੰਨ ਲਓ ਬੰਦੇ ਗਾਲਾਂ ਕੱਢਦੇ ਆ, ਤੁਸੀਂ ਅੱਜ ਕੱਲ੍ਹ ਵਟਸਐਪ ਤੇ ਵੇਖੋ ਲੋਕੀ ਕਿੱਡੀਆਂ ਭੈੜੀਆਂ ਗਾਲਾਂ ਕੱਢਦੇ ਆ, ਕਿੱਡੀਆਂ ਭੈੜੇ ਭੈੜੀਆਂ ਗਾਲਾਂ ਕੱਢ ਕੱਢ ਕੇ ਕਈ ਪਾਉਂਦੇ ਆ ਨੈੱਟ ਦੇ ਉੱਤੇ, ਕਿੰਨਾ ਕੁਛ ਲੋਕੀ ਬੋਲਕ ਬੋਲ ਬੋਲਦੇ ਆ। ਇਹ ਜਿਹੜੇ ਉਹ ਲੋਕ ਨੇ ਜਿਹੜੇ ਅੰਦਰੋਂ ਖਾਲੀ ਹੋਣਗੇ, ਕਹਿੰਦੇ ਗੁਣਵਾਨ ਜਿਹੜੇ ਆ, ਭਰੇ ਭਾਂਡੇ ਜਿਹੜੇ ਆ, ਉਹ ਕਹਿੰਦੇ ਬਕਵਾਸ ਨਹੀਂ ਕਰਦੇ। ਆਖੋ ਸਤਨਾਮ, ਭੈੜੀਆਂ ਗੱਲਾਂ ਨਹੀਂ ਕਰਦੇ, ਭਰੇ ਭਾਂਡੇ ਬਕਵਾਸ ਨਹੀਂ ਕਰਦੇ। ਜੇ ਬਕਵਾਸ ਕਰਦਾ ਹੈ, ਗਲਤ ਬੋਲਦਾ ਹੈ ਤੇ ਖਾਲੀ ਹੋਣਾ ਹੈ। ਇਹ ਖਾਲੀ ਹੋਣਾ ਖਾਲੀ ਤਾਂ ਭੈੜੇ ਸ਼ਬਦ ਬੋਲਦਾ ਇਹਦੇ ਕੋਲ ਸੋਹਣੇ ਸ਼ਬਦ ਨਹੀਂ ਨਾ ਹੋਣੇ ਤਾਂ ਗਾਲਾਂ ਕੱਢਦਾ ਮਾਵਾਂ ਦੀਆਂ ਭੈਣਾਂ ਦੀਆਂ ਧੀਆਂ ਦੀਆਂ ਇਹ ਗਾਲਾਂ ਤਾਂ ਕੱਢਦਾ ਇਹਦੇ ਕੋਲ ਸੋਹਣੇ ਸ਼ਬਦ ਹੀ ਨਹੀਂ ਇਹਦੇ ਕੋਲ ਸੋਹਣੀ ਸੋਚ ਨਹੀਂ ਤਾਂ ਭੈੜੇ ਸ਼ਬਦ ਵਰਤਦਾ ਤੇ ਇਹ ਗੰਦਮੰਦ ਜਿਹੜੇ ਜਿਹਦੇ ਮੂੰਹ 'ਚ ਵੀ ਗੰਦ ਆ ਰਿਹਾ ਭੈੜੀਆਂ ਗਾਲਾਂ ਕੱਢਦਾ ਇਹਦੇ ਅੰਦਰ ਗੰਦ ਹੀ ਭਰਿਆ ਹੋਇਆ ਹੈ ਇਹ ਖਾਲੀ ਹੈ ਅੰਦਰੋਂ ਇਹਦੇ ਗੁਣ ਨਹੀਂ ਇਹਦੇ ਪੱਲੇ ਭਾਈ ਸੋ ਕਹੋ ਕਬੀਰ ਛੂਛਾ ਘੱਟ ਬੋਲੇ ਭਰਿਆ ਹੋਏ ਸੋ ਕਬ ਹੋ ਨਾ ਡੋਲੇ ਭਰੇ ਹੋਏ ਨਹੀਂ ਡੋਲਦੇ ਇਸ ਕਰਕੇ ਸੰਗਤ ਗੁਰਮੁਖਾਂ ਦੀ ਕਰਨੀ ਇਹ ਕਹਿੰਦਾ ਲੈ ਚੱਲੋ ਨਾਲ ਮੈਨੂੰ ਵੀ ਗੁਰੂ ਅਮਰਦਾਸ ਜੀ ਦੇ ਮੈਨੂੰ ਵੀ ਦਰਸ਼ਨ ਕਰਾ ਦਿਓ ਚੁੱਕ ਕੇ ਗੁਰੂ ਅਮਰਦਾਸ ਜੀ ਦੇ ਕੋਲ ਲੈ ਗਏ ਸੁਣਿਓ ਸਾਰੀ ਸੰਗਤ ਨੇ ਮਹਾਰਾਜ ਨੂੰ ਮੱਥਾ ਟੇਕਿਆ ਇਹਨੂੰ ਬਾਹਰਲੇ ਪਾਸੇ ਜਿੱਥੇ ਇੱਕ ਸੰਗਤ ਬੈਠਦੀ ਸੀ ਨਾ ਅਖੀਰ ਵਿੱਚ ਬਿਠਾਤਾ ਐਂਡ 'ਚ ਅਖੀਰ ਤੇ ਬਾਤਾ ਗੁਰੂ ਜੀ ਪੁੱਛਦੇ ਨੇ ਉਹ ਕਿਹਨੂੰ ਲੈ ਕੇ ਆਇਓ ਕਹਿੰਦੇ ਜੀ ਕੋੜੀ ਹੈ ਬਹੁਤ ਭਿਆਨਕ ਰੋਗ ਕੋੜ ਦਾ ਤੇ ਬੁਰਾ ਹਾਲ ਹੈ ਮਹਾਰਾਜ ਬਾਹਰ ਕਿਉਂ ਬਿਠਾਇਆ ਕਹਿੰਦੇ ਬਦਬੂ ਬੜੀ ਆਉਂਦੀ ਹੈ ਸਾਰੀ ਸੰਗਤ ਬੈਠੀ ਹੈ ਮਾਹੌਲ ਜਿਹੜਾ ਹੈ ਇੱਥੋਂ ਦਾ ਬੜਾ ਵਧੀਆ ਤੇ ਉਹ ਤਾਂ ਕਰਕੇ ਉੱਥੇ ਬਿਠਾਇਆ ਗੁਰੂ ਜੀ ਆਪਣਾ ਆਸਣ ਛੱਡ ਕੇ ਖੁਦ ਗਏ ਉਹਨੂੰ ਮਿਲ ਸੁਣੋ ਗੁਰੂ ਜੀ ਖੁਦ ਗਏ ਆਪ ਗਏ ਜਾ ਕੇ ਉਹਦੇ ਜਿਵੇਂ ਕਈ ਬੰਦੇ ਅਲਕਤ ਮੰਨਦੇ ਆ ਸੂਗ ਮੰਨਦੇ ਇਦਾਂ ਨਹੀਂ ਉਹਦੇ ਸਾਰੇ ਜ਼ਖਮਾਂ ਨੂੰ ਇਦਾਂ ਮਹਾਰਾਜ ਵੇਖਣ ਸਿਰ ਦੇ ਵਿੱਚ ਵੀ ਹੈ ਭਾਈ ਮੱਥੇ 'ਚ ਵੀ ਹੈ ਚਿਹਰਾ ਵੀ ਹੋਇਆ ਪਿਆ ਆ ਹੱਥ ਵੀ ਗਲੇ ਪਏ ਹੈ ਇਦਾਂ ਚੈੱਕ ਕਰਦੇ ਫਿਰਦੇ ਅੱਛਾ ਇੱਥੇ ਲੱਤ ਤੇ ਵੀ ਹੋਇਆ ਇਦਾਂ ਕੱਲਾ ਕੱਲਾ ਅੰਗ ਹੈ ਵੇਖਣ ਹੱਥ ਲਾ ਲਾ ਬਹੁਤ ਭਾਈ ਬੁਰਾ ਹਾਲ ਉਹ ਇਦਾਂ ਹੱਥ ਜੋੜੀ ਜਾਏ ਬਹੁਤ ਬੁਰਾ ਹਾਲ ਗੁਰੂ ਜੀ ਕਹਿੰਦੇ ਵੀ ਐਂ ਕਰੋ ਉਸੇ ਵੇਲੇ ਦਸਤਾ ਨਾਲ ਸੇਵਾਦਾਰਾਂ ਨੂੰ ਸੱਦ ਕੇ ਵੀ ਆਹ ਜੜੀਆਂ ਬੂਟੀਆਂ ਪਹਾੜਾਂ 'ਚੋਂ ਲਿਆਓ ਇਕੱਠੀਆਂ ਕਰਕੇ ਆਹ ਜੜੀਆਂ ਬੂਟੀਆਂ ਦਾ ਲੇਪ ਬਣਾਓ ਇਹਦੇ ਸਰੀਰ ਤੇ ਲੇਪ ਕਰ ਦਿਓ ਪਾਣੀ ਦੇ ਵਿੱਚ ਨਿੰਮ ਪਾ ਕੇ ਹੋਰ ਕਈ ਜੜੀਆਂ ਬੂਟੀਆਂ ਪਾ ਕੇ ਗਰਮ ਕਰਕੇ ਪਾਣੀ ਇਹਨੂੰ ਨਵਾਓ ਚਬੱਚੇ 'ਚ ਚਬੱਚੇ ਦੇ ਵਿੱਚ ਪਾਣੀ ਗਰਮ ਕਰਕੇ ਪਾ ਕੇ ਉਹਦੇ ਵਿੱਚ ਫਿਰ ਇਹਨੂੰ ਇਸ਼ਨਾਨ ਕਰਾਇਆ ਫਿਰ ਲੇਪ ਬਣਾ ਬਣਾ ਕੇ ਜਿਹੜੇ ਰੱਖੇ ਸੀ ਇਹਦੇ ਸਾਰੇ ਜ਼ਖਮਾਂ ਤੇ ਲੇਪ ਲਾ ਦਿੱਤਾ ਸਾਰੇ ਸਰੀਰ ਤੇ ਲੇਪ ਲੱਗ ਗਿਆ ਰਾਹਤ ਮਿਲੀ ਅਗਲੇ ਦਿਨ ਜਦੋਂ ਲਿਆਂਦਾ ਮਹਾਰਾਜ ਕਹਿੰਦੇ ਇੱਥੇ ਘਵਾ ਦਿਓ ਜਿੱਥੇ ਕਿ ਬਾਣੀ ਦੀ ਆਵਾਜ਼ ਇਹਦੇ ਕੰਨਾਂ 'ਚ ਪਵੇ ਬਾਣੀ ਦੀ ਆਵਾਜ਼ ਪਵੇ ਇੱਕ ਸਿੱਖ ਨੂੰ ਕਹਿ ਦਿੱਤਾ ਵੀ ਰੋਜ਼ ਤੂੰ ਇਹਦੇ ਤੇ ਇੱਕ ਘੰਟਾ ਲਾਉਣਾ ਹੈ ਤੂੰ ਇਹਨੂੰ ਜਪਜੀ ਸਾਹਿਬ ਸਿਖਾਇਆ ਕਰ ਥੋੜਾ ਥੋੜਾ ਕਰ ਉਹ ਇਹਨੂੰ ਜਪਜੀ ਸਾਹਿਬ ਸਿਖਾਉਣ ਲੱਗ ਪਿਆ ਇੰਨੀ ਕੁ ਦੂਰ ਆਵਾਜ਼ ਜਿੰਨੀ ਕੁ ਬਾਣੀ ਸੁਣੇ ਉਦੋਂ ਬਾਣੀ ਦੀ ਆਵਾਜ਼ ਪਵੇ ਤੇ ਨਾਲ ਹੀ ਇਲਾਜ ਸ਼ੁਰੂ ਕਰਾ ਦਿੱਤਾ ਰੋਜ਼ ਇਸ਼ਨਾਨ ਕਰਾਉਣਾ ਰੋਜ਼ ਲੇਪ ਕਰਨਾ ਕਿਸੇ ਨੇ ਸੂਗ ਨਹੀਂ ਮੰਨੀ ਚੇਤਾ ਰੱਖਿਓ ਭਗਤ ਪੂਰਨ ਸਿੰਘ ਨੇ ਸਾਰੀ ਜ਼ਿੰਦਗੀ ਕੋੜੀਆਂ ਨੂੰ ਚੁੱਕਿਆ ਟੀਵੀ ਦੇ ਮਰੀਜ਼ਾਂ ਨੂੰ ਚੁੱਕਿਆ ਪਰ ਭਗਤ ਪੂਰਨ ਸਿੰਘ ਨੂੰ ਟੀਵੀ ਨਹੀਂ ਹੋਈ ਭਗਤ ਪੂਰਨ ਸਿੰਘ ਨੂੰ ਬਿਮਾਰੀ ਨਹੀਂ ਲੱਗੀ ਕੋੜੀਆਂ ਦਾ ਇਲਾਜ ਕੀਤਾ ਅਸਲੀ ਸੇਵਾ ਹੈ ਭਗਤ ਪੂਰਨ ਸਿੰਘ ਜੋ ਕਰ ਗਏ ਇਹ ਸੇਵਾ ਹੋਰ ਨਹੀਂ ਕਰ ਸਕਿਆ ਕੋਈ ਉਹਨਾਂ ਦੇ ਹਿੱਸੇ ਬਹੁਤ ਵੱਡੀ ਸੇਵਾ ਮਾਲਕ ਨੇ ਦਿੱਤੀ ਇਦਾਂ ਦੀ ਸੇਵਾ ਤੇ ਮਹਾਰਾਜ ਨੇ ਆਪਣੇ ਹੱਥੀ ਉਹਨੂੰ ਰੋਜ਼ ਚੈੱਕ ਕਰਨਾ ਵੇਖਣਾ ਵੀ ਫਰਕ ਪੈਣ ਲੱਗ ਗਿਆ ਸੁਧਾਰ ਹੋ ਰਿਹਾ ਹੈ ਅੱਜ ਕੁਛ ਕੱਲ ਕੁਝ 15 ਦਿਨਾਂ ਬਾਅਦ ਤੇ ਉਹ ਥੋੜਾ ਥੋੜਾ ਹੱਥ ਪੈਰ ਹਿੱਲਣ ਲੱਗ ਪਏ ਚੰਗੀ ਤਰ੍ਹਾਂ ਖੁੱਲ ਜੇ ਗਿਆ ਸਰੀਰ ਉਹਦਾ ਮਹੀਨੇ ਦੇ ਵਿੱਚ ਉੱਠ ਕੇ ਖੜਾ ਹੋ ਗਿਆ ਡੰਡਾ ਜਿਹਾ ਫੜ ਕੇ ਤੁਰਿਆ ਕਰੇ ਬਸ 2 ਮਹੀਨੇ ਵਿੱਚ ਬੜਾ ਆਪਣੀ ਕਿਰਿਆ ਆਪ ਹੀ ਲੱਗ ਪਿਆ ਸੋਧਣ ਤੇ ਮਹੀਨੇ 6 ਨਹੀਂ ਲੰਘੇ ਭੱਜਿਆ ਹੀ ਫਿਰਦਾ ਹੈ ਭੱਜ ਭੱਜ ਸੇਵਾ ਕਰਦਾ ਕਿਤੇ ਨਿਸ਼ਾਨ ਵੀ ਨਹੀਂ ਰਿਹਾ ਕੋੜ ਦਾ ਚੰਗਾ ਭਲਾ ਹੋ ਗਿਆ ਬਾਣੀ ਪੜਿਆ ਕਰੇ ਸ਼ਬਦ ਗਾਇਆ ਕਰੇ ਰੱਜ ਕੇ ਸੋਹਣਾ ਅਮੀਰ ਘਰ ਦਾ ਪੁੱਤ ਸੀ ਸੋਹਣਾ ਬਹੁਤ ਸੀ ਬਿਮਾਰੀ ਨੇ ਖਾ ਲਿਆ ਜਦੋਂ ਐ ਸੋਹਣਾ ਬਹੁਤ ਲੱਗਿਆ ਭੱਜ ਭੱਜ ਕੇ ਕੰਮ ਕਰਿਆ ਕਰੇ ਸੇਵਾ ਕਰਿਆ ਕਰੇ ਜੀਵਨ ਹੀ ਬਦਲ ਗਿਆ
ਬਲ ਵਿੰਗ ਨਿਕਲ ਗਏ ਸਾਰੇ। ਬਹੁਤ ਖੁਸ਼ ਹੈ, ਬਹੁਤ ਖੁਸ਼ ਹੈ, ਹੋਵੇ ਵੀ ਕਿਉਂ ਨਾ। ਮਨਾ ਗੁਰਾਂ ਦੇ ਦੁਆਰੇ ਦਾ ਫਕੀਰ ਬਣ ਜਾ, ਮਨਾ ਗੁਰਾਂ ਦੇ ਦੁਆਰੇ ਦਾ ਫਕੀਰ ਬਣ ਜਾ, ਮਨਾ ਗੁਰਾਂ ਦੇ ਦੁਆਰੇ ਦਾ
ਬਣ ਜਾ, ਮਨਾ ਗੁਰਾਂ ਦੇ ਦੁਆਰੇ ਦਾ ਫਕੀਰ ਬਣ ਜਾ, ਮਨਾ ਗੁਰਾਂ ਦੇ ਦੁਆਰੇ ਦਾ
ਬਣ ਜਾ, ਮਨਾ ਗੁਰਾਂ ਦੇ ਦੁਆਰੇ ਦਾ ਫਕੀਰ ਬਣ ਜਾ, ਮਨਾ ਗੁਰਾਂ ਦੇ ਦੁਆਰੇ ਦਾ
ਵਲ ਵਿੰਗ ਕੱਢ ਸਿੱਧਾ ਹੋ ਕੇ ਤੀਰ ਬਣ ਜਾ। ਵਲ ਵਿੰਗ ਕੱਟ ਸਿੱਧਾ ਹੋ ਕੇ ਤੀਰ ਬਣ ਜਾ, ਫਕੀਰ ਬਣ ਜਾ, ਮਨਾ ਗੁਰਾਂ ਦੇ ਦੁਆਰੇ ਦਾ ਫਕੀਰ ਬਣ ਜਾ, ਮਨਾ ਗੁਰਾਂ ਦੇ ਦੁਆਰੇ ਦਾ
ਫਕੀਰ ਬਣ ਜਾ, ਮਨਾ ਗੁਰਾਂ ਦੇ ਦੁਆਰੇ ਦਾ ਫਕੀਰ ਬਣ ਜਾ, ਮਨਾ ਗੁਰਾਂ ਦੇ ਦੁਆਰੇ
ਬਣ ਜਾ, ਮਨਾ ਗੁਰਾਂ ਦੇ ਦੁਆਰੇ ਦਾ,
ਮਨਾ ਗੁਰਾਂ ਦੇ ਦੁਆਰੇ ਦਾ ਫਕੀਰ ਬਣ ਜਾ, ਇਸ ਦਰ ਦਾ ਫਕੀਰ ਹੋ ਜਾ, ਸਤਿਗੁਰੂ ਦੇ ਦਰ ਦਾ ਗੋਲਾ ਹੋ ਜਾ, ਸੱਚੀ ਸਰਕਾਰ ਦਾ ਆਸ਼ਕ ਹੋ ਜਾ। ਕੋਈ ਕੋਈ ਹੈ ਜੀ, ਕੋਈ ਕੋਈ ਕਿੰਨਾ ਨੌਜਵਾਨ ਆਪਣੇ ਜ਼ੋਰ ਲਾਉਂਦੇ ਆ ਸਾਡੀ ਸਰਕਾਰ ਬਣ ਜੇ, ਦੂਜਾ ਕਹਿੰਦਾ ਸਾਡੀ ਸਰਕਾਰ ਬਣ ਜੇ, ਤੀਜਾ ਕਹਿੰਦਾ ਸਾਡੀ ਸਰਕਾਰ ਬਣ ਜੇ। ਇੰਨਾ ਹੀ ਜ਼ੋਰ ਕਿਤੇ ਆਪਾਂ ਇੱਧਰ ਵਾਲੇ ਪਾਸੇ ਲਾਇਆ ਹੁੰਦਾ, ਮੇਰੇ ਵੀਰ ਸੁਧਰ ਕੇ ਦੂਜਿਆਂ ਨੂੰ ਸੁਧਾਰਨ ਵਾਲੇ ਪਾਸੇ ਤੁਰਦੇ। ਸੱਚੀ ਸਰਕਾਰ ਨਾਲ ਜੋੜਨ ਦੀ ਗੱਲ ਜੇ ਕਿਤੇ ਆਪਾਂ ਕਰਦੇ, ਕਿਆ ਕਿੰਨੀ ਤਾਕਤ ਸੀ ਸਾਡੇ ਵਿੱਚ। ਸਾਡੇ ਨੌਜਵਾਨ ਕਿੰਨਾ ਸੋਹਣਾ ਬੋਲਦੇ ਆ ਜਦੋਂ ਪਾਰਟੀ ਦਾ ਪ੍ਰਚਾਰ ਕਰਦੇ ਆ, ਜਦੋਂ ਪਾਰਟੀਆਂ ਦਾ ਪ੍ਰਚਾਰ ਕਰਦੇ ਆ ਕਿੰਨਾ ਸੋਹਣਾ ਬੋਲਦੇ, ਕਿਤੇ ਗੁਰਬਾਣੀ ਦਾ ਪ੍ਰਚਾਰ ਕਰਦੇ ਹੁੰਦੇ ਨਕਸ਼ਾ ਹੀ ਕੁਝ ਹੋਰ ਹੋਣਾ ਸੀ। ਅਸੀਂ ਗੁਰੂ ਦੇ ਦਰ ਦੇ ਗੋਲੇ ਬਣਦੇ, ਕੂਕਰ ਬਣਦੇ, ਇੱਥੇ ਲੋਕੀ ਸਰਕਾਰਾਂ ਦੇ ਕੂਕਰ ਬਣੇ ਹੋਏ, ਸਰਕਾਰਾਂ ਦੀਆਂ ਚਾਪਲੂਸੀਆਂ ਕਰਦੇ ਨੇ ਬੰਦੇ। ਆ ਮੈਂ ਕਿਹਾ ਸੀ ਨਾ ਵੀ ਸਰਕਾਰਾਂ ਦੀਆਂ ਚਾਪਲੂਸੀਆਂ ਕਰਦੇ ਤੇ ਮੇਰੇ ਤੇ ਗੋਲੀਆਂ ਲੈ ਕੇ ਪੈਂਦੇ ਆ। ਆ ਤੁਸੀਂ ਹੁਣ ਕੱਲ ਵੇਖ ਹੀ ਲਿਆ ਵੀ ਕੀਤੀ ਕਿ ਨਹੀਂ ਕੀਤੀ, ਮੈਂ ਝੂਠ ਗਿਆ ਸੀ, ਝੂਠ ਗਿਆ ਸੀ। ਬੋਲੋ ਜੇ ਕਿਹਾ ਸੀ ਵੀ ਸਰਕਾਰੀ ਸੰਤ ਤੇ ਝੂਠ ਸੀ, ਆ ਵਿਖਾ ਤਾ ਸਾਰਾ ਕੁਛ ਆਖੋ ਸਤਨਾਮ। ਉਦੋਂ ਕਹਿੰਦੇ ਸੀ ਵੀ ਲੈ ਸਾਨੂੰ ਐਂ ਕਹਿਤਾ, ਸਾਨੂੰ ਐਂ ਕਹਿਤਾ, ਤੇ ਝੂਠ ਕੀ ਕਿਹਾ ਸੀ, ਸੱਚ ਕਿਹਾ ਸੀ, ਸੱਚ ਸੱਚ ਕਿਹਾ ਸੀ, ਤੇ ਸੱਚ ਕਹਿਣਾ ਸਾਡਾ ਫਰਜ਼ ਹੈ। ਸੋ ਇਸ ਕਰਕੇ ਸੱਚੀ ਸਰਕਾਰ ਦੇ ਕਿਤੇ ਅਸੀਂ ਕੂਕਰ ਬਣਦੇ, ਸੱਚੀ ਸਰਕਾਰ ਦੇ ਪਰਮਾਤਮਾ ਦੇ ਗੁਣ ਗਾਉਂਦੇ ਅਸੀਂ ਥੱਕਦੇ ਨਾ। ਅਸੀਂ ਆ ਮਨੁੱਖਤਾ ਦੀ ਸੇਵਾ ਵਾਸਤੇ ਲੱਗਦੇ, ਮੇਰੇ ਵੀਰ ਪੜ੍ਹਨ, ਨੌਜਵਾਨ ਪੜ੍ਹਾਈਆਂ ਕਰਨ, ਤਰੱਕੀ ਕਰਨ, ਕਿਤੇ ਅਸੀਂ ਇਸ ਪਾਸੇ ਧਿਆਨ ਦਿੱਤਾ ਹੁੰਦਾ। ਮੇਰੇ ਵਰਗਿਆਂ ਦਾ ਫਰਜ਼ ਇਹ ਬਣਦਾ, ਅਰਦਾਸ ਕਰੋ। ਇਹ ਨਹੀਂ ਵੀ ਇੱਕ ਪਰਿਵਾਰ ਦੀ ਚੜ੍ਹਦੀ ਕਲਾ ਹੋਵੇ, ਸਾਰੇ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਅਰਦਾਸ ਕਰਿਆ ਕਰੋ। ਨਾ ਜੀ ਨਾ, ਅਰਦਾਸ ਕਰਿਆ ਕਰੋ ਸਿੱਖੋ ਵੀ ਜਿਨ੍ਹਾਂ ਦੇ ਪੁੱਤ ਚਿੱਟਾ ਨਸ਼ਾ ਖਾਣ ਲੱਗ ਪਏ ਆ ਉਹ ਸਿਆਣੇ ਹੋ ਜਾਣ,
ਅਰਦਾਸ ਕਰਿਆ ਕਰੋ ਜਿਹੜੀਆਂ ਮਾਵਾਂ ਦੇ ਪੁੱਤ ਰੋਜ਼ ਘਰ ਨਹੀਂ ਆਉਂਦੇ ਘਰ ਆਇਆ ਕਰਨ ਅਰਦਾਸ ਕਰਿਆ ਕਰੋ ਗੰਦੀਆਂ ਨਾਲੀਆਂ 'ਚ ਡਿੱਗਦੇ ਆ ਜਿਹੜੇ ਅਰਦਾਸ ਕਰਿਆ ਕਰੋ ਕਿ ਪੰਜਾਬ ਦੀ ਧਰਤੀ ਉੱਤੇ ਖੁਦਕੁਸ਼ੀਆਂ ਕਰਦੇ ਨੇ ਜਿਹੜੇ ਕਿਸਾਨ ਇਹ ਖਤਮ ਹੋ ਜਾਏ ਆਪਣੇ ਪੈਰਾਂ ਤੇ ਖੜੇ ਹੋ ਜਾਣ ਨੌਜਵਾਨ ਹਰ ਇੱਕ ਨੂੰ ਰੁਜ਼ਗਾਰ ਮਿਲੇ ਇਹ ਅਰਦਾਸ ਕਰਿਆ ਕਰੋ ਪੰਜਾਬ ਦੀ ਚੜ੍ਹਦੀ ਕਲਾ ਹੋਵੇ ਬੱਚਾ ਬੱਚਾ ਪੜ੍ਹਿਆ ਲਿਖਿਆ ਹੋਵੇ ਐਜੂਕੇਟ ਹੋਈਏ ਸਾਰੇ ਐਜੂਕੇਸ਼ਨ ਲਈਏ ਪੜ੍ਹੇ ਲਿਖੇ ਬਣੀਏ ਹਰ ਇੱਕ ਭੈਣ ਦਾ ਭਰਾ ਘਰ ਆਵੇ ਨਸ਼ਾ ਛੱਡੇ ਕੋਈ ਭੈਣ ਵਿਧਵਾ ਨਾ ਹੋਵੇ ਇੱਥੇ ਹਜ਼ਾਰਾਂ ਨਹੀਂ ਦੁਆਬੇ 'ਚ ਜਾ ਕੇ ਵੇਖੋ ਹਜ਼ਾਰਾਂ ਨੌਜਵਾਨ ਨਸ਼ੇ ਕਰਕੇ ਮਰ ਗਏ ਰੋਜ਼ ਸਿਵੇ ਬਲ ਦੇ ਪਿੰਡਾਂ ਦੇ ਵਿੱਚ ਨਸ਼ੇ ਕਰ ਕਰਕੇ ਜਿਨ੍ਹਾਂ ਦੇ ਪੁੱਤ ਚਲੇ ਗਏ ਅਰਦਾਸ ਕਰੋ ਗੁਰੂ ਦੇਵ ਸਿੱਖੋ ਵੀ ਕੋਈ ਵੀ ਭੈਣ ਇੱਥੇ ਵਿਧਵਾ ਨਾ ਹੋਵੇ ਨਿੱਕੇ ਨਿੱਕੇ ਬੱਚੇ ਅਨਾਥ ਨਾ ਹੋਣ ਨਿੱਕੇ ਨਿੱਕੇ ਬੱਚੇ ਅਨਾਥ ਹੋ ਰਹੇ ਆ ਆਹ ਅਰਦਾਸ ਕਰੋ ਪੰਜਾਬ ਦੇ ਭਲੇ ਦੀ ਵੀ ਸੱਚੇ ਪਾਤਸ਼ਾਹ ਐਸਾ ਕਿਰਪਾ ਕਰੋ ਐਸੇ ਐਸੇ ਲੀਡਰ ਹੋਣ ਆ ਗੰਦ ਮੰਦ ਸਾਰਾ ਧੋ ਦੇਣ ਸਾਫ਼ ਕਰ ਦੇਣ ਇਹੋ ਜਿਹੇ ਲੀਡਰਾਂ ਕਦੇ ਇਹਨਾਂ ਦੇ ਮੂੰਹ ਨਾ ਦਿਸਣ ਜਿਹੜੇ ਸ਼ਰਾਬਾਂ ਬੋਤਲਾਂ ਵੰਡਦੇ ਆ ਪੇਟੀਆਂ ਵੰਡਦੇ ਆ ਨਸ਼ੇ ਵੰਡ ਕੇ ਜਿਹੜੇ ਲੀਡਰ ਬਣਦੇ ਆ ਸੱਚੇ ਪਾਤਸ਼ਾਹ ਏਦਾਂ ਕਿਹਾ ਕਰੋ ਇਹਨਾਂ ਦੇ ਪੁੱਤ ਨਸ਼ੇ ਲੱਗਣ ਇਹਨਾਂ ਨੂੰ ਫਿਰ ਪਤਾ ਲੱਗੇ ਵੀ ਨਸ਼ਾ ਕੀ ਹੁੰਦਾ ਹੈ ਇਹਨਾਂ ਦੇ ਘਰ ਉੱਜੜਨ ਫਿਰ ਇਹਨਾਂ ਨੂੰ ਪਤਾ ਲੱਗੇ ਵੀ ਘਰ ਉੱਜੜਨਾ ਕੀ ਹੁੰਦਾ ਹੈ ਕਦੇ ਇਹਨਾਂ ਦੇ ਟੱਬਰ ਵਿੱਚੋਂ ਕੋਈ ਫਾਂਸੀ ਲੱਗੇ ਇਹਨਾਂ ਨੂੰ ਪਤਾ ਲੱਗੇ ਵੀ ਕੀ ਹੁੰਦਾ ਹੈ ਇਹ ਸਿਆਸੀ ਬਿਆਨ ਦੇ ਕੇ ਆਪ ਪਿੱਛੇ ਹਟ ਜਾਂਦੇ ਆ ਜਿੱਦਣ ਕਿਸੇ ਦਾ ਪੁੱਤ ਬਾਰਡਰ ਤੋਂ ਆਉਂਦਾ ਘਰ ਫੌਜੀ ਦੀ ਲਾਸ਼ ਆਉਂਦੀ ਹੈ ਉਦੋਂ ਪਤਾ ਲੱਗੇ ਵੀ ਉਹ ਮਾਂ ਦੇ ਦਿਲ ਤੇ ਕੀ ਬੀਤਦੀ ਹੈ ਇਹਨਾਂ ਲੀਡਰਾਂ ਦੇ ਪੁੱਤ ਭਰਤੀ ਹੋਣ ਚਾਹੇ ਪਾਕਿਸਤਾਨ ਵਾਲੇ ਹੋਣ ਚਾਹੇ ਇੰਡੀਆ ਵਾਲੇ ਹੋਣ ਲੀਡਰਾਂ ਦੇ ਬੱਚੇ ਫੌਜ ਵਿੱਚ ਭਰਤੀ ਹੋਣ ਜੰਗ ਲੱਗੇ ਇਹਨਾਂ ਦੇ ਪੁੱਤ ਅੱਗੇ ਜਾਣ 100 ਵਾਰੀ ਸੋਚਣਗੇ ਜੰਗ ਲਾਉਣ ਤੋਂ ਪਹਿਲਾਂ ਵੀ ਲੋਕਾਂ ਦੇ ਪੁੱਤ ਨਹੀਂ ਮੇਰਾ ਪੁੱਤ ਵੀ ਮਰ ਸਕਦਾ ਹੈ ਲੋਕਾਂ ਦੇ ਪੁੱਤ ਨਹੀਂ ਮੇਰੇ ਪੁੱਤ ਵੀ ਮਰ ਸਕਦੇ ਹੈ ਫਿਰ ਪਤਾ ਲੱਗੇ ਇਹ ਅਰਦਾਸ ਕਰੋ ਹਰ ਘਰ ਵਿੱਚ ਚੁੱਲ੍ਹਾ ਬਲਦਾ ਰਹੇ ਹਰ ਘਰ ਵਿੱਚ ਰੋਟੀ ਪੱਕਦੀ ਰਹੇ ਅੱਜ ਰੋਟੀ ਪੱਕਣ ਵਾਲਾ ਕੰਮ ਨਹੀਂ ਰਿਹਾ ਐਸਾ ਹਾਲ ਹੋ ਗਿਆ ਇਹ ਅਰਦਾਸਾਂ ਕਰੋ ਇਹ ਗੰਦ ਨਿਕਲੇ ਇਹ ਖਲਾਰਾ ਪਿਆ ਜਿਹੜਾ ਨਿਕਲੇ ਸੁੱਖ ਦਾ ਸਾਹ ਲਈਏ ਅੱਜ ਕੱਲ੍ਹ ਏਦਾਂ ਦੇ ਅਸੀਂ ਚਾਪਲੂਸ ਨਹੀਂ ਬਣ ਸਕਦੇ ਅਰਦਾਸਾਂ ਇਹ ਕਰੋ ਕਿ ਪੰਜਾਬ ਦਾ ਸੋਹਣਾ ਰੂਪ ਸਰੂਪ ਹੋਵੇ ਉਹੀ ਹੱਸਦਾ ਵੱਸਦਾ ਪੰਜਾਬ ਹੋਵੇ ਕਿ ਆਪਾਂ ਕਹਿੰਦੇ ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ ਗੁਰਾਂ ਦੇ ਨਾਂ ਤੇ ਵੱਸਦਾ ਪੰਜਾਬ ਹੈ ਕਿਉਂ ਜਾਣਾ ਪਵੇ ਸਾਡੇ ਵੀਰਾਂ ਨੂੰ ਬਾਹਰਲਿਆਂ ਦੇਸ਼ਾਂ ਵਿੱਚ ਇੱਥੇ ਇਦਾਂ ਦਾ ਸਿਸਟਮ ਹੋਵੇ ਸਾਰਾ ਕੁਝ ਹੀ ਵਿਗੜਦਾ ਜਾਂਦਾ ਇਹਦਾ ਸੁਧਾਰ ਹੋਵੇ ਸੋ ਮਨਾ ਗੁਰਾਂ ਦੇ ਦੁਆਰੇ ਦਾ ਫਕੀਰ ਬਣ ਜਾ ਗੁਰੂ ਦੇ ਦਰ ਦਾ ਚਾਕਰ ਬਣ ਸੇਵਕ ਫਕੀਰ ਬਣਨਾ ਹੈ ਤੇ ਗੁਰੂ ਦੇ ਦਰ ਦਾ ਬਣ ਉਹ ਸੋਹਣਾ ਬੜਾ ਲੱਗੇ ਭੱਜ ਭੱਜ ਕੇ 6 ਮਹੀਨਿਆਂ ਬਾਅਦ ਉਹਦਾ ਤੇ ਪਛਾਣਿਆ ਨਾ ਜਾਵੇ ਵੀ ਉਹੀ ਬੰਦਾ ਹੈ ਪ੍ਰੇਮਾ ਉਹੀ ਹੈ ਐਦਾਂ ਭੱਜਿਆ ਫਿਰ ਇੱਕ ਦਿਨ ਨਾ ਦਰਬਾਰ ਸਜਿਆ ਮਹਾਰਾਜ ਐਦਾਂ ਬਹਿ ਗਏ ਉਹ ਕਹਿੰਦੇ ਭਾਈ ਸੋਹਣਾ ਬਹੁਤ ਲੱਗਦਾ ਹੈ ਪ੍ਰੇਮਾ ਮਹਾਰਾਜ ਕਹਿੰਦੇ ਵੀ ਪਿਆਰਾ ਹੈ ਬਈ ਤੂੰ ਬਹੁਤ ਵੀ ਇਹਦਾ ਰਿਸ਼ਤਾ ਕਰਦੀ ਹੈ ਕੋਈ ਸਿੱਖ ਉੱਠੋ ਕੋਈ ਸਿੱਖ ਆਪਣੀ ਬੱਚੀ ਦਾ ਰਿਸ਼ਤਾ ਕਰ ਦਿਓ ਇਹਦੇ ਵੱਲ ਜਦੋਂ ਇਦਾਂ ਕਿਹਾ ਇੱਕ ਸਿੱਖ ਉੱਠ ਪਿਆ ਕਹਿੰਦਾ ਮਹਾਰਾਜ ਮੈਂ ਆਪਣੀ ਬੱਚੀ ਦਾ ਰਿਸ਼ਤਾ ਇਹਦੇ ਨਾਲ ਕਰ ਦੇਣਾ ਮਹਾਰਾਜ ਕਹਿੰਦੇ ਕਰ ਦੇ ਕਹਿੰਦਾ ਜੀ ਮੈਂ ਇੱਕ ਗੱਲ ਪੁੱਛਣੀ ਹੈ ਇਹਦੇ ਨਾਲ ਗੱਲਬਾਤ ਕਰ ਲਾਂ ਇੱਕ ਦੋ ਕਹਿੰਦੇ ਕਰ ਲੈ ਭਾਈ ਸਾਰਿਆਂ 'ਚ ਕਰੇਗਾ ਕਿ ਇਕੱਲਾ ਕਰੇਗਾ ਵੀ ਜੇ ਤੂੰ ਗੱਲਬਾਤ ਕਰਨੀ ਕਹਿੰਦਾ ਧੀ ਦਾ ਰਿਸ਼ਤਾ ਕਰਨਾ ਗੱਲਬਾਤ ਕਰ ਲਾ ਮਾੜੀ ਜੀ ਮਹਾਰਾਜ ਕਹਿੰਦੇ ਕਰ ਲੈ ਇਕੱਲਾ ਕਰੇਗਾ ਕਿ ਸਾਰੇ ਕਹਿੰਦੇ ਸਾਰਿਆਂ 'ਚ ਹੀ ਕਰ ਲੈਂਦੇ ਮਹਾਰਾਜ ਕਹਿੰਦੇ ਕਰ ਲੈ ਕਹਿੰਦਾ ਭਾਈ ਪ੍ਰੇਮਿਆ ਮੈਂ ਤੈਨੂੰ ਇਹ ਪੁੱਛਣਾ ਹੈ ਵੀ ਤੇਰਾ ਕੋਈ ਅੱਗਾ ਪਿੱਛਾ ਤੇਰੇ ਮਾਂ ਪਿਓ ਤੇਰਾ ਖਾਨਦਾਨ ਵੀ ਪਤਾ ਤੇ ਹੋਵੇ ਵੀ ਪਿਓ ਕੌਣ ਹੈ ਦਾਦਾ ਕੌਣ ਹੈ ਵੀ ਮਾੜਾ ਮੋਟਾ ਤੇ ਪਤਾ ਤੇ ਹੋਵੇ ਤੇਰਾ ਮਾਂ ਪਿਓ ਤੇਰਾ ਤੇਰਾ ਦਾਦਾ ਖਾਨਦਾਨ ਤੁਹਾਡਾ ਕੋਈ ਏਦਾਂ ਜਦੋਂ ਗੱਲ ਸ਼ੁਰੂ ਕੀਤੀ ਸਤਿਗੁਰੂ ਵਿੱਚ ਹੀ ਬੋਲ ਪਏ ਗੁਰੂ ਅਮਰਦਾਸ ਜੀ ਮਹਾਰਾਜ ਕੀ ਕਹਿੰਦੇ ਉਹ ਕਹਿੰਦੇ ਤੂੰ ਆਹ ਪੁੱਛਣਾ ਸੀ
ਤੂੰ ਐ ਪੁੱਛਣਾ ਸੀ ਇਹਨੂੰ ਤਾਂ ਖੜਾ ਕੀਤਾ ਇਹਨੂੰ ਤੂੰ ਕਹਿੰਦੇ ਹਾਂਜੀ ਮੈਂ ਤੇ ਇਹੀ ਪੁੱਛਣਾ ਸੀ ਮਹਾਰਾਜ ਕਹਿੰਦੇ ਪੁੱਛਣਾ ਕੀ ਹੈ ਮਾਂ ਪਿਓ ਪੁੱਛਦਾ ਐਦਾਂ ਆਪਣੇ ਛਾਤੀ ਤੇ ਹੱਥ ਰੱਖ ਕੇ ਕਹਿੰਦੇ ਬਸ ਮੇਰਾ ਹੀ ਪੁੱਤ ਸਮਝ ਲੈ ਐਦਾਂ ਮਹਾਰਾਜ ਕਹਿੰਦੇ ਮੇਰਾ ਹੀ ਪੁੱਤ ਸਮਝ ਲੈ ਬਸ ਪੁੱਛਣਾ ਕੀ ਹੈ ਮੇਰਾ ਹੀ ਪੁੱਤ ਹੈ ਕਹਿੰਦਾ ਮਹਾਰਾਜ ਹੁਣ ਹੋਰ ਕੁਛ ਨਹੀਂ ਪੁੱਛਣਾ ਜਦੋਂ ਤੁਸੀਂ ਇਹਨੂੰ ਆਪਣਾ ਪੁੱਤ ਕਹਿਤਾ ਮਗਰ ਕੀ ਰਹਿ ਗਿਆ ਦੱਸੋ ਉਸੇ ਵੇਲੇ ਰਿਸ਼ਤਾ ਹੋਇਆ ਵਿਆਹ ਹੋਇਆ ਉਸ ਭਾਗੀ ਜੋੜੀ ਮਹਾਰਾਜ ਕਹਿੰਦੇ ਮਥੋ ਮੁਰਾਰੀ ਉਹਦਾ ਨਾਂ ਰੱਖਿਆ ਬਾਈ ਮੰਜੀਆਂ ਪ੍ਰਚਾਰਕ ਥਾਪੇ 72 ਪੀੜੇ ਦਿੱਤੇ ਇਹ ਕੋਈ 72 ਪੀੜੇ ਬਾਣ ਦੇ ਬਣਾ ਕੇ ਨਹੀਂ ਸੀ ਦਿੱਤੇ ਇਲਾਕੇ ਨੂੰ ਡਿਵਾਈਡ ਕੀਤਾ ਸੀ ਜਿਵੇਂ ਆਪਾਂ ਅੱਜ ਕੱਲ੍ਹ ਹਲਕਾ ਕਹਿ ਦਈਏ ਉਦੋਂ ਪੀੜਾ ਕਹਿ ਲਓ ਵੀ ਇੰਨਾ ਇੰਨਾ ਥਾਂ ਇੰਨਾ ਏਰੀਆ ਤੇਰਾ ਪ੍ਰਚਾਰ ਕਰਨ ਦਾ ਇੰਨਾ ਏਰੀਆ ਤੇਰਾ ਇੰਨਾ ਏਰੀਆ ਤੇਰਾ ਤੁਸੀਂ ਪ੍ਰਚਾਰ ਕਰਨਾ ਹੈ ਮਥੋ ਮੁਰਾਰੀ ਨੂੰ ਵੀ ਇੱਕ ਪੀੜਾ ਮਿਲਿਆ ਪ੍ਰਚਾਰ ਕਰਨ ਲਈ ਉਹ ਜਿਹੜਾ ਬੰਦਾ ਕੋੜੀ ਹੋਇਆ ਪਿਆ ਸੀ ਨਿਕੰਮਾ ਕਿਸੇ ਨਹੀਂ ਕੰਮ ਦਾ ਜਿਹਨੂੰ ਕੋਈ ਨੇੜੇ ਨਹੀਂ ਸੀ ਲਾਉਂਦਾ ਬਦਬੂ ਆਉਂਦੀ ਸੀ ਮਾੜੀ ਸੰਗਤ ਨੇ ਕਿੱਥੇ ਪਹੁੰਚਾ ਦਿੱਤਾ ਤੇ ਜਿੱਦਣ ਚੰਗੀ ਸੰਗਤ ਮਿਲੀ ਗੁਰਮੁਖਾਂ ਦੀ ਸੰਗਤ ਮਿਲੀ ਉਹ ਗੁਰੂ ਦਾ ਪੁੱਤ ਬਣਾ ਦਿੱਤਾ ਐਦਾਂ ਕਹਿਣ ਮੇਰਾ ਪੁੱਤ ਹੈ ਇੰਨਾ ਫਰਕ ਹੈ ਚੰਗੀ ਸੰਗਤ ਦਾ ਮਾੜੀ ਸੰਗਤ ਵੇਖੋ ਕਿੱਥੇ ਗਰਕ ਕਰਦੀ ਹੈ ਕਿੱਥੇ ਲੈ ਜਾਂਦੀ ਹੈ ਮਾੜੀ ਸੰਗਤ ਇਸ ਕਰਕੇ ਗੁਰਮੁਖਾਂ ਦੀ ਸੰਗਤ ਕਰੀਏ ਸੰਤ ਮਿਲੇ ਕਿਸ ਸੁਣੀਏ ਕਹੀਏ ਮਿਲੇ ਅਸੰਤ ਮਸਤ ਕਰ ਰਹੀ ਚੁੱਪ ਕਰ ਜਾ ਮਾੜੀ ਮਾੜੇ ਬੰਦਿਆਂ ਨਾਲ ਗੱਲਬਾਤ ਨਾ ਕਰਿਆ ਕਰ ਮਾੜਿਆਂ ਦੀ ਬਹਿਣੀ ਉੱਠਣੀ ਛੱਡ ਦੇ ਵਿਗੜਿਆਂ ਨੇ ਤੈਨੂੰ ਵਿਗਾੜ ਦੇਣਾ ਹੈ ਕਬੀਰ ਮਾਰੀ ਮਰੋ ਕੁਸੰਗ ਕੀ ਕੇਲੇ ਨਿਕਟ ਜਿਉਂ ਬੇਰ ਉਹ ਝੂਲੇ ਉਹ ਚੀਰੀ ਹੈ ਸਾਕਤ ਸੰਗ ਨਹੀਂ ਮਾੜੀ ਸੰਗਤ ਜਿਹੜੀ ਹੈ ਬਹੁਤ ਵੱਡਾ ਨੁਕਸਾਨ ਕਰਦੀ ਹੈ ਇਸ ਕਰਕੇ ਪਿਓ ਦਾਦਿਆਂ ਦਾ ਖਜ਼ਾਨਾ ਖੋਲ ਕੇ ਵੇਖੋ ਸਤਿਗੁਰ ਜੀ ਦੀ ਸੰਗਤ ਕਰੀਏ ਜੀਵਨ ਬਦਲੇ ਜੀਵਨ ਬਥੇਰੇ ਸਾਲ ਧੱਕੇ ਖਾਂਦਿਆਂ ਨਰਕ ਭੋਗਦਿਆਂ ਲੰਘਾ ਲਏ ਆਓ ਵੀਰੋ ਭਰਾਵੋ ਗੁਰੂ ਦੇ ਸਿੱਖ ਬਣ ਕੇ ਵੀ ਜਿਉਂ ਕੇ ਵੇਖੋ ਆਪ ਬਾਣੀ ਪੜ੍ਹ ਕੇ ਸਮਝ ਕੇ ਵੇਖੋ ਬਥੇਰੇ ਸਾਲ ਇੱਦਾਂ ਜਿਉਂ ਕੇ ਵੇਖਿਆ ਬਾਣੀ ਪੜ੍ਹ ਕੇ ਵੇਖੋ ਗੁਰੂ ਦੇ ਪੁੱਤ ਹੋਣ ਦਾ ਵੀ ਸਵਾਦ ਲੈ ਲਓ ਵੀ ਗੁਰੂ ਦੇ ਪੁੱਤ ਹੋ ਕੇ ਜਿਉਣ ਦਾ ਕੀ ਸਵਾਦ ਹੈ ਬਾਣੀ ਪੜ੍ਹ ਕੇ ਸਮਝ ਕੇ ਅਕਲ ਜਦੋਂ ਆਏਗੀ ਫਿਰ ਵੇਖੋ ਜ਼ਿੰਦਗੀ 'ਚ ਅੱਖਾਂ ਖੁੱਲਦੀਆਂ ਅੱਖਾਂ ਫਿਰ ਬੈਕਵਰਡ ਨਹੀਂ ਅਸੀਂ ਗੁਰੂ ਨੇ ਸਭ ਤੋਂ ਅੱਗੇ ਲਾ ਦੇਣਾ ਸਾਨੂੰ ਉਹ ਪ੍ਰੇਮਾ ਜਿਹੜਾ ਸਭ ਤੋਂ ਪਿੱਛੇ ਸੀ ਜਦੋਂ ਐਂ ਕਿਹਾ ਸੀ ਵੀ ਮੇਰਾ ਹੀ ਪੁੱਤ ਹੈ ਲੈ ਸਾਰਿਆਂ ਤੋਂ ਅੱਗੇ ਲਾ ਦਿੱਤਾ ਆਖੋ ਸਤਨਾਮ ਸਾਰਿਆਂ ਤੋਂ ਅੱਗੇ ਲਾ ਦਿੱਤਾ ਤੇ ਆਪਾਂ ਵੀ ਬਸ ਸਾਰਿਆਂ ਤੋਂ ਅੱਗੇ ਲੱਗ ਸਕਦੇ ਹਾਂ ਪਿਓ ਮਿਲ ਜਾਏ ਕਲਗੀ ਧਰ ਵਰਗਾ ਜਿਹਨੂੰ ਸਾਹਿਬ ਕੌਰ ਜਹੀ ਮਾਂ ਮਿਲ ਜਾਏ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ ਜਾਏ ਜਿਹੜਾ ਆਨੰਦਪੁਰ ਦਾ ਵਾਸੀ ਬਣ ਗਿਆ ਜਿਹੜਾ ਕਲਗੀਧਰ ਦਾ ਪੁੱਤ ਬਣ ਗਿਆ ਉਹਨੂੰ ਹੋਰ ਕੀ ਚਾਹੀਦਾ ਇਸ ਕਰਕੇ ਵੀਰੋ ਭਰਾਵੋ ਬੇਨਤੀ ਕਰਾਂਗਾ ਭੈਣਾਂ ਨੂੰ ਬੇਨਤੀ ਕਰਾਂਗਾ ਕਿ ਅੰਮ੍ਰਿਤ ਛਕ ਲਓ ਤਿਆਰੀਆਂ ਕਰੋ
ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਜੇ ਲੈਣੀਆਂ ਠੰਡੇ ਵਾਲਾ ਅੰਮ੍ਰਿਤ ਪੀ ਦੀ ਸੰਗਤ ਠੰਡੇ ਵਾਲਾ ਅੰਮ੍ਰਿਤ ਪੀ ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਜੇ ਲੈਣੀਆਂ ਠੰਡੇ ਵਾਲਾ ਅੰਮ੍ਰਿਤ ਪੀ ਦੀ ਸੰਗਤ ਠੰਡੇ ਵਾਲਾ
ਪੜੋ
ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਕੀ ਸੰਗਤੇ
ਪਹਿਲਾਂ ਘੁੱਟ ਭਰਿਆ ਮੋਖਾਂ ਖੁੱਲ ਜਾਂਦੀਆਂ ਪਤਾ ਨਹੀਂ ਉਹ ਤੇ ਕੀ ਸੰਗਤੇ ਪਤਾ ਨਹੀਂ ਉਹ ਤੇ ਕੀ ਪਹਿਲਾਂ ਘੁੱਟ ਭਰਿਆ ਤੇ ਅੱਖਾਂ ਖੁੱਲ ਜਾਂਦੀਆਂ ਪਤਾ ਨਹੀਂ ਉਹ ਤੇ ਕੀ ਸੰਗਤੇ ਪਤਾ ਨਹੀਂ ਉਹ ਤੇ ਪਹਿਲਾ ਘੁੱਟ ਭਰੇ ਆਉਂਦੇ
ਬੋਲੋ ਪਤਾ ਨਹੀਂ ਉਹ ਬਾਟੇ ਵਿੱਚ
ਸਾਰਾ ਪਰਿਵਾਰ ਪੂਰਾ ਸਾਡੇ ਉੱਤੋਂ ਵਾਰਿਆ ਸਾਰਾ ਸਰਬੰਸ ਗੁਰਾ ਸਾਡੇ ਉੱਤੋਂ ਵਾਰਿਆ ਕੋਲੇ ਉਹਨਾਂ ਰੱਖਿਆ ਵੀ ਕੀ ਜੀ ਸਕਦੇ ਕੋਲੇ ਉਹਨਾਂ ਰੱਖਿਆ ਵੀ ਕੀ
ਸਰਬੰਸ ਗੁਰਾ
ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਦੇ ਲੈਣੀਆਂ ਖੰਡੇ ਵਾਲਾ ਅਪੂਰਤ ਕੀ ਜੀ ਸਕਦੇ ਖੰਡੇ ਵਾਲਾ
ਖੰਡ ਧਾਰ ਹੋਏ ਚਰਨ ਅੰਮ੍ਰਿਤ ਛਕੀਏ ਸਤਿਗੁਰ ਦੇ ਪੁੱਤ ਬਣੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਢਿੱਲਵਾਂ ਮੇਰੇ ਖਿਆਲ ਇਹੀ ਸਥਾਨ ਸਾਹਮਣੇ ਕੱਲ੍ਹ ਅੰਮ੍ਰਿਤ ਸੰਚਾਰ ਹੋਣਾ ਭਾਈ ਇੱਥੇ ਜਿਹੜੇ ਜਿਹੜੇ ਵੀਰਾਂ ਭਰਾਵਾਂ ਨੇ ਭੈਣਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਕੱਲ੍ਹ ਤਿਆਰੀ ਕਰਕੇ ਆਓ ਸੁਕੇ ਸੀ ਇਸ਼ਨਾਨ ਕਰਕੇ ਸਾਫ਼ ਬਸਤਰ ਸਾਫ ਬਸਤਰ ਚਾਰ ਕਕਾਰ ਸਾਡੇ ਬਾਹਰ ਲਿਆ ਕੇਸ ਹੈ ਤੇ ਪੰਜਵਾਂ ਕਕਾਰ ਤੇ ਕੇਸਾਂ ਨੂੰ ਸੰਭਾਲ ਕੇ ਰੱਖੀਏ ਕੇਸ ਕੀ ਵੀ ਬੰਨ ਕੇ ਰੱਖੀਏ ਸਿਰ ਕੇਸ ਨੰਗੇ ਨਾ ਕਰੀਏ ਭੈਣਾਂ ਵੀ ਕੇਸ ਕੀ ਬੰਨ ਕੇ ਰੱਖਣ ਚੁੰਨੀ ਲੈ ਵੀ ਜਾਂਦੀ ਹੈ ਕੇਸ ਕੀ ਸਿਰ ਤੇ ਰਵੇ ਸੋ ਚਾਰੇ ਕਕਾਰ ਜਿਹੜੇ ਕੱਲ੍ਹ ਨੂੰ ਇੱਥੋਂ ਪ੍ਰਾਪਤ ਹੋ ਜਾਣਗੇ ਖਰੀਦ ਲਓ ਜਿਹਦੇ ਕੋਲ ਮਜਬੂਰੀ ਵਿੱਚ ਜਿਹਦੇ ਕੋਲ ਪੈਸਾ ਕਈ ਵਾਰੀ 100-200 ਵੀ ਘਰ 'ਚ ਸਮਾਂ ਹੀ ਇੱਦਾਂ ਦਾ ਹੁੰਦਾ ਉਹ ਭਾਈ ਕਕਾਰ ਵੀ ਲੈ ਲਵੇ ਪ੍ਰਬੰਧਕਾਂ ਨੂੰ ਦੱਸ ਦੇਵੇ ਉਹਨੂੰ ਕਕਾਰ ਵੀ ਲੈ ਦੇਣਗੇ ਜੇ ਮਨ ਬਣ ਜੇ ਤੇ ਕਈ ਵਾਰੀ ਖਰਚਾ ਇੰਨਾ ਨਹੀਂ ਹੁੰਦਾ ਬਾਕੀ ਵੱਧ ਤੋਂ ਵੱਧ ਤਿਆਰੀ ਕਰੀਏ ਅੰਮ੍ਰਿਤ ਛਕੀਏ ਸਿੰਘ ਸਜੀਏ ਸੋ ਮਰ ਸੱਚੇ ਪਾਤਸ਼ਾਹ ਆਪਣੇ ਦਰ ਘਰ ਨਾਲ ਸਾਨੂੰ ਜੋੜਨ ਸਤਿਗੁਰ ਜੀ ਦਾ ਦਿੱਤਾ ਹੋਇਆ ਖਜ਼ਾਨਾ ਇਹਨੂੰ ਖੋਲ੍ਹ ਕੇ ਵੇਖੀਏ ਪੜ੍ਹੀਏ ਬਸ ਮਤ ਆਵੇ ਸਮਝ ਆਵੇ ਗੁਰ ਕੀ ਮਤ ਤੂੰ ਲਿਹੇ ਇਆਣੇ ਭਗਤ ਬਿਨਾ ਬਹੁਤ ਡੂਬੇ ਸਿਆਣੇ ਬਸ ਵੱਡਾ ਸਾਨੂੰ ਇਹੀ ਕਰ ਸਕਦੇ ਹੈ ਜੀ ਇਹੀ ਸਾਨੂੰ ਵੱਡਾ ਕਰ ਸਕਦੇ ਵੱਡਾ ਉਹ ਹੈ ਜਿਹਦੇ ਕੋਲ ਵਿਚਾਰ ਵੱਡੀ ਹੈ ਜਿਹਦੀ ਸੋਚ ਵੱਡੀ ਹੈ ਵੱਡਾ ਉਹੀ ਹੈ ਹੁਣ ਮੰਨ ਲਓ ਬੰਦਾ ਕਰੋੜ ਰੁਪਏ ਦੀ ਗੱਡੀ ਚੋਂ ਉਤਰੇ ਤੇ ਮਾਰੇ ਜਬਲੀਆਂ ਫਿਰ ਵੱਡਾ ਕਿੱਧਰੋਂ ਹੋਇਆ ਗੱਡੀ ਤੇ ਵੱਡੀ ਹੈ ਬੰਦਾ ਤੇ ਨਹੀਂ ਵੱਡਾ ਵੀ ਕੋਟ ਪੈਂਟ ਬਹੁਤ ਮਹਿੰਗਾ ਪਾਇਆ
ਹੁਣ ਕਈ ਬੰਦੇ ਕੋਸ਼ਿਸ਼ ਇਹੀ ਕਰਦੇ ਆ ਯਾਰ ਮਹਿੰਗੀ ਗੱਡੀ ਮਹਿੰਗਾ ਪੈਲਸ ਮਹਿੰਗਾ ਖਾਣਾ ਮਹਿੰਗੇ ਕੱਪੜੇ ਪਾਈਏ ਵਿਆਹ ਕਰਨਾ ਵੀ ਦੁਨੀਆ ਵੇਖੇ ਉਹ ਸਸਤਿਆ ਜੇ ਅੰਦਰੋਂ ਸਸਤਾ ਹੈ ਤੇ ਬਾਹਰ ਇੰਨਾ ਕੁਝ ਮਹਿੰਗਾ ਕਰਕੇ ਵੀ ਤੂੰ ਮਹਿੰਗਾ ਨਹੀਂ ਹੋ ਜਾਣਾ ਜੇ ਅੰਦਰੋਂ ਸਸਤਾ ਹੈ ਜਿਹੜੇ ਬੰਦੇ ਅੰਦਰੋਂ ਮਹਿੰਗੇ ਆ ਉਹ ਬਾਹਰ ਭਾਵੇਂ ਸਸਤੇ ਵੀ ਪਾਈ ਫਿਰਨ ਉਹ ਤਾਂ ਵੀ ਸੋਹਣੇ ਲੱਗਦੇ ਆ ਆਖੋ ਸਤਨਾਮ ਉਹਦੇ ਕੈਂਚੀ ਚੱਪਲ ਪਾਈ ਵੀ ਸੋਹਣੀ ਲੱਗੂ ਜੇ ਬੰਦਾ ਅੰਦਰੋਂ ਵਿਚਾਰ ਸੋਹਣੇ ਨੇ ਜਿਹਦੇ ਤੇ ਜਿਹਦੇ ਵਿਚਾਰ ਸੋਹਣੇ ਨੀ ਕੱਪੜੇ ਬ੍ਰਾਂਡਡ ਪਾਏ ਹੋਣਗੇ ਆਪਾਂ ਨੂੰ ਕੋਈ ਪੁੱਛੂਗਾ ਵੀ ਉਹ ਕੌਣ ਹੈ ਓਏ ਪੈਂਟ ਕੋਟ ਪਾਈ ਫਿਰਦਾ ਹੈ ਕੌਣ ਬੰਦਾ ਹੈ ਆਪਾਂ ਪਤਾ ਕੀ ਕਹਾਂਗੇ ਓਏ ਨਾ ਹੀ ਛੇੜੀ ਇਹਨੂੰ ਬਹੁਤ ਗੰਦਾ ਬੰਦਾ ਹੈ ਆਖੋ ਸਤਨਾਮ ਪੈਂਟ ਕੋਟ ਉਹਨੇ ਤਾਂ ਪਾਇਆ ਸੀ ਮੈਂ ਸੋਹਣਾ ਲੱਗਾ ਜੁੱਤੀ ਪਾਈ ਫਿਰਦਾ ਇੰਨੀ ਸੋਹਣੀ ਕੱਪੜੇ ਇੰਨੇ ਸੋਹਣੇ ਪਾਈ ਫਿਰਦਾ ਤੇ ਲੋਕ ਪਤਾ ਕੀ ਕਹਿੰਦੇ ਇਹਦੇ ਨਾਲ ਗੱਲ ਨਾ ਕਰਿਓ ਇਹ ਬੰਦਾ ਬਹੁਤ ਗੰਦਾ ਲੈ ਕੱਪੜਿਆਂ ਨਾਲ ਬੰਦਾ ਸੋਹਣਾ ਨਹੀਂ ਲੱਗਦਾ ਜੇ ਵਿਚਾਰ ਚੰਗੇ ਹੋਣਗੇ ਆਪਾਂ ਆਪੇ ਕਹਾਂਗੇ ਉਹ ਬੰਦਾ ਬਹੁਤ ਚੰਗਾ ਵਿਚਾਰ ਚੰਗੇ ਆ ਜਿਹਦੇ ਵਿਚਾਰ ਚੰਗੇ ਆ ਚੰਗਾ ਉਹੀ ਹੈ ਜੀ ਸੋਹਣਾ ਉਹੀ ਹੈ ਜਿਹਦੇ ਵਿਚਾਰ ਸੋਹਣੇ ਆ ਤੇ ਵਿਚਾਰ ਸੋਹਣੇ ਸਾਨੂੰ ਸਾਡੇ ਸੋਹਣੇ ਸਤਿਗੁਰੂ ਤੋਂ ਮਿਲਦੇ ਆ ਸਾਡੇ ਸਤਿਗੁਰੂ ਦੇ ਸੋਹਣੇ ਵਿਚਾਰ ਆਪਣੇ ਵਿਚਾਰ ਬਣਾਈਏ ਤਾਂ ਕਰਕੇ ਆਪ ਸਹਿਜ ਪਾਠ ਸ਼ੁਰੂ ਕਰ ਲਓ ਬਾਣੀ ਪੜ੍ਹੀਏ ਸਮਝੀਏ ਆਨੰਦ ਆ ਜੇ ਜ਼ਿੰਦਗੀ ਜਿਉਣ ਦਾ ਚੱਜ ਕੱਲ ਨੂੰ ਵੀ ਕੋਸ਼ਿਸ਼ ਕਰਨੀ ਵੀ 8:15 ਵਜੇ ਆਪਾਂ ਸਾਰੇ ਆ ਜਾਈਏ ਤਾਂ ਜੋ ਫਿਰ ਵੇਲੇ ਨਾਲ ਸਮਾਪਤੀ ਹੋ ਜਾਏ ਕਿਉਂਕਿ ਛੇਤੀ ਸੂਰਜ ਛਿਪ ਜਾਂਦਾ ਹੈ ਠੰਡ ਵੀ ਥੋੜ੍ਹੀ ਥੋੜ੍ਹੀ ਹੋਣੀ ਸ਼ੁਰੂ ਹੋ ਗਈ ਹੈ ਸੋ ਸਤਿਗੁਰੂ ਇਸੇ ਤਰ੍ਹਾਂ ਮਿਹਰ ਰੱਖਣ ਕੱਲ ਦੇ ਦੀਵਾਨ ਵਿੱਚ ਵੀ ਵੱਧ ਚੜ ਕੇ ਆਪ ਜੀ ਨੇ ਹਾਜ਼ਰੀ ਭਰਨੀ ਹੈ ਇੱਕੇ ਦੀਵਾਨ ਬਾਕੀ ਰਹਿੰਦਾ ਮੈਂ ਪਹਿਲਾਂ ਸ਼ੁਰੂ 'ਚ ਵੀ ਕਿਹਾ ਸੀ ਇੱਕ ਦੀਵਾਨ ਵਿੱਚ ਭਾਈ ਧਰਮਵੀਰ ਸਿੰਘ ਜੀ ਨੇ ਆਉਣਾ ਸੀ ਦੋ ਦੀਵਾਨਾਂ 'ਚ ਦਾਸ ਨੇ ਟਾਈਮ ਦਿੱਤਾ ਸੀ ਅੱਜ ਦਾ ਤੇ ਕੱਲ੍ਹ ਦਾ ਸੋ ਕੱਲ੍ਹ ਨੂੰ ਫਿਰ ਆਪਾਂ ਇਸੇ ਤਰ੍ਹਾਂ ਆਪ ਜੀ ਦੇ ਦਰਸ਼ਨ ਕਰਾਂਗੇ ਦੀਵਾਲੀ ਨੇੜੇ ਆ ਰਹੀ ਹੈ ਉਹਦੇ ਸੰਬੰਧ ਵਿੱਚ ਵੀ ਗੱਲ ਕਰਾਂਗੇ ਸਾਡਾ ਦੀਵਾਲੀ ਨਾਲ ਕੀ ਸੰਬੰਧ ਹੈ ਗੱਜ ਕੇ ਆਪਾਂ ਹੁਣ ਆਨੰਦ ਸਾਹਿਬ 'ਚ ਬੋਲੋ ਅਰਦਾਸ 'ਚ ਜੁੜੋ ਕੋਈ ਰਸਨਾ ਵਾਂਝੀ ਨਾ ਰਹੇ ਸਾਰੇ ਕਿਰਪਾ ਕਰਕੇ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਜਿਹੜੇ ਰਹਿ ਗਏ ਸੀ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਪਿੱਛੇ ਬਹਿ ਗਏ ਉਹ ਆਪਣੀ ਪ੍ਰੇਮ ਭੇਟਾ ਆ ਕੇ ਰੱਖ ਲਓ ਬਾਕੀ ਸਾਰੀ ਸੰਗਤ ਸਜੀ ਰਵੇ ਜਿਹੜੇ ਰਹਿ ਗਏ ਸੀ ਜਿਨ੍ਹਾਂ ਮੱਥਾ ਨਹੀਂ ਟੇਕਿਆ ਬਾਕੀ ਸਾਰੀ ਸੰਗਤ ਸਜੀ ਰਿਓ ਗੁਰੂ ਜੀ ਜਾਣਗੇ ਆਪਾਂ ਫੇਰ ਚੱਲਾਂਗੇ ਭਾਈ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਸਹਿਜ ਸੇ ਮਨ ਵਜੀਆਂ ਵਧਾਈਆਂ
ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ
ਗਾਓ ਹਰੀ ਤੇਰਾ ਮਨ ਜਿਨੀ ਵਸਾਇਆ
ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ
ਸਭ ਨਾ ਗੱਲਾਂ ਸਮਰੱਥ ਸੁਆਮੀ ਕਿਉਂ ਮਨ ਹੋ ਗੁਸਾਰੇ
ਨਾਨਕ ਮਾਨੋ ਸਦਾ ਹੋ ਹਰ
ਸਾਚੇ ਸਾਹਿਬਾ ਕਿਆ ਨਹੀਂ ਕਰਦੇ
ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਰੇ
ਸਦਾ ਸਿਮਰ ਸਲਾਹ ਤੇਰੀ ਨਾਮ ਮਨ ਵਸਾਵੇ
ਮਾਨੋ ਵਸਿਆ ਸਾਚੇ ਸ਼ਬਦ ਕਦੇ
ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਾਜਾ
ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਸਭ ਗਵਾਰਾ
ਹਰ ਸ਼ਾਂਤ ਸੁਖ ਮਨ ਆਏ ਵਸਿਆ ਇਨ ਇੱਛਾ ਸਭ ਬੁਝਾਈਆਂ
ਕੀਤਾ ਗੁਰ ਵਿੱਚ ਹੋ ਜਿਸ ਦੀਆਂ ਰੇ ਵਡਿਆਈਆਂ
ਕਹਿ ਨਾਨਕ ਸੁਣ ਹੋ ਸੰਤੋ ਸ਼ਬਦ ਕਰ ਹੋ ਪਿਆਰੋ ਸਦਾ
ਮੇਰਾ ਕਰੋ ਅੱਜ ਸ਼ਬਦ ਤਿਤ ਕਰ ਸਪਾਗੈ
ਕਰ ਸਪਾਗੈ ਸ਼ਬਦ ਵਾਜੇ ਕਲਾ ਜਿਸ ਪਰ ਤਾਰਿਆ
ਪੰਚ ਦੂਤ ਦੁੱਧ ਵਾਸ ਕੀਤੇ ਕਾਲ ਕੰਟਕ ਮਾਰਿਆ
ਸੁਰ ਕਰਮ ਪਾਇਆ ਦੁੱਧ ਜਿਨ ਕਉ ਤੇ ਨਾਮ ਹਰ ਕੇ ਲਗੇ
ਨਾਨਕ ਤੈ ਸੁਖ ਹੋਆ ਚਿਤ ਕਰਿਆ ਨਾਦ ਵਾਜੇ
ਅਨੰਦ ਸੁਣੋ ਵੱਟ ਭਾਗੀ ਹੋ ਸਗਲ ਮਨੋਰਥ ਪੂਰੇ
ਪ੍ਰਭ ਪਾਇਆ ਉਤਰੇ ਸਗਲ ਮੈਂ ਸੂਰੇ
ਦੁੱਖ ਰੋਗ ਸੰਤਾ ਪਿਉਰਨ ਸੁਣੀ ਸੱਚੀ ਬਾਣੀ
ਸੰਤ ਸਾਜਨ ਪਏ ਸਰਸੇ ਪੂਰੇ ਗੁਰਤੇ ਜਾਣੀ
ਹੁਣ ਦੇ ਪੁਨੀਤ ਕਹਿੰਦੇ ਪਵਿੱਤਰ ਸਤਿਗੁਰ ਰਹਿਆ ਭਰਪੂਰੇ
ਪੰਥ ਨਾਨਕ ਗੁਰ ਚਰਨ ਦਾ ਵਾਜੇ ਅਨਹਦ
ਪਵਨ ਗੁਰੂ ਬਾਣੀ ਪਿਤਾਵਾ ਮਾਤਾ ਧਰਤ ਬਹਤ
ਇਸ ਰਾਤ ਕੋਈ ਤਾਰੀ ਆਇਆ ਨੀਲੇ ਸਗਲ ਜਗਤ
ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਸਦੂਰ
ਪਰਵੀਆ ਗੁਰੀ ਇੱਕ ਹੈ ਕਿ ਦੂਰ
ਜਿਨੀ ਨਾਮ ਤੇ ਆਇਆ ਕਾਇਮ ਸਤਕਾਰ
ਆਪਦੇ ਮੁਖਯੋਜ ਕੀਤੀ ਸੁਖੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਟਲ ਗੁਰ ਸੇਵੀਐ ਐਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਜੀ ਤਨਾ ਸ੍ਰੀ ਮਹੱਲਾ ਚੌਥਾ ਸੇਵਕ ਸਿੱਖ ਪੂਜਣ ਸਭ ਆਵੈ ਹੈ ਸਭ ਗਾਵੈ ਹੈ ਹਰ ਹਰ ਉਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵੈ ਹੈ ਹਰ ਹਰ ਉਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ ਬੋਲੋ ਹੋ ਭਾਈ हर कीरत हर भव जल तीरथ हर दर तिन की उत्तम बात है संत हो हर कथा जिन जन हो जानी रहाओ आपे गुर चेला है आपे हर प्रभ चोज वेडानी जन नानक आप मिलाए सोई हर मिलसी अवर सब त्याग ओहा हर पानी आपे गुर चेला है आपे आपे हर प्रभ चोज वेडानी जन नानक आप मिलाए सोई हर मिलसी अवर सब त्याग ओहा हर पानी वाहे गुरु जी का खालसा वाहे गुरु जी की फतेह।